निरंजन गुर दिया अज्ञान अंधेर बनास। हर कृपा ते संत भेटिया नानक मन परगास। मूक उचरै शास्त्र खट पिंग गिरन चढ़ जाए। अंध लखै बदरा सुन जो अकाल कृपा कराए। सतनाम श्री वाहिगुरु जीओ। डोडी महला पंजवा। रसना गुण गोपाल निद गायण शांत सहज रहस मन उपजियो सगले दुख पलायण। रसना गुण गोपाल निद गायण शांत सहज रहस मन उपजियो सगले दुख पलायण। राहो जो मंगै सोई सोई पावै सेवा हर के चरण रसायण। जन्म मरण दोहु ते छूटै भव जल जगत तरायण। खोजत खोजा तत विचार्यो दास गोविंद परायण। अवनासी खेम चाह ये नानक सदा सिमर नारायण। खोजत खोज तत विचार्यो दास गोविंद परायण। अवनासी खेम चाह जे नानक सदा सिमर नारायण। वाहिगुरु जी का खालसा वाहिगुरु जी की फतेह। परम पवित्र पूजनीक सत्कार योग परम पवित्र साध संगत जीओ। गुरु साहब जी की महान बख्शिश होई है आप सारिआं नूं सतगुरु जी की पावन गोद विच सज करके बैठण दा इस भागा समां प्राप्त होया है। धन सो वेला जित दर्शन करना हों बलिहारी सतगुर चरणा। जी के दाते प्रीतम प्रा मेरे मन जीवै तिस नाम च तेरे। सच मंत्र तुम्हारा अमृत बाणी शीतल पुरख दृष्ट सजानी। तुम मेहरबान दासम दीना नानक साहिब भरपुर लीना। दर्शन प्यासी दिन सरात चित बहु अंदन नीत। खोल कपट गुर मेलिया नानक हर संग मीत। दर्शन देख जीवां गुर तेरा पूर्ण कर्म होए प्रभ मेरा। तू चो सजन मैडिया देई से उतार नैन मिहंजे तरस दे कद पसी दीदार। सो गुरसिख दे मन विच गुरु दे पावन दर्शन करन दी बड़ी भारी इच्छा हुंदी है। कदों समा मिले गुरु चरणा विच जाइए सतगुरां दे दर्शन करिए। पावन बचन कीर्तन कथा द्वारा सुन करके लाभ प्राप्त करिए। गुरु कीआं संगतां दी सेवा और इसे प्रकार सतगुरु जी दी नाम बाणी दा अभ्यास करके लाभ प्राप्त करिए। हर गुरसिख माई भाई दे मन विच ऐसा संकल्प बनिया रहिंदा। सतगुरु जी जदों कृपा करदे हन फिर सुभागा समा प्राप्त हुंदा। आप सारे वडभागे हो जो गुरु चरण शरण विच आ करके चरण सरण गुर एक पैंडा जाए चल कोट पैंडा आगे हुए सतगुर लेक। गुरु साहब वाल कोई एक चरण शरदा नाल तुरे सतगुरु जी नूं करोड़ा कदम अगों हो करके लैण जांदे हन। भाव इन्ना गुरसिख नाल प्यार करदे हन जे गुरसिख एक कदम भी गुरु वाल चल पवे ਪਰ ਗੁਰੂ ਵੱਲ ਚੱਲਣਾ ਵੀ ਭਾਈ ਭਾਗਾਂ ਬਿਨਾਂ ਹੋ ਨਹੀਂ ਸਕਦਾ। ਉਂਝ ਚਾਹੀਦਾ ਹਰ ਮਾਈ ਭਾਈ ਨੂੰ ਹੈ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ, ਸੋ ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਬੀਜੈ ਬਾਹੇ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ, ਧਾਰ ਪਈਐ ਧਰਮ ਨਾ ਛੋੜੀਏ। ਇਹ ਹੈ ਗੁਰਸਿੱਖ ਦੇ ਮਨ ਦੀ ਪਿਆਰਮਈ ਅਵਸਥਾ। ਜਿਵੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿਚ ਬੜੇ ਵਿਰਾਗੀ ਹੋ ਗਏ ਸਨ, ਇਧਰ ਭਾਈ ਬਾਲਾ ਸਾਹਿਬ ਇਕ ਦਿਨ ਆਪਣੀ ਨਗਰੀ ਰਾਜ ਭੋਏ ਦੀ ਤਲਵੰਡੀ, ਜਿਹਦਾ ਨਾਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਵਤਾਰ ਧਾਰਨ ਤੋਂ ਨਨਕਾਣਾ ਸਾਹਿਬ ਪੈ ਗਿਆ ਨਾਨਕ ਆਣਾ, ਕਿਉਂਕਿ ਬਾਬਾ ਨਾਨਕ ਉੱਥੇ ਆਏ, ਉਹ ਤਲਵੰਡੀ ਦਾ ਨਾਮ ਨਨਕਾਣਾ ਪੈ ਗਿਆ। ਪਹਿਲਾ ਸ਼ਬਦ ਸੀ ਨਾਨਕ ਆਣਾ, ਭਾਵ ਨਾਨਕ ਆਇਆ ਉਸ ਨਗਰੀ ਵਿਚ, ਨਨਕਾਣਾ ਪੈ ਗਿਆ। ਸੋ ਭਾਵੇਂ ਇਹ ਜਿਹੜੀ ਨਗਰੀ ਸੀ, ਇਕ ਰਾਜਪੂਤ ਰਾਜਾ ਸੀ ਭੱਟੀ ਗੋਤ ਦਾ ਰਾਜ ਭੋਏ, ਜਿਸ ਨੇ ਨਗਰੀ ਵਸਾਈ ਸੀ, ਮੌਕੇ ਤੇ ਜੋ ਇਸ ਇਲਾਕੇ ਦਾ ਰਾਜਾ ਸੀ ਉਹਦਾ ਨਾਂ ਸੀ ਰਾਜ ਬਲਾਰ। ਉਹ ਵੀ ਗੁਰੂ ਨਾਨਕ ਸਾਹਿਬ ਦੇ ਪ੍ਰੇਮੀਆਂ ਚੋਂ ਇਕ ਖਾਸ ਪ੍ਰੇਮੀ ਹੋਇਆ। ਗੱਜ ਕੇ ਬੋਲੋ ਸਤਨਾਮ। ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਨੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣਿਆ ਸੀ ਕਿ ਮੇਰਾ ਵੀਰ ਨਾਨਕ ਨਿਰੰਕਾਰ। ਦੂਜੇ ਨੰਬਰ ਤੇ ਭਾਈ ਰਾਜ ਬਲਾਰ ਨੂੰ ਇਹ ਸੋਝੀ ਪ੍ਰਾਪਤ ਹੋਈ ਸੀ। ਫਿਰ ਸਮੇਂ ਅਨੁਸਾਰ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਤਥਾ ਹੋਰ ਪ੍ਰੇਮੀਆਂ ਨੂੰ ਵੀ ਸਮਤ ਪ੍ਰਾਪਤ ਹੋਈ। ਸੋ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਸਨ, ਗੁਰੂ ਅੰਗਦ ਸਾਹਿਬ ਜੀ ਨੂੰ ਗੱਦੀ ਬਖਸ਼ਿਸ਼ ਕਰ ਦਿੱਤੀ ਸੀ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਇਹ ਖਡੂਰ ਜਿਹੜਾ ਖੰਡਰ ਹੋਇਆ ਹੋਇਆ ਸ਼ਹਿਰ ਸੀ ਨਾ, ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਫੇਰ ਵਸਾਇਆ। ਲਹਿਣਾ ਕੀਤੋ ਅੰਗਦ ਅੰਗਦੋਂ, ਭਾਈ ਲਹਿਣੇ ਨੂੰ ਅੰਗਦ ਬਣਾਤਾ। ਅੰਗ ਨਾਮ ਪਿਆਰੇ ਦਾ ਵੀ ਹੈ ਸੰਸਕ੍ਰਿਤ ਵਿਚ, ਅੰਗ ਨਾਮ ਪੁੱਤਰ ਦਾ ਵੀ, ਅੰਗ ਨਾਮ ਹਿਰਦੇ ਦਾ ਵੀ, ਅੰਗ ਨਾਮ ਸਰੀਰ ਦੇ ਜੁਦੇ ਜੁਦੇ ਹਿੱਸਿਆਂ ਦਾ ਵੀ। ਗੱਜ ਕੇ ਬੋਲੋ ਸਤਨਾਮ। ਸੋ ਅੰਗ ਨਾਮ ਹਿੱਸੇ ਦਾ ਵੀ ਹੈ, ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਅੰਗ ਬਣਾ ਲਿਆ, ਭਾਵ ਆਪਣਾ ਹੀ ਸਰੂਪ ਬਣਾ ਲਿਆ। ਜਦੋਂ ਕਿ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਅਕਾਸ਼ਕ ਸਨ, ਸੁਣਿਆ ਇੱਥੇ ਸਤਿਗੁਰੂ ਬਾਬਾ ਨਾਨਕ ਜੀ ਬਿਰਾਜਮਾਨ ਹਨ, ਦਰਸ਼ਨ ਕਰਨ ਦੀ ਇੱਛਾ ਹੋਈ, ਸੰਗ ਨਾਲ ਨਿਖੜ ਗਏ, ਘੋੜੇ ਤੇ ਆ ਰਹੇ ਸਨ। ਅੱਗੇ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਅੱਗੇ ਹੀ ਪਹੁੰਚੇ ਹੋਏ ਸਨ। ਪੁੱਛਿਆ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਹਾਂ। ਕਹਿਣ ਲੱਗੇ ਆਓ ਭਾਈ, ਅਸੀਂ ਮਿਲਾ ਦਿੰਦੇ ਹਾਂ। ਉਹਨਾਂ ਦੇ ਘੋੜੇ ਦੀ ਰਕਾਬ ਫੜ ਲਈ ਤੇ ਲੈ ਕੇ ਮੋਹਰੇ ਮੋਹਰੇ ਆਪਣੇ ਤੁਰੇ ਗਏ। ਸੋ ਜਿਸ ਵੇਲੇ ਕਹਿਣ ਲੱਗੇ ਐਸ ਅੰਦਰ ਆ ਜਾਓ, ਉੱਥੇ ਮਿਲਣਗੇ, ਸਤਿਗੁਰੂ ਜੀ ਆਪਣੇ ਆਸਣ ਤੇ ਸੁਸ਼ੋਭਿਤ ਹੋ ਗਏ। ਜਦੋਂ ਭਾਈ ਲਹਿਣਾ ਜੀ ਜਲ ਪਾਣੀ ਵਰਤ ਕੇ ਪੰਜ ਇਸ਼ਨਾਨਾਂ ਕਰਕੇ ਗਏ ਤੇ ਸਤਿਗੁਰੂ ਬਾਬਾ ਨਾਨਕ ਉਹ ਹੀ ਬੈਠੇ ਹੋਏ ਸਨ ਜਿਹੜੇ ਇਹਦੇ ਘੋੜੇ ਦੀ ਵਾਗ ਫੜ ਕੇ ਆਏ ਸਨ। ਕਹਿਣ ਲੱਗੇ ਭਾਈ, ਮੈਂ ਤਾਂ ਇਹਨਾਂ ਦੇ ਦਰਸ਼ਨ ਕਰਨ ਲਈ ਕੁਝ ਪ੍ਰਾਪਤੀ ਵਾਸਤੇ ਆਇਆ ਸੀ, ਮੈਂ ਘੋੜੇ ਤੇ ਚੜਿਆ ਆ ਰਿਹਾ ਸੀ, ਇਹ ਪੈਦਲ ਆ ਰਹੇ ਸਨ, ਮੇਰੇ ਤੋਂ ਬੜੀ ਭਾਰੀ ਬੇਅਦਬੀ ਹੋਈ। ਚਰਨਾਂ ਵਿਚ ਭੇਟਾ ਰੱਖ ਕੇ ਨਮਸਕਾਰ ਕੀਤੀ ਅਤੇ ਖਿਮਾ ਮੰਗੀ ਕਿ ਮੈਨੂੰ ਬਖਸ਼ ਦਿਓ, ਮੈਂ ਤਾਂ ਆਪ ਜੀ ਦੇ ਦਰਸ਼ਨ ਲਈ ਕੁਝ ਦਾਤ ਪ੍ਰਾਪਤ ਕਰਨ ਲਈ ਆ ਰਿਹਾ ਸਾਂ। ਮਹਾਰਾਜ ਕਹਿਣ ਲੱਗੇ, ਭਾਈ ਤੇਰਾ ਨਾਂ ਕੀ ਹੈ? ਕਹਿੰਦੇ ਮੇਰਾ ਨਾਮ ਲਹਿਣਾ। ਕਹਿੰਦੇ ਫਿਰ ਜਿਹਨੇ ਲੈਣਾ ਹੁੰਦਾ ਵੀ ਉਹ ਘੋੜਿਆਂ ਤੇ ਚੜ ਕੇ ਆਉਂਦੇ, ਜਿਹਨੇ ਦੇਣਾ ਹੁੰਦਾ ਉਹ ਮੋਹਰੇ ਤੁਰਦੇ। ਗੱਜ ਕੇ ਬੋਲੋ ਸਤਨਾਮ। ਭਾਵ ਪਿਛਲੇ ਜਨਮ ਦਾ ਸੰਯੋਗ ਸੀ ਨਾ, ਫਿਰ ਪ੍ਰੀਖਿਆਵਾਂ ਹੋਈਆਂ, ਪ੍ਰੀਖਿਆ ਵਿਚ ਸਿੱਖਾਂ ਦੀ ਵੀ ਪ੍ਰੀਖਿਆ ਹੋਈ, ਪੁੱਤਰਾਂ ਦੀ ਵੀ ਹੋਈ, ਭਾਈ ਲਹਿਣੇ ਦੀ ਵੀ ਹੋਈ। ਸੋ ਪ੍ਰੀਖਿਆ ਵਿਚ ਭਾਈ ਲਹਿਣਾ ਜੀ ਪਾਸ ਹੋਏ, ਸਤਿਗੁਰੂ ਜੀ ਨੇ ਫਿਰ ਆਪ 5 ਪੈਸੇ ਨਾਲ ਯੇਰ ਮੱਥਾ ਟੇਕ ਕਰਕੇ ਗੁਰਤਾ ਗੱਦੀ ਦਾ ਤਿਲਕ ਲਾਇਆ ਅਤੇ ਆਗਿਆ ਕੀਤੀ, ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ। ਫਿਰ ਸਤਿਗੁਰੂ ਜੀ ਆਪ ਸੰਚਖੰਡ ਚਲੇ ਗਏ ਸਨ। ਭਾਈ ਬਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਵਿਛੋੜੇ ਦਾ ਬੜਾ ਭਾਰੀ ਦੁੱਖ ਸੀ, ਕਿਉਂਕਿ ਵਿਛੋੜਾ ਇੱਕ ਬੜਾ ਨਿਰਦਈ ਹੈ। ਦੁੱਖ ਵੀ ਕਈ ਪ੍ਰਕਾਰ ਦੇ, ਦੁੱਖ ਵੇ ਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਉਠੈ ਤਨ ਧਾਏ, ਵੈਦ ਨ ਭੋਲੇ ਦਾਰੂ ਲਾਏ। ਇੱਕ ਦੁੱਖ ਤਾਂ ਇਹ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਣੀ, ਨਾ ਬਿਮਾਰੀ ਹਟੇ ਤੇ ਬੰਦੇ ਨੂੰ ਬੜਾ ਭਾਰੀ ਕਲੇਸ਼ ਹੋ ਜਾਂਦਾ, ਕਿਉਂਕਿ ਤੰਦਰੁਸਤੀ ਵੀ ਇੱਕ ਨਿਯਮਤ ਮੰਨੇ। ਜਿਹੜਾ ਬੰਦਾ ਬਿਮਾਰ ਹੈ ਨਾ, ਜੇ ਮਾੜਾ ਮੋਟਾ ਬਾਣੀ ਵੀ ਪੜੂ ਤਾਂ ਉਹਦਾ ਭਜਨ ਬਿਮਾਰੀ ਦਾ ਹੀ ਹੋਏਗਾ, ਜਾਂ ਇਹ ਹੋਊ ਮੇਰੀ ਬਿਮਾਰੀ ਹਟ ਜਾਏ। ਜੇ ਸੇਵਾ ਸਿਮਰਨ ਕਰੇਗਾ ਵੀ ਤੇ ਸੀਮਤ ਬਿਮਾਰੀ ਤਾਈ, ਕਿਉਂਕਿ 4 ਪ੍ਰਕਾਰ ਦੇ ਭਗਤ ਹਨ। ਇੱਕ ਹਨ ਅਰਤਾਰਥੀ, ਦੂਜੇ ਹਨ ਅਰਥਾਰਥੀ, ਤੀਜੇ ਹਨ ਜਗਿਆਸੂ ਤੇ ਚੌਥੇ ਹਨ ਗਿਆਨੀ। ਅਰਤਾਰਥੀ ਉਹ ਹੁੰਦੇ ਹੈ ਜਿਹੜੇ ਦੁੱਖ ਦੀ ਨਿਵਿਰਤੀ ਵਾਸਤੇ ਰੱਬ ਦਾ ਭਜਨ ਕਰਦੇ ਹਨ। ਨਾ ਕਰਨ ਵਾਲੇ ਨੂੰ ਚੰਗੇ, ਕਈ ਦੁਖੀ ਹੋ ਕੇ ਵੀ ਰੱਬ ਨੂੰ ਨਹੀਂ ਮੰਨਦੇ, ਕਹਿੰਦੇ ਹੋਰ ਇਹਦੇ ਨੂੰ ਪਰੇ ਲੱਤ ਭੰਨ ਦਊ, ਗੱਜ ਕੇ ਬੋਲੋ ਸਤਨਾਮ। ਜਿਵੇਂ ਉਹ ਕਿਸੇ ਬੀਬੀ ਨੂੰ ਇੱਕ ਜੋੜਾ ਜੰਮਿਆ, ਦੋਹਾਂ ਬੱਚਿਆਂ ਦੀਆਂ ਪਿੱਠਾਂ ਜੁੜੀਆਂ ਹੋਈਆਂ ਸਨ, ਇੱਕ ਸੀ ਮਨਮੁਖ ਸੁਭਾਅ ਦਾ, ਇੱਕ ਸੀ ਗੁਰਮੁਖ ਸੁਭਾਅ ਦਾ। ਗੁਰਮੁਖ ਨੇ ਕਹਿਣਾ, ਹੇ ਵਾਹਿਗੁਰੂ, ਪਤਾ ਨਹੀਂ ਕਿਹੜਾ ਮਾੜਾ ਕਰਮ ਹੋਇਆ ਕਿ ਅਸੀਂ ਸੁਤੰਤਰ ਚੱਲ ਫਿਰ ਵੀ ਨਹੀਂ ਸਕਦੇ ਹਾਂ, ਇੱਕ ਦੂਏ ਨਾਲ ਬੱਝੇ ਪਏ, ਇੱਕ ਦੂਏ ਨਾਲ ਕਿਵੇਂ ਸਜ਼ਾ ਦਿੱਤੀ ਹੋਈ, ਦਿਨੇ ਸੰਗਲਾਂ ਜੁਟੇ ਪਏ। ਤੇ ਵਾਹਿਗੁਰੂ ਕਿਰਪਾ ਕਰ, ਪਾਪ ਕਰਮ ਕੱਟੋ, ਛੁਟਕਾਰਾ ਹੋ ਜਾਏ। ਜਿਹੜਾ ਮਨਮੁਖ ਸੀ ਉਹਨੇ ਕਹਿਣਾ, ਹੋਰ ਰੱਬ ਨੇ ਹੁਣ ਇਹਦੇ ਨੂੰ ਪਰੇ ਸਾਡਾ ਕੀ ਵਿਗਾੜ ਲੈਣਾ, ਗਾਲਾਂ ਕੱਢਣੀ। ਹੁਣ ਗੁਰਮੁਖ ਬੇਨਤੀਆਂ ਕਰਦਾ ਸੀ, ਹੋਇਆ ਕਿ ਗੁਰਮੁਖ ਸਰੀਰ ਤਿਆਗ ਗਿਆ, ਉਹਦਾ ਛੁਟਕਾਰਾ ਹੋ ਗਿਆ, ਹੁਣ ਮਨਮੁਖ ਨੂੰ ਉਹਦੀ ਲੋਥ ਚੱਕਣੀ ਪਈ। ਅੱਗੇ ਤਾਂ ਆਪੋ ਆਪਣੇ ਭਾਰ ਸਨ, ਜੇ ਹੁਣ ਨਾਲੋਂ ਗੁਰਮੁਖ ਦਾ ਸਰੀਰ ਕੱਟਦੇ ਆ ਤੇ ਮਨਮੁਖ ਵੀ ਨਾਲ ਵੱਡ ਹੁੰਦਾ, ਫਿਰ ਉਹਦੇ ਵੀ ਮਰਨ ਦਾ ਡਰ ਆ। ਹੁਣ ਦੇਹ ਜਿਹੜੀ ਸੀ ਮੁਸ਼ਕ ਗਈ, ਸੜੇ ਆਣ ਆਉਣ ਲੱਗ ਪਈ, ਕੀੜੇ ਪੈਦਾ ਚੁੱਕੀ, ਫਿਰੇ ਪਾਕ ਰਾਤ ਬਗੇ ਤੇ ਹੁਣ ਪਿੱਟੇ। ਲੋਕ ਕਹਿਣ, ਅੱਗੇ ਤਾਂ ਕਹਿੰਦਾ ਸੀ ਵੀ ਰੱਬ ਸਾਡੀ ਲੱਤ ਭੰਨ ਦੂ, ਹੁਣ ਵੇਖ ਲਿਆ ਰੱਬ ਡੰਡਾ ਲੈ ਕੇ ਲੱਤ ਨਹੀਂ ਭੰਨਦਾ, ਰੱਬ ਦੇ ਢੰਗ ਬੜੇ ਹੋਰ। ਗੱਜ ਕੇ ਬੋਲੋ ਸਤਨਾਮ। ਸੋ ਮੂਆ ਜਿਸ ਮਨੋ ਵਸਾਰੇ, ਜਿਹਨੂੰ ਮਨੋ ਵਸਾਰ ਦੇ ਉਹ ਸਮਝੋ ਮਰ ਗਏ। ਨਿਰੰਗਾਬਾਦ ਬਾਬਾ ਵੀਰ ਸਿੰਘ ਜੀ ਦਾ ਡੇਰਾ, ਉੱਥੇ ਬਾਬਾ ਜੀ ਦਾ ਪਲੰਗ ਮੌਜੂਦ ਆ ਹਲੇ ਵੀ, ਜਿੱਥੇ ਸਜਿਆ ਕਰਦੇ ਸੀ। ਇੱਕ ਪਿੰਡ ਦਾ ਜਿਮੀਦਾਰ ਕਹਿੰਦਾ, ਇੱਥੇ ਕਿਹੜਾ ਵੀਰ ਸਿੰਘ ਬੈਠਾ ਆ, ਮੈਂ ਪਲੰਗ ਤੇ ਬਹਿ ਜਾਂਦਾ, ਮੇਰੀ ਕਿਹੜਾ ਲੱਤ ਭੰਨ ਦੂ। ਉਹ ਸੇਵਾਦਾਰਾਂ ਨੇ ਕਿਹਾ, ਬਾਬਿਆਂ ਨੂੰ ਤੇਰੀ ਲੱਤ ਭੰਨਣ ਦੀ ਕੀ ਲੋੜ ਪਈ ਹੈ, ਪਰ ਹਕਾਰ ਨਹੀਂ ਕਰਨਾ ਚਾਹੀਦਾ, ਮਹਾਂਪੁਰਖਾਂ ਦਾ ਆਸਣ ਹੈ, ਇਹਦਾ ਸਤਿਕਾਰ ਤੇ ਭੈ ਰੱਖਣਾ ਚਾਹੀਦਾ। ਹੁਣ ਮਾਝੇ ਚ ਆਮ ਜਿਲੇ ਪੱਠਾ ਦੱਥਾ ਲੈਣ ਜਾਂਦੇ ਹਨ, ਖੋਤੀਆਂ ਦੇ ਉੱਤੇ ਇੱਕ ਸਿਕੰਜਾ ਹੁੰਦਾ ਲੱਕੜ ਦਾ ਬਣਾਇਆ, ਉਹਦੇ ਤੇ ਪੱਠੇ ਲੱਦ ਕੇ ਲਿਆਉਂਦੇ। ਉਹ ਖੋਤੀ ਲਈ ਜਾ ਰਿਹਾ ਸੀ, ਉੱਪਰ ਸੀ ਬੈਠਾ ਤੇ ਉਹ ਖੋਤੀ ਨੇ ਐਸਾ ਦਲਾਤਾ ਮਾਰਿਆ, ਮੁੰਡੋਂ ਹੀ ਲੱਤ ਤੋੜ ਦਿੱਤੀ ਤੇ ਚੱਕ ਕੇ ਥੱਲੇ ਮਾਰਿਆ। ਲੋਕ ਕਹਿੰਦੇ ਵੀ ਬਾਬਾ ਵੀਰ ਸਿੰਘ ਡਾਂਗ ਲੈ ਕੇ ਤਾਂ ਲੱਤ ਨਹੀਂ ਤੋੜਦਾ, ਇਉਂ ਤੋੜ ਦਿੰਦਾ। ਗੱਜ ਕੇ ਬੋਲੋ ਸਤਨਾਮ। ਹਕਾਰ ਜਿਹੜਾ ਮਾੜਾ ਨਾ, ਮੈਂ ਬੇਨਤੀ ਕਰ ਰਿਹਾ ਸੀ ਅਰਤਾਰਥੀ, ਇੱਕ ਦੁੱਖ ਦੀ ਨਿਵਿਰਤੀ ਵਾਸਤੇ ਰੱਬ ਦਾ ਭਜਨ ਕਰਦੇ ਆ, ਨਾ ਕਰਨ ਵਾਲਿਆਂ ਨੂੰ ਫੇਰ ਵੀ ਕਿਤੇ ਚੰਗੇ ਕਰਦੇ ਤਾਂ ਹਨ ਨਾ, ਵਾਹਿਗੁਰੂ ਨੂੰ ਯਾਦ ਤਾਂ ਕਰਦੇ ਨਾ। ਦੂਜਾ ਨੰਬਰ ਹੈ ਅਰਥਾਰਥੀ, ਅਰਥ ਨਾਮ ਹੁੰਦਾ ਮਾਇਆ ਦਾ। ਗਰੀਬੀ ਘਰ ਚ ਹੈ, ਕਗਾਲੀ ਹੈ, ਰੱਬ ਦੇ ਘਰ ਦੀ ਸੇਵਾ ਕਰਨੀ ਜਾਂ ਰੱਬ ਦੇ ਘਰ ਭਜਨ ਕਰਨਾ, ਅਰਦਾਸ ਕਰਨੀ ਕਿ ਮਹਾਰਾਜ ਸਾਡਾ ਮੁੰਡਾ ਚੰਗੀ ਨੌਕਰੀ ਲੱਗ ਜਾਏ, ਸਾਨੂੰ ਆਪਣਾ ਘਰ ਬਾਰ ਦਿਓ, ਕੋਈ ਜਾਇਦਾਦ ਬਖਸ਼ੋ, ਸੋ ਮਾਇਆ ਦਾ ਗੱਫਾ ਦਿਓ। ਇਸ ਤਰ੍ਹਾਂ ਅਰਥ ਮਾਇਆ ਨੂੰ ਮੁੱਖ ਰੱਖ ਕੇ ਰੱਬ ਦੀ ਬੰਦਗੀ ਕਰਨੀ, ਕੋਈ ਸ਼ਬਦ ਜਪਣਾ ਜਿਹਦੇ ਨਾਲ ਘਰ ਵਿਚ ਕਾਰੋਬਾਰ ਦੀ ਲਹਿਰ ਵਹਿਰ ਚੰਗੀ ਹੋ ਜਾਏ, ਹੋ ਵੀ ਜਾਂਦੀ ਹੈ। ਬਾਣੀ ਚ ਅਜਿਹੇ ਸ਼ਬਦ ਹੈਗੇ ਆ। ਗੱਜ ਕੇ ਬੋਲੋ ਸਤਿਗੁਰੂ। ਅਸੀਂ ਕਈਆਂ ਨੂੰ ਜਪਾ ਕੇ ਵੇਖੇ ਜਿਨ੍ਹਾਂ ਦੇ ਘਰ ਰੋਟੀ ਨਾ ਸਪਕਦੀ। ਅੱਜ ਸਾਧ ਸੰਗ ਜੀ ਮਹਾਰਾਜ ਦੀ ਕਿਰਪਾ ਨਾਲ ਬਹਾਰਾਂ ਲੁੱਟ ਰਹੇ। ਬਾਣੀ ਚ ਸਾਰੇ ਸ਼ਬਦ ਹੈਗੇ, ਇਹ ਚ ਸਭ ਮੰਤਰ। ਕਮਾਈ ਦੀ ਲੋੜ ਹੈ, ਕਮਾਈ ਕਰਨ ਜੋ ਤੁਸੀਂ ਮੰਗੋਗੇ ਮਿਲ ਜਾਏਗਾ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਰੱਖੇ ਕਿ ਅਨਮਤੀਆਂ ਤਾਗੇ ਤਬੀਤਾਂ ਦੇ ਮੰਤਰੀਆਂ ਜੰਤਰੀਆਂ ਮਗਰ ਗੁਰਸਿੱਖ ਨਾ ਘੁੰਮਣ? ਕਿਉਂਕਿ ਭਾਈ ਮਨੀ ਸਿੰਘ ਸਾਹਿਬ ਨੇ ਬੇਨਤੀ ਕੀਤੀ ਸੀ ਕਲਗੀਆਂ ਵਾਲੇ ਪਾਤਸ਼ਾਹ, ਆਮ ਮੰਤਰੀ ਜੰਤਰੀ ਦੁਨਿਆਵੀ ਕਾਰਜਾਂ ਦੀ ਸਿੱਧੀ ਵਾਸਤੇ ਸ਼ਬਦ ਵਰਤਦੇ ਹੈ, ਜਿਹੜੇ ਤੁਸੀਂ ਗੁਰਸਿੱਖ ਸਾਜੇ ਖਾਲਸਾ ਸਾਜਿਆ, ਅਕਸਰ ਦੁੱਖ ਸੁੱਖ ਸਰੀਰਾਂ ਨੂੰ ਬਣੇ ਰਹਿੰਦੇ ਹੈ, ਘਰ ਵਿਚ ਕਾਰੋਬਾਰਾਂ ਦੀ ਉੱਨਤੀ ਵਾਸਤੇ ਇੱਛਾ ਬਣੀ ਰਹਿੰਦੀ ਗ੍ਰਿਹਸਥੀ ਸੱਜਣਾ ਨੂੰ, ਸੋ ਇਨ੍ਹਾਂ ਵਾਸਤੇ ਵੀ ਕੋਈ ਐਸੇ ਸ਼ਬਦ ਦੱਸੋ ਜਿਹੜਾ ਕਿ ਇਨ੍ਹਾਂ ਨੂੰ ਮਨਮਤੀਆਂ ਦੇ ਕੋਲ ਨਾ ਭਟਕਣਾ ਪਵੇ। ਫਿਰ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਚੋਂ ਉਹ ਸ਼ਬਦ ਦੱਸੇ ਸਨ ਵਿਧੀ ਪੂਰਵਕ। ਦੋ ਗ੍ਰੰਥ ਵੀ ਭਾਈ ਮਨੀ ਸਿੰਘ ਨੇ ਲਿਖੇ ਸਨ, ਉਨ੍ਹਾਂ ਦਾ ਨਾਮ ਸੀ ਸ਼ਰਧਾ ਪੂਰਨ ਤੇ ਮੁਕਤ ਮਾਰਗ। ਗੱਜ ਕੇ ਬੋਲੋ ਸਾਧਨ। ਉਹ ਚ ਸ਼ਬਦ ਦੱਸੇ ਆ ਵੀ ਕਿਹੜਾ ਸ਼ਬਦ ਕਿੱਥੇ ਜਪਣਾ, ਕਿਵੇਂ ਜਪਣਾ, ਔਰ ਕਿਹੜੇ ਟਾਈਮ ਜਪਣਾ, ਇਹਦੇ ਜਪਣ ਦਾ ਕੀ ਫਲ ਹੈ। ਐਸੇ ਸ਼ਬਦ ਹੈ ਜਿਹਦੇ ਨਾਲ ਬਿਮਾਰੀਆਂ ਵੀ ਹਟ ਜਾਂਦੀਆਂ, ਕਾਰੋਬਾਰਾਂ ਚ ਵੀ ਵਾਧਾ ਹੁੰਦਾ, ਔਰ ਮਾਇਆ ਤੇ ਹੋਰ ਕਈ ਤਰ੍ਹਾਂ ਦੇ ਮੁਕੱਦਮੇ ਜਿਹੜੇ ਉਹ ਵੀ ਜਿੱਤੇ ਜਾਂਦੇ, ਸੰਕਟ ਫਤਿਹ ਹੋ ਜਾਂਦੇ, ਚਿੰਤਾ ਦੂਰ ਹੋ ਜਾਂਦੀ। ਬਾਣੀ ਵਿਚ ਐਸੇ ਬੇਅੰਤ ਸ਼ਬਦ, ਪਰ ਬਿਨਾਂ ਪਤਾ ਨਹੀਂ ਲੱਗਦਾ। ਜਿਵੇਂ ਧਰਤੀ ਚ ਜੜੀ ਬੂਟੀਆਂ ਤਾਂ ਹੈਗੀਆਂ, ਬਿਨਾਂ ਬੈਦਾਂ ਤੋਂ ਪਤਾ ਨਹੀਂ ਲੱਗਦਾ ਵੀ ਕਿਹੜੀ ਬੂਟੀ ਕਿਹੜੀ ਬਿਮਾਰੀ ਦਾ ਇਲਾਜ ਕਰਦੀ ਹੈ। ਇਸ ਤਰ੍ਹਾਂ ਬਾਣੀ ਦੇ ਸ਼ਬਦ ਤਾਂ ਹਨ, ਬਿਨਾਂ ਮਹਾਤਮਾ ਤੋਂ ਸੋਝੀ ਨਹੀਂ ਹੁੰਦੀ। ਜਿਹੜਾ ਸ਼ਰਧਾ ਪੂਰਨ ਗ੍ਰੰਥ ਸੀ ਉਹ ਪ੍ਰੈਸ ਵਾਲਿਆਂ ਦੇ ਹੱਥ ਆ ਗਿਆ। ਇਹਨੇ ਉਹ ਸ਼ਬਦਾਂ ਦੀਆਂ ਪੰਕਤੀਆਂ ਤਾਂ ਲੈ ਲਈਆਂ, ਜਿਹੜੀਆਂ ਵਿਧੀਆਂ ਸੀ ਉਹ ਕੱਢ ਦਿੱਤੀਆਂ। ਵਿਧੀ ਬਿਨਾਂ ਗੱਲ ਬਣਦੀ ਨੀ। ਜਿਹੜਾ ਮੁਕਤ ਮਾਰਗ ਇਹ ਗ੍ਰੰਥ ਮਹਾਤਮਾ ਕੋ ਹੱਥ ਲਿਖਤ ਕਿਤੇ ਕਿਤੇ ਮਿਲਦਾ, ਹਰੇਕ ਜਗ੍ਹਾ ਨੀ, ਕਿਸੇ ਕਿਸੇ ਮਹਾਤਮਾ ਕੋਲ, ਸਾਧੂਆਂ ਕੋ। ਸੋ ਬਾਕੀ ਜਿਵੇਂ ਸੌ ਸਾਖੀ ਪੁਰਾਣੀ ਲੱਜਦੀ ਨੀ, ਅੱਜ ਕਈ ਛਪੀਆਂ ਮਿਲਦੀਆਂ। ਅੰਗਰੇਜ਼ਾਂ ਨੇ ਸੌ ਸਾਖੀਆਂ ਸੰਸਕਾਰ ਦਿੱਤੀਆਂ ਸੀ, ਉਹਦੇ ਵਿਚ ਭਵਿੱਖ ਤਬਾਕ ਸਨ, ਤੇ ਅੰਗਰੇਜ਼ ਰਾਜ ਨੂੰ ਖਤਰਾ ਸੀ ਕਿ ਜੇ ਸਿੱਖਾਂ ਨੂੰ ਇਹ ਪਤਾ ਲੱਗਦਾ ਰਿਹਾ ਕਿ ਸਾਡੇ ਵਿਰੁੱਧ ਬਗਾਵਤ ਕਰਨਗੇ। ਅਸਲੀ ਸੌ ਸਾਖੀਆਂ ਨੀ ਛਪਾ ਲਈਆਂ ਸਨ। ਗੱਜ ਕੇ ਬੋਲੋ ਸਤਨਾਮ। ਸ਼ਾਇਦ ਕਿਤੇ ਹੋਵੇ ਵੀ ਮੈਂ ਕਹਿ ਨਹੀਂ ਸਕਦਾ, ਪਰ ਅਸਲੀ ਮਿਲਦੀ ਨਹੀਂ। ਸੋ ਇਸੇ ਪ੍ਰਕਾਰ ਇਹ ਗ੍ਰੰਥ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਵਿਚ ਗੁਰਸਿੱਖਾਂ ਵਾਸਤੇ ਬੜਾ ਵਿਗਿਆਨ ਬਖਸ਼ਿਸ਼ ਕੀਤਾ ਗਿਆ ਸੀ। ਇਸ ਤਰ੍ਹਾਂ ਹੈ ਅਰਥਾਰਥੀ, ਅਰਥ ਮਾਇਆ ਦੀ ਇੱਛਾ ਨੂੰ ਮੁੱਖ ਰੱਖ ਕੇ ਕਿਸੇ ਸ਼ਬਦ ਦੀ ਕਮਾਈ ਕਰਨੀ ਕਿ ਲਹਿਰ ਬਹਿਰ ਹੋ ਜਾਵੇ, ਘਰ ਵਿਚ ਖੇੜਾ ਆ ਜਾਏ, ਕਿਉਂਕਿ ਗਰੀਬੀ ਵੀ ਬੜੀ ਵਈ ਪਾਪ ਹੈ। ਗਰੀਬੀ ਬੰਦੇ ਤੋਂ ਕਈ ਵਾਰੀ ਪਾਪ ਕਰਾਉਂਦੀ। ਗਰੀਬ ਆਦਮੀ ਹਰੇਕ ਦੇ ਦੀਨ ਹੋ ਜਾਂਦਾ। ਕੌਡੀ ਵਾਲੇ ਸਾਧ ਕਾ ਕੌਡੀ ਮਿਲੇ ਨਾ ਦਾਨ, ਕੌਡੀ ਬਿਨਾਂ ਗ੍ਰਿਹਸਥ ਕਾ ਕੋਈ ਲੇਵੇ ਨਹੀਂ ਨਾਮ। ਜਿਹੜਾ ਸਾਧ ਕੌਡੀਆਂ ਰੱਖਦਾ ਉਹ ਵੀ ਕੌਡੀ ਦਾ ਨੀ, ਤੇ ਜਿਹੜੇ ਗ੍ਰਿਹਸਥੀ ਕੋ ਕੌਡੀਆਂ ਨੀ ਉਹ ਵੀ ਕੌਡੀ ਦਾ ਨੀ। ਗੱਜ ਕੇ ਬੋਲੋ ਸਾਧ। ਕਿਉਂਕਿ ਆ ਸੰਤੋਸ਼ਾ ਦਵਿਜਾ ਨਸ਼ਟਾ, ਸੰਤੋਸ਼ਾ ਸਮੀਹੀ ਭੋਜਨ। ਜਿਹੜਾ ਬੇਸੰਤੋਖਾ ਬ੍ਰਾਹਮਣ ਆ ਜਾਂ ਵਿਦਵਾਨ ਆ ਜਾਂ ਮਹਾਤਮਾ, ਉਹ ਨਸ਼ਟ ਹੋ ਜਾਂਦਾ। ਜਿਹੜਾ ਰਾਜਾ ਸੰਤੋਖ ਧਾਰ ਲੈ ਉਹ ਵੀ ਨਸ਼ਟ ਹੋ ਜਾਂਦਾ, ਕਿਉਂਕਿ ਰਾਜੇ ਨੂੰ ਚਾਹੀਦਾ ਆਪਣੇ ਰਾਜ ਦੀਆਂ ਸਰਹੱਦਾਂ ਵਧਾਉਣੀਆਂ, ਸੰਤੋਖ ਨਹੀਂ ਧਾਰਨਾ ਚਾਹੀਦਾ, ਆਪਣੇ ਦੇਸ਼ ਦੀ ਸਰਹੱਦ ਨੂੰ ਸੀਮਾ ਨੂੰ ਗਾਹਾਂ ਵਧਾਉਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਗ੍ਰਿਹਸਥੀ ਹੈ ਇਹਨਾਂ ਨੂੰ ਵੀ ਕਾਰੋਬਾਰ ਆਪਣਾ ਵਧਾਉਣਾ ਚਾਹੀਦਾ। ਗ੍ਰਿਹਸਥੀ ਉਹ ਸੰਤੋਖ ਧਾਰਨਗੇ ਤੇ ਨਸ਼ਟ ਹੋ ਜਾਣਗੇ। ਇਹਨਾਂ ਨੂੰ ਮਾਇਆ ਦੀ ਅਜੀਵਤਾ ਵਾਸਤੇ ਕਾਰੋਬਾਰ ਵਧਾਉਣਾ ਚਾਹੀਦਾ। ਅੱਜ ਤਾਂ ਤੁਸੀਂ ਦੋ ਆ, ਕੱਲ ਨੂੰ ਪੰਜ ਪੁੱਤ ਹੋ ਗਿਆ ਤੇ ਵਿਚਾਰੇ ਕੀ ਕਰਨਗੇ? ਗੱਜ ਕੇ ਬੋਲੋ ਸਤਨਾਮ। ਗ੍ਰਿਹਸਥੀਆਂ ਨੂੰ ਨਾਲ ਨਾਲ ਆਪਣਾ ਕਾਰੋਬਾਰ ਵਧਾਉਣਾ ਚਾਹੀਦਾ। ਸੋ ਸਾਡਾ ਫਕੀਰਾਂ ਦਾ ਕੀ ਹੈ? ਜਿੱਥੇ ਕੱਟ ਗਏ ਕੱਟ ਗਏ, 27 سال ہو گئے اسی طرح آخری ٹائم پاس کری جانے اور ایوں باقی دن بھی نکل جانے جا گردوار چ گرستی سکھ جڑے پریمی ہیں انہوں کے کول اپنا ٹائم بتیت کری جا رہے ہیں پر گرستیاں اپنا کاروبار بھی نال نال بدھاونا ضروری ہے سنتوشتا دویجا ناشتا سنتوشتا مہی پوجا سلجا سنکا ناشتا جہی گنکا بےس گایا جی وہ شرم دھار لو بھی نش ہو جاتی ادا کتا ہی ہو جائے اور نلجاس کلانگنا جہی شب کل بھی استری بشرمی دھار لے وہ بھی نش ہو جاتی آپ نش نہیں ہوں اپنی کل نو بھی تباہ کر جاتی اس کر کے نیک کل کی لڑکی نو ہمیشہ ہی شرم تو لجا دھارنی چاہیے گج کے بولو ستنام ریشی چانک نے چانک درپن گل لکھی سو رو وچار میں بےنتی کر رہا سی ارتھ مایا کئی مایا کاروبار واسطے کمائی کرتے مہاپرکھا نو پوچھ دے کوئی شبد دسو جی دے نال انتی ہو جائے کاروبار چ ترقی ہو جائے ایسے شبد گرو گرانتھ صاحب جی وچان سانو انمتیاں کو گھومن کی کوئی لوڑ نہیں سب کچھ گھر چی باہر جان کی کوئی لوڑ نہیں گرو گرانتھ صاحب جو مرضی لے لو تھالے وچ تے واسطو پی ہو ہر بھوجن امرت سار سب کچھ گرو گرانتھ صاحب روپی تھال چ رکھا ہوا گل تو پراپت کرن دی ہے جگتی بنا پراپت نہیں ہوں سو تیجا گر ہے جگیاسو رب دی پراپتی دی اچھا والے بھجن کر دے کہ سانو رب مل جائے جی اسی لوگ مٹھ آٹے پیچھے گھر کاٹ پیا کی کرتے ہیں رج کے بولو ساتنا جتھے ہور گھر دے جی روٹی کھانے دو سانو بھی مل جانیا سی مٹھ آٹے پیچھے گھر کاٹ پیا گیا کہ رب مل جائے وہ پراپتی واہ تو تھوڑا جہا نویکڑے ہو کے ود سما لائیے جنم سفلا ہو جائے یہ جگیاسو کہندے رب دی پراپتی دی اچھا یہ نہیں ضروری کہ تھی گرستی نہیں کر سکتے کر سکتے ہیں مہاراج کا حکم ہے بچے مایا پایا سو اس پرکار ساتھ سنگ جی چوتھے بھگتان گیانی یہ سب نالوں اتم تے شریشٹ برہم گیان دی پراپتی دی جہے سارا جو واہگرو کی جوت ویختے یہ بھگت سارا شریشٹ اور اتم پہلے نمبر دا منیا گیا سو اس پرکار صاحب سنگ جی بےنتی اتوں شروع کیتی سی دکھ وچھوڑا ایک دکھ ہے بچھوڑے دا ہو جانا بچھوڑا ہو جانا ماں پتا نالوں پتراں دا بچھوڑا ہو جانا جا پتر دا ماتا پتا نال بچھوڑا ہو جانا کئیاں دے جوان پتر مر جاندے میں ماں پہ سویا جا کے انہوں نے سویا کی راس پہ سر چیکے پاگل ہو جاندے جوان پوت بھی موت بڑے بڑے دے پیر ہلا دی کہندے کہندے آن دی پر جی دے گھر بیتے پتا انہوں لگتا جوان پوت بھی موت پیر ہلا دی یہ دسم پاتشاہی ہے جڑے چار بار کے بھی کہندے تیری امانت ادا ہوئی گج کے بولو ستنا ان پترن کے سیس پہ بار دیے ست چار چار موئے تو کیا ہوا جیوت لاکھ ہزار یہ دسم پاتشاہی ہے جو ایڈے جگرے والے باقی گرستی نہیں جر سکتا آ کہا سی نا ابراہیم نو اپنے پوت بھی بڑی دے خدا نے کہندا دے نہیں سکتا اکھ تے پٹی بن کے دیاں گا کہندے چل اکھ تے پٹی بن کے دے دے پھر بھی چیلیاں نو انگل لاتی انہوں مورے لیا کے بکرا بڑھ دتا بکرا کرتا ان بکرا بڑھیا اتوں مسلمان جو بکرید چلی ہے عید والے دن بکرے بڑھتے عید تے بکرید اتوں چلی ہے گج کے بولو ستنا پوت بھی بلی نہیں ابراہیم دے سکیا پیو دا بلیدان دین والے بھی دسم پاشا جی پنڈت آئے کہ تیرے نو گڈا مہاپور کہڑا جی بلیدان تے دینا دھرم انہوں کا بچتا بچاؤ ہو جا کے پتران آپ لاڑی موت دے گانے بن کے توڑیا دو چمکور دے جنگ چ دو فتح گڑھ سر
ਤੇ ਬੇਅੰਤ ਪ੍ਰਾਣਾਂ ਨੂੰ ਪਿਆਰੇ ਗੁਰਸਿੱਖ ਖਾਲਸੇ ਇਹ ਦਸਵੇਂ ਪਾਤਸ਼ਾਹ ਦਾ ਜਿਗਰਾ ਹਰੇਕ ਦਾ ਨਹੀਂ ਹੋ ਸਕਦਾ। ਮਸੂਮ ਹੈ ਮਜ਼ਲੂਮ ਹੈ ਭਲੇ ਹੈ ਲਖਤੇ ਜਿਗਰ ਗੋਬਿੰਦ ਸਿੰਘ ਨਾਜੋ ਸੇ ਪਲੇ ਫਤਿਹਗੜ੍ਹ ਸਾਹਿਬ ਵਾਲੇ ਸਾਹਿਬ ਜਾਤੇ ਜੱਜ ਕੇ ਬੋਲੋ ਸਾਥ। ਅੱਜ ਮੇਲੇ ਵੀ ਭਾਈ ਉਹਨਾਂ ਦੇ ਲੱਗਦੇ ਨੀ, ਕਿੰਨੀ ਦੁਨੀਆਂ ਆ ਕੇ ਇੱਥੇ ਤੁਰ ਗਈ ਪੁੱਛਦਾ ਕੋਈ ਕਿਤੇ ਖਾ ਕੂਏ ਕੋਈ ਪੁੱਛੇ ਨਾ ਨਾ, ਬੜੀ ਦੁਨੀਆਂ ਆ ਰਹੀ ਹੈ ਜਾ ਰਹੀ, ਕੌਣ ਜਾਣਦਾ ਕਿਸੇ ਨੂੰ। ਕੁਰਬਾਨੀ ਵਾਲਿਆਂ ਨੂੰ ਦੁਨੀਆਂ ਪੂਜਦੀ ਜਾਂ ਭਜਨ ਕਰਨ ਵਾਲਿਆਂ ਨੂੰ ਪੂਜਦੀ। ਸੋ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਵਿਛੋੜੇ ਦਾ ਦੁੱਖ, ਗੁਰੂ ਨਾਲੋਂ ਚੇਲੇ ਦਾ ਵਿਛੋੜਾ ਪੈ ਜਾਣਾ, ਸੰਗਤ ਦਾ ਮਹਾਂਪੁਰਸ਼ਾਂ ਨੂੰ ਵਿਛੋੜਾ ਪੈ ਜਾਣਾ, ਮਿੱਤਰਾਂ ਦਾ ਮਿੱਤਰਾਂ ਨੂੰ ਵਿਛੋੜਾ ਪੈ ਜਾਣਾ। ਰੱਬ ਨਾ ਕਰੇ ਕਿਸੇ ਨੌਜਵਾਨ ਲੜਕੀ ਨੂੰ ਵਿਧਵਾ ਪਿੰਦੇ ਦਿਨ ਵੇਖਣੇ ਪੈ ਜਾਣ ਤੇ ਪਤਾ ਉਹਨੂੰ ਲੱਗਦਾ ਗੱਜ ਕੇ ਬੋਲੋ ਸਤਨਾਮ। ਟਕੇ ਟਕੇ ਦੇ ਬੰਦੇ ਉਂਗਲਾਂ ਕਰਨ ਲੱਗ ਜਾਂਦੇ, ਕਿਉਂਕਿ ਪਤੀ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਾਤ ਨਹੀਂ। ਛੇਵੇਂ ਪਾਤਸ਼ਾਹ ਦੇ ਵਚਨ ਆ। ਸੋ ਇੱਕ ਵਿਛੋੜਾ ਇੱਕ ਦੁੱਖ ਭੁੱਖ ਇੱਕ ਭੁੱਖ ਦਾ ਦੁੱਖ ਹੈ। ਇਹ ਭੁੱਖ ਕਰਕੇ ਹੀ ਕੁਝ ਸਿੰਘਾਂ ਨੇ ਦਸਮ ਪਾਤਸ਼ਾਹ ਬਦਾਵਾ ਲੈ ਦਿੱਤਾ ਸੀ ਨਾ, ਤੂੰ ਸਾਡਾ ਗੁਰੂ ਨੀ ਤੇ ਅਸੀਂ ਤੇਰੇ ਸਿੱਖ ਨਹੀਂ। ਭੁੱਖ ਬੜੀ ਭਾਰੀ ਸੀ, ਭੁੱਖ ਮਾੜੇ ਕੰਮ ਵੀ ਕਰਾ ਦਿੰਦੀ, ਕਿਉਂਕਿ ਬੁਰੀ ਭੁੱਖ ਕੀ ਮੌਤ ਕਹਾਣੀ ਦੀਨ ਅਮਾਨ ਕਰਤ ਸਭ ਫਾਨੀ। ਇਹ ਭੁੱਖ ਦੀ ਕਹਾਣੀ ਜਿਹੜੀ ਹੈ ਨਾ ਮੌਤ ਨਾਲੋਂ ਵੀ ਭੈੜੀ ਹੈ। ਬੰਦਾ ਮਰ ਗਿਆ ਤੇ ਇੱਕ ਵਾਰੀ ਗੱਲ ਨਿਬੜ ਗਈ, ਭੁੱਖ ਬੰਦੇ ਨੂੰ ਰੋਜ਼ ਮਾਰਦੀ ਹੈ। ਇਹ ਦੀਨ ਅਮਾਨ ਬੰਦੇ ਦਾ ਸਭ ਨਸ਼ਟ ਕਰ ਦਿੰਦੀ ਹੈ। ਭੁੱਖ ਐਸਾ ਭੈੜਾ ਰੋਗ ਹੈ, ਇਹ ਵੀ ਇੱਕ ਰੋਗ ਹੈ। ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਮ ਸਖਤ ਬਾਰ ਜਮ ਦੂਤ। ਇੱਕ ਦੁੱਖ ਇਹ ਮਾਇਆ ਦਾ, ਸਖਤੀ ਨਾਮ ਮਾਇਆ ਦਾ। ਘਰ ਚ ਗਰੀਬੀ ਹੋਣੀ, ਕਗਾਲੀ ਹੋਣੀ। ਹੁਣ ਕਈ ਹਿੰਦੁਸਤਾਨ ਚ ਗਰੀਬ ਆਦਮੀ ਮਾਇਆ ਨਾ ਹੋਣ ਦੇ ਕਾਰਨ ਇਲਾਜ ਹੋਣੇ ਮਰ ਜਾਂਦੇ ਆ। ਇੱਥੇ ਦਾ ਗੌਰਮੈਂਟ ਸਾਂਭਦੀ ਹੈ, ਉੱਥੇ ਕੌਣ ਪੁੱਛਦਾ ਗੱਜ ਕਿਸ ਕੋਲ ਹੋ ਸਕਣਾ। ਕਈ ਬੰਦੇ ਤਾਂ ਇਲਾਜ ਹੋਣੇ ਮਰ ਜਾਂਦੇ ਗਰੀਬ ਆਦਮੀ, ਮਾਇਆ ਦਾ ਵੀ ਦੋਸ਼ ਬੜਾ। ਕਈ ਗਰੀਬ ਆ ਉਹਨਾਂ ਦੀ ਲੜਕੀ ਕੋਈ ਵਿਆਹ ਨੂੰ ਤਿਆਰ ਨੇ, ਅਮੀਰਾਂ ਨੂੰ ਜਾ ਕੇ ਆਪ ਬੂਹੇ ਚੱਟਦੇ ਆ, ਅਸੀਂ ਹੀ ਤੁਹਾਡਾ ਰਿਸ਼ਤਾ ਲੈ ਲਵਾਂਗੇ। ਗਰੀਬ ਦਾ ਤਾਂ ਕੋਈ ਰਿਸ਼ਤਾ ਲੈਣ ਨੂੰ ਤਿਆਰ ਨਹੀਂ, ਗਰੀਬ ਨੂੰ ਕੋਈ ਰਿਸ਼ਤਾ ਦੇਣ ਨੂੰ ਤਿਆਰ ਨਹੀਂ। ਸਗੋਂ ਰਿਸ਼ਤਾ ਹੋਵੇ ਗਰੀਬ ਦੇ ਭਾਨੇ ਮਾਰ ਦੇਣ, ਜਿਹਨੇ ਉਹ ਕਹੇ ਗਰੀਬ ਦੇ ਮੁੰਡੇ ਨੂੰ ਕੋਈ ਰਿਸ਼ਤਾ ਕਰਨ ਆ ਗਿਆ। ਜਿਹਲੇ ਉਹ ਰਿਸ਼ਤੇਦਾਰ ਲੰਘਣ ਲੱਗੇ ਨਾ ਰਿਸ਼ਤਾ ਕਰਕੇ, ਕਹਿਣ ਲੱਗੇ ਰੱਬ ਕਰੇ ਮੁੰਡਾ ਦੀ ਨਿਗਾਹ ਤਾਂ ਕਮਜ਼ੋਰ ਸੀ, ਕੰਨਾਂ ਤੋਂ ਵੀ ਸੁਣਨ ਲੱਗ ਪਵੇ। ਉਹਨੇ ਕਿਹਾ ਓਏ ਕਿਹਨੂੰ ਕਹਿੰਦੇ ਆ? ਕਹਿੰਦੇ ਜਿਹਨੂੰ ਰਿਸ਼ਤਾ ਕਰਕੇ ਆਏ। ਕਹਿੰਦੇ ਅੱਛਾ, ਕੰਨਾਂ ਤੋਂ ਬੋਲਾ ਵੀ ਹੈ? ਕਹਿੰਦੇ ਬੋਲਾ ਹੀ ਨਹੀਂ, ਦੀਦਾ ਵੀ ਘੱਟ ਹੈ, ਗੁੰਗਾ ਵੀ ਹੈ। ਭਾਨੀ ਚ ਕਝਾਨੀ ਮਾਰ ਕੇ ਅਗਲੇ ਦਾ ਕੰਮ ਵਿਗਾੜ ਦੇਣਾ, ਕਈ ਇਹੋ ਜਿਹਾ ਕੰਮ ਵੀ ਕਰਦੇ। ਸੋ ਇਸ ਕਰਕੇ ਭਾਈ ਮਾਇਆ ਦੀ ਇੱਕ ਛਕਤੀ। ਦਸਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਸੀ ਨਾ, ਮਹਾਰਾਜ ਕਰਾਮਾਤ ਵਿਖਾਓ। ਮਹਾਰਾਜ ਨੇ ਖੀਸੇ ਚ ਹੱਥ ਪਾਇਆ, ਸੋਨੇ ਦੀ ਮੋਹਰ ਕੱਢੀ, ਕਹਿੰਦੇ ਆ ਕਰਾਮਾਤ। ਮਾਇਆ ਨੇ ਜੀ ਨੂੰ ਮਰਜ਼ੀ ਵਾਸ ਕਰ ਲੋ, ਜਾਰ ਖੁਦਾ ਇਹ ਮਾਇਆ ਤੂੰ ਖੁਦਾ ਹੈ? ਕਹਿੰਦੀ ਖੁਦਾ ਨੇ ਬਾ ਖੁਦਾ, ਖੁਦਾ ਨੂੰ ਘੱਟ ਵੀ ਨਹੀਂ। ਕਹਿੰਦੇ ਉਹ ਕਿਵੇਂ? ਕਹਿੰਦੇ ਖੁਦਾ ਵੀ ਪਾਪੀਆਂ ਦੇ ਕਰਦੇ ਕਰਜਾ ਤੇ ਮੈਂ ਨਹੀਂ ਕਰਦੀ। ਕਿੱਡਾ ਪਾਪੀ ਹੋਵੇ ਪਰ ਹੋਵੇ ਮਾਇਆ ਧਾਰੀ, ਉਹਨੂੰ ਕੋਈ ਪਾਪੀ ਨਹੀਂ। ਕਹਿੰਦਾ ਇਹ ਪਾਪ ਦਾ ਫਤਵਾ ਵੀ ਗਰੀਬ ਤੇ ਲੱਗਦਾ। ਗੱਜ ਕਿਸੇ ਬੋਲੋ ਸਾਧ, ਮਾਇਆ ਧਾਰੀ ਕਤਲ ਬਿਨਾਂ ਦੀਦੀ ਵੀ ਕਰੀ ਜਾਏ ਤੇ ਵੱਡੀ ਦੇ ਕੇ ਉਸੇ ਵੇਲੇ ਛੁੱਟ ਜਾਂਦਾ, ਬਾਹਰੋਂ ਬਾਹਰ ਜਮਾਨਤ ਹੋ ਜਾਂਦੀ। ਸਾਰੀ ਸਿਆਪੀ ਗਰੀਬਾਂ ਨੂੰ ਹੀ ਹੈ। ਕਿੱਡਾ ਪਾਪੀ ਹੋਵੇ ਗੁਰਦੁਆਰੇ ਵੀ ਲਿਆ ਕੇ ਲੱਖ ਰੁਪਇਆ ਦੇ ਦਿਓ ਤੇ ਗਰੀਬ ਦੀ ਸਭਾ ਦੀ ਅਰਦਾਸ ਕਰਨ ਨੂੰ ਮੇਰੇ ਵਰਗਾ ਭਾਈ ਜੀ ਤਿਆਰ ਨਹੀਂ ਹੁੰਦਾ। ਲੱਖ ਹੋਵੇ ਕਹਿਣਾ ਮਹਾਦਾਨੀ ਹੈ, ਭਾਵੇਂ ਪਾਪ ਵੀ ਹੋਵੇ ਮੇਰੀ। ਗੱਜ ਕਿਸੇ ਬੋਲੋ ਹੋ ਸਕਣਾ। ਮਾਇਆ ਇੱਕ ਐਸੀ ਚੀਜ਼ ਆਮ ਬੰਦੇ ਦੀ ਨਿਗਾਹ ਭਰਮਾ ਦਿੰਦੀ, ਇਹ ਤਾਂ ਡਰ ਲਈ ਆ ਬਾਬਾ ਕਰਮ ਸਿੰਘ ਸਾਹਿਬ ਵਰਗੀ। ਇੱਕ ਜੱਜ ਨੇ ਕਿਹਾ ਇਹਨੂੰ ਨਜਾਇਜ਼ ਫਾਇਲ ਆ, 10,000 ਰੁਪਇਆ ਵੱਢੀ ਲੈ ਲਈ। ਜਿਹਨੇ ਕੁਰਸੀ ਲੱਗੀ ਕੰਬਣ, ਦਿਨਾਂ ਲੱਗੇ ਝੁੰਡੂ ਤਾਰੇ ਦਿਸਣ, ਫਿਰ ਬਾਬਾ ਕਰਮ ਸਿੰਘ ਦੇ ਡੇਰੇ ਮਾਇਆ ਚੁਕਾ ਕੇ ਫੈਲੀਆਂ ਆ ਗਈ। ਮਹਾਰਾਜ ਨੇ ਦੇਖੀ ਨਾ, ਜੱਜ ਨੂੰ ਦੇਖਿਆ। ਇੰਨੇ ਨੂੰ ਇੱਕ ਮਾਈ ਆਈ ਗਰੀਬ, 2 ਪੈਸੇ ਤਾਂਬੇ ਦੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ, ਹੱਥ ਚ ਲੈ ਕੇ ਖੇਡਣ ਲੱਗ ਪਿਆ। ਤੇ ਜੱਜ ਕਹਿੰਦਾ, ਕਹਿੰਦਾ ਸੰਤ ਜੀ ਪਤਾ ਨੀ ਲੱਗਦਾ, 2 ਗਲੇ ਜਾਂ ਪੈਸਿਆਂ ਨਾਲ ਪ੍ਰੇਮ ਕਰਦੇ ਆ। ਮੈਂ ਥੈਲੀਆਂ ਮੋਹਰਾਂ ਦੀਆਂ ਰੱਖੀਆਂ ਤੇ ਦੇਖਦੇ ਵੀ ਨੀ। ਕਹਿੰਦੇ ਸਾਨੂੰ ਕਿਉਂ ਬੁਲਾਉਣਾ, ਅਸੀਂ ਤਾਂ ਕਿਹਾ ਤੇਰੀ ਢੱਕੀ ਰਾਏ। ਕਹਿੰਦੇ ਮਾਈ ਨੇ ਧਰਮ ਦੀ ਕਿਰਤ ਚੋਂ ਪੈਸੇ ਲਿਆਂਦੇ, ਇਹਨਾਂ ਪੈਸਿਆਂ ਦਾ ਦਰਸ਼ਨ ਕਰਕੇ 84 ਕੱਟ ਹੋ ਜਾਂਦੀ ਆ, ਪੈਸੇ ਧਰਮ ਦੀ ਕਿਰਤ ਦੇ। ਤੇ ਤੂੰ ਆ ਲੋਕਾਂ ਦਾ ਖੂਨ ਲਿਆ ਕੇ ਹੁਣ ਸਾਡੇ ਮੂਹਰੇ ਰੱਖਣ ਡਿਆ, ਫਾਇਲ ਲਾ ਕੇ ਨਜਾਇਜ਼ ਚੁੱਕ ਆਪਣੀ ਮਾਇਆ, ਸਾਨੂੰ ਨੀ ਹੋਗੀ ਮਾਇਆ ਦੀ ਲੋੜ। ਗੱਜ ਕੇ ਬੋਲੋ ਸਤਨਾਮ। ਅੱਜ ਕੱਲ ਦੇ ਸਾਧ ਵੀ ਮਲਕ ਭਾਦੂਆਂ ਦੇ ਘਰ ਡੇਰੇ ਲਾਉਂਦੇ ਆ, ਲਾਲੂ ਨੂੰ ਤਾਂ ਕੋਈ ਸਿਆਣਦਾ ਨੀ, ਵੱਡੇ ਆਦਮੀਆਂ ਦੇ ਹਰੇਕ ਦੌੜ ਦਾ, ਗਰੀਬ ਨਾਲ ਕੋਈ ਅੱਖ ਮਿਲਾ ਕੇ ਰਾਜੀ ਨੀ। ਗੱਜ ਕੇ ਬੋਲੋ ਸਤਨਾਮ। ਅੱਜ ਦੇ ਸਾਧਾਂ ਨੂੰ ਉੱਕੜ ਉੱਕੜ ਮੱਥਾ ਟੇਕੋ ਤੇ ਪਛਾਣਦੇ ਹੀ ਨੀ। ਜਿਹੜੇ 1 ਰੁਪਇਆ ਮਹੱਤਰ ਸਾਧੀ ਰੱਖੇ ਨਾ, ਵੇਖਣਾ ਨੀ ਕਿਧਰੋਂ ਆ। ਜੇ 5 ਰੱਖੇ ਫਿਰ ਮਾੜੀ ਨਿਗਾਹ ਖੋਲਣੀ, ਤੇ ਜੇ ਰੱਖੋ 100 ਪੁੱਛਣਾ ਜੀ ਤੁਹਾਡਾ ਨਾਂ ਕੀ ਹੈ, ਤੇ ਜੇ ਰਾਹ ਦੋ 500 ਆਪ ਜੀ ਦਾ ਨਗਰ ਕਿਹੜਾ, ਜੇ 1,000 ਰਾਹ ਦੋ ਤੇ ਉੱਠ ਕੇ ਜੱਫੀ ਪਾ ਕੇ ਮਿਲਣਾ, ਸਾਡਾ ਖਾਸ ਪਿਛਲੇ ਜਨਮ ਦਾ ਸੇਵਕ ਹੈ। ਗੱਜ ਕੇ ਬੋਲੋ ਸਤਨਾਮ। ਗਰੀਬ ਨੂੰ ਕੋਈ ਸਿਆਣਦਾ, 4 ਗੁਰੂ ਚਲੇ ਜਾਓ, ਹਰ ਪਾਸੇ ਮਾਇਆ ਦਾ ਬੋਲ ਵੱਲ। ਅਮੀਰ ਦੇ ਘਰ ਰੋਜ਼ ਪਾਪੀ ਦੇ ਗੁੰਡੇ ਬੰਦੇ ਬੈਲੀ ਆਉਣ, ਕੋਈ ਨੀ ਕਹਿੰਦਾ ਇਹਦੇ ਬੈਲੀ ਜਾਂਦੇ। ਗਰੀਬ ਦੇ ਘਰ ਕੋਈ ਸਾਧ ਵੀ ਚਲ ਜਾਵੇ, ਕਹਿੰਦਾ ਫਲਾਣੇ ਦੇ ਘਰ ਸੰਤ ਜਾਂਦਾ ਸੀ। ਗਰੀਬ ਦਾ ਸੰਤ ਗਿਆ ਵੀ ਲੋਕ ਜਰਦੇ ਨੇ, ਤੇ ਅਮੀਰ ਦੇ ਰੋਜ਼ ਬੈਲੀ ਵੀ ਜਾਣ, ਕੋਈ ਨੀ ਪੁੱਛਦਾ। ਭਾਵ ਉਹ ਮਾਇਆ ਨਾਲ ਵੀ ਚਾਦਰ ਨਾਲ ਆਪਣੇ ਔਗਣ ਢੱਕੀ ਜਾਂਦਾ। ਮਹਾਰਾਜ ਕਹਿੰਦੇ ਆ ਮਾਇਆ ਜਿਹੜੀ ਉਹ ਵੀ ਕਰਾਮਾਤ ਹੈ, ਦੁਨੀਆਂ ਵਿੱਚ ਪਰਲੋਕ ਚ ਨਹੀਂ, ਦੀਨ ਚ ਨਹੀਂ, ਦੁਨੀਆ ਦੀ ਗੱਲ ਮੈਂ ਕਰ ਰਿਹਾ। ਕਹਿਣ ਲੱਗੇ ਮਹਾਰਾਜ ਫਕੀਰਾਂ ਵਾਲੀ ਇਹ ਤਾਂ ਅਮੀਰਾਂ ਕੋਲ ਹੈਗੀ ਆ ਮਾਇਆ ਦੀ, ਵਜ਼ੀਰਾਂ ਕੋਲ ਵੀ ਹੈਗੀ, ਬਾਦਸ਼ਾਹ ਕੋਲ ਵੀ ਹੈਗੀ, ਫਕੀਰਾਂ ਵਾਲੀ ਕਰਾਮਾਤ। ਮਹਾਰਾਜ ਕਹਿੰਦੇ ਤੇਰੀ ਕਲਮ ਕਰਾਮਾਤ ਹੈ, ਕਲਮ ਦੇ ਨਾਲ ਜਿਹਨੂੰ ਮਰਜ਼ੀ ਤੂੰ ਵਰੀ ਕਰ ਦੇ, ਜਿਹਨੂੰ ਮਰਜ਼ੀ ਫਾਂਸੀ ਲਟਕਾ ਦੇ। ਕਹਿੰਦੇ ਹਾਂ ਇਹ ਵੀ ਠੀਕ ਹੈ, ਕਲਮ ਚ ਵੀ ਬੜੀ ਤਾਕਤ ਹੈ, ਕਲਮ ਬੰਦੇ ਨੂੰ ਬੰਨ ਵੀ ਦਿੰਦੀ, ਕਲਮ ਬੰਦੇ ਨੂੰ ਛਡਾ ਵੀ ਦਿੰਦੀ, ਕਲਮ ਚ ਬੜੀ ਤਾਕਤ, ਜਿਹੜਾ ਅੱਖਰ ਛਾਈ ਡੋਲ ਦਿੰਦੀ ਹੈ ਉਹਦੇ ਚ ਬੜੀ ਤਾਕਤ ਹੈ। ਕਹਿੰਦੇ ਜੀ ਸਾਧੂ ਵਾਲੀ, ਕਹਿੰਦੇ ਤੇਰੀ ਜ਼ਬਾਨ ਕਰਾਮਾਤ ਹੈ, ਜਿਹਨੂੰ ਮਰਜ਼ੀ 2 ਅੱਖਰ ਮੂੰਹ ਕਹਿ ਕੇ ਬਾਦਸ਼ਾਹ ਬਣਾ ਦੇ, 2 ਅੱਖਰ ਕਹਿ ਕੇ ਤੂੰ ਉਹਦੀ ਜਗੀਰ ਜਬਤ ਕਰ ਲਵੇ, ਇਹ ਵੀ ਕਰਾਮਾਤ ਹੈ। ਕਹਿੰਦੇ ਨੀ ਮਹਾਰਾਜ ਨੇ ਫਿਰ ਤਲਵਾਰ ਖਿੱਚ ਲਈ ਮਿਆਨ ਚੋਂ, ਕਹਿੰਦੇ ਆਹ ਵੀ ਕਰਾਮਾਤ ਹੈ। ਜੋ ਵੀ ਮਿਆਨ ਮਦੰਗ ਸੋਈ ਪਧਾਨੀ ਕਹਾ, ਕਹਿਣ ਤਾਂ ਪਿਤਾ ਪੁਰਖ ਹੀ ਵੈਰ ਨੂੰ ਯਾਦ ਕਰਕੇ ਤੁਹਾਡੇ ਸਾਰਿਆਂ ਦੇ ਸਿਰ ਕਲਮ ਕਰਦੇ ਹਾਂ। ਬਹਾਦਰ ਸ਼ਾਹ ਨੇ ਉੱਠ ਕੇ ਚਰਨ ਫੜ ਲਿਆ, ਮਹਾਰਾਜ ਬਖਸ਼ ਲਓ। ਔਰੰਗਜ਼ੇਬ ਦੀ ਔਰੰਗਜ਼ੇਬ ਨਾਲ ਬੀਤ ਗਏ, ਮੈਂ ਤਾਂ ਤੁਹਾਡਾ ਦਾਸ ਹੈ। ਗੱਜ ਕੇ ਬੋਲੋ ਸਤਨਾਮ। ਇਹ ਵੀ ਦੁਨੀਆਂ ਦੇ ਕਰਾਮਾਤਾਂ, ਤੇ ਬਈ ਫਕੀਰਾਂ ਕੋਲ ਆਤਮਕ ਬਲ ਦੀ ਵੀ ਕਰਾਮਾਤ ਹੁੰਦੀ, ਉਹਨਾਂ ਦੀ ਜ਼ਬਾਨ ਦਾ ਧਾਰਾ ਖੰਡਾ, ਵਾਰ ਦੇਣ ਵਾਰ ਪੂਰਾ ਹੋ ਜਾਂਦਾ, ਸ਼ਰਾਬ ਦੇਣ ਸ਼ਰਾਬ, ਕਿਉਂਕਿ ਪ੍ਰਭ ਦੀ ਵਸਾ ਸਾਧ ਦੀ ਰਸਨਾ, ਜਿਹੜੇ ਸਾਧੂ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਜਪਦੇ, ਪ੍ਰਭੂ ਉਹਨਾਂ ਦੀ ਰਸਨਾ ਤੇ ਰਹਿੰਦਾ, ਜੋ ਬੋਲਦਨ ਪੂਰਾ ਹੋ ਜਾਂਦਾ। ਭਗਤ ਮੁਖਾ ਦੇ ਬੋਲਦੇ ਸੇ ਬਚਨਾ ਬੰਦੇ ਪ੍ਰਗਟ ਪਹਾਰਾ, ਜਾਪਦਾ ਸਭ ਲੋਕ ਸੁਣਦੇ। ਆ ਪਿਛਲੀ ਵਾਰੀ ਆਏ ਇੱਥੇ 2 ਸਿੰਘ, ਕਹਿੰਦੇ ਮਹਾਰਾਜ ਅਰਦਾਸ ਕਰੋ, 3 ਲੜਕੀਆਂ ਆਉਣ, ਤੇ ਜਾਂ ਕੋਈ ਸ਼ਬਦ ਲਾ ਸਕਦਾ ਜਾਂ ਅਰਦਾਸ ਕਰ ਸਕਦਾ। ਆ ਹੁਣੇ 4 ਦਿਨ ਹੋਇਆ, ਦੋਹਾਂ ਦੇ ਭਜੰਗੀ ਹੈ। ਗੱਜ ਕੇ ਬੋਲੋ ਸਤਨਾਮ। ਬਾਬੇ ਨਾਨਕ ਨੇ ਕਿਰਪਾ ਕਰਤੀ, ਬਾਬੇ ਨਾਨਕ ਦੇ ਦੁਆਰਿਓ ਕੋਈ ਖਾਲੀ ਨਹੀਂ ਜਾਂਦਾ, ਪਰ ਜੇ ਛੱਡਦਾ ਹੋਵੇ। ਪਰ ਡਿਊਟੀ ਲਾਈ ਸੀ ਬੀਬੀਆਂ ਦੀ, 25 ਜਪਜੀ ਸਾਹਿਬ 1 ਸਾਲ ਕਰਨੇ ਤੇ ਰੋਜ਼ ਸੰਗਤ ਦੇ ਜੋੜੇ ਝਾੜਨੇ। ਮਿਲੂਗੀ ਜ਼ਰੂਰ, ਤੇ ਮਿਲੇਗਾ ਵੀ ਗੁਰਸਿੱਖ। ਬੜੀ ਕਮਾਈ ਇੱਕ ਲੜਕੀ ਨੇ ਕੀਤੀ, 1 ਸਾਲ ਪੂਰਾ 25 ਜਪਜੀ ਕੀਤੇ ਰੋਜ਼। ਤੇ ਅਸੀਂ ਰੋਜ਼ ਇੱਕ ਜਗ ਵੀ ਕਰਨ ਨੂੰ ਤਿਆਰ ਨੀ। ਫਿਰ ਕਹਿੰਦੇ ਬਾਬਾ ਸਾਨੂੰ ਦਿੰਦਾ ਕੁਝ ਨੀ। ਗੱਜ ਕਿਹੇ ਬੋਲੋ ਸਤਨਾਮ, ਇਹ ਤਾਂ ਕੋਈ ਕਮਾਈ ਨਾ ਆ। ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ, ਜਿੰਨਾ ਧਰਤੀ ਬੀਜ ਖਿਲਾਰੋਗੇ ਉਨੀ ਫਸਲ ਗਾੜੀ ਜੰਮਣੀ ਆ, ਜਿੰਨਾ ਨਾਮ ਜਪੋਗੇ ਉਨੀ ਬਰਕਤ ਹੋਵੇਗੀ। ਇਹ ਨੀ ਗੱਲ ਪਈ ਨਹੀਂ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਚਲੇ ਜਾ। ਆ ਕਨੇਡੇ ਦਾਸ ਕਥਾ ਕਰਦੇ ਸਨ, ਇੱਕ ਮੁੰਡਾ 15 ਸਾਲ ਬੱਚਾ ਨੀ ਹੋਇਆ, ਡਾਕਟਰ ਕਹਿੰਦੇ ਇਹਦੇ ਘਰ ਵਾਲੀ ਰਸੌਲੀ ਹੋਏ ਨੀ ਸਕਦੀ, ਜਿੱਥੇ ਮਰਜ਼ੀ ਘੁੰਮ। ਜਵਾਬ ਦੇ ਤਾ, ਡਾਕਟਰਾਂ ਦਾ ਵੀ ਕਸੂਰ ਨੀ, ਜਿੰਨੀ ਸੋਝੀ ਹੈ ਡਾਕਟਰਾਂ ਨੂੰ ਮੈਂ ਨਿੰਦਦਾ ਨਹੀਂ, ਜਿੰਨੀ ਕਿਸੇ ਨੂੰ ਸੋਝੀ ਉਨੀ ਬਖਸ਼ਣੀ, ਪਰ ਡਾਕਟਰਾਂ ਨੂੰ ਵੱਡਾ ਡਾਕਟਰ ਇੱਕ ਬਾਬਾ ਨਾਨਕ ਹੈ। ਗੱਜ ਕੇ ਬੋਲੋ ਸਰ, ਸਾਡੇ ਕੋਲ ਇੱਕ ਡਾਕਟਰ ਆ ਗਿਆ ਹੱਥ ਵੱਡਾ ਬਾਬਾ ਨਾਨਕ, ਉਹਨੂੰ ਬੇਨਤੀ ਕਰੀਏ ਉਹ ਸਾਰੀਆਂ ਬਿਮਾਰੀਆਂ ਹਟਾਈ ਜਾਂਦਾ। ਜੇ ਕੋਈ ਡਾਕਟਰ ਵੀ ਬਿਮਾਰ ਹੋ ਜਾਏ ਤਾਂ ਡਾਕਟਰਾਂ ਨੂੰ ਵੀ ਉਹ ਤੋਂ ਆਰਾਮ ਆਉਂਦਾ। ਕਥਾ ਰੋਜ਼ ਸੁਣਦੇ ਰਹੇ ਦੋਨੋਂ ਜੀ, ਸ਼ਬਦ ਦਾ ਕਰਾਇਆ ਅਭਿਆਸ, ਇੱਕ ਦਵਾਈ ਵੀ ਦਿੱਤੀ, ਹੁਣ ਉਹਦੇ ਭਚੰਗੀ ਹੈ ਤੇ ਦੋਹਾਂ ਨੇ ਅੰਮ੍ਰਿਤ ਛਕ ਲਿਆ। ਮੈਂ ਕਿਹਾ ਵੀ ਹੁਣ ਤਾਂ ਮਹਾਰਾਜ ਨੇ ਹੱਥ ਤੇ ਸਰੋਂ ਜਮਾਤ ਤੀ, ਹੁਣ ਤਾਂ ਅੰਮ੍ਰਿਤ ਛਕ ਲਓ, ਹੁਣ ਅੰਮ੍ਰਿਤ ਛਕ ਦੇ। ਹੈਗਾ ਵੀ ਰਾਜਪੂਤ ਸੀਗੇ ਚੌਹਾਨ, ਪ੍ਰਿਥਵੀ ਰਾਜ ਦੇ ਖਾਨਦਾਨ ਦੇ, ਗੱਜ ਕੇ ਬੋਲੋ ਸਤਨਾਮ। ਪਰ ਮਹਾਰਾਜ ਦੇ ਘਰ ਕੋਈ ਕਮੀ ਨਹੀਂ, ਸਤਿਗੁਰ ਸਭ ਕੋ ਦੇਤ ਹੈ ਲੀਤਾ ਨਾਹੀਂ ਕੋਈ, ਪਲਟੂ ਤਾਰਸ ਕਿਆ ਕਰੇ ਜਾਂ ਲੋਹਾ ਖੋਟਾ ਹੋਏ। ਪਲਟੂ ਜੀ ਇੱਕ ਮਹਾਤਮਾ ਹੋਏ, ਉਹ ਕਹਿੰਦੇ ਸਤਿਗੁਰੂ ਸਭ ਨੂੰ ਦਾਤਾਂ ਦਿੰਦੇ ਆ, ਪਰ ਕੋਈ ਦਾਤਾਂ ਲੈਂਦਾ ਨਹੀਂ ਮਹਾਰਾਜ ਦੇ ਚਰਨਾਂ ਚੋਂ। ਕਹਿੰਦੇ ਭਾਈ ਜੇ ਲੋਹਾ ਜਗਾਲ ਦਾ ਮਾਰਿਆ ਆ ਤੇ ਉਹਨੂੰ ਤਾਰਸ ਲਾਈ ਜਾਈਏ ਤੇ ਉਹਨੂੰ ਸੋਨਾ ਤੇ ਨੀ ਨਾ ਹੋਣਾ, ਹੁਣ ਤਾਰਸ ਵਿਚਾਰਾ ਕੀ ਕਰੇ ਜੇ ਲੋਹਾ ਹੀ ਖੋਟਾ ਹੈ। ਗੁਰੂ ਸਾਹਿਬ ਦਾ ਸਮਰੱਥ ਆ, ਜੋ ਸਾਡੇ ਹਿਰਦੇ ਹੀ ਪਾਪਾਂ ਦੇ ਜਗਾਲ ਨਾਲ ਖਾਧੇ ਹੋਏ ਆ, ਤੇ ਦੱਸੋ ਸਤਿਗੁਰੂ ਜੀ ਕੀ ਕਰਨ। ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧਾ ਇੱਕ ਨਾ ਲਾਗੇ ਜੋ ਬਾਂਸ ਵਜਾਈਆ ਫੂਕ। ਸ਼ਰਧਾ ਉਹਨਾਂ ਦੀ ਪੂਰੀ ਹੁੰਦੀ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿੱਤ ਲਾਏ। ਰਹੋ ਵਿਚਾਰ, ਆਓ ਆਪਾਂ ਉਸ ਪ੍ਰਕਰਣ ਵੱਲ ਆਈਏ। ਇੱਕ ਬੇਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਹਰ ਜਮਦੂਤ, ਇੱਕ ਸਖਤ ਮਾਇਆ ਦਾ ਵੀ ਦੁੱਖ ਹੈ ਗਰੀਬੀ ਹੋਣੀ, ਇੱਕ ਜਮਦੂਤਾਂ ਦਾ ਜਿਲੇ ਮਰ ਕੇ ਬੰਦਾ ਜਾਂਦਾ ਤੇ ਜਮਦੂਤ ਫਿਰ ਅਜਲਾ ਇਰ ਫਰੇਸਤਾ ਤਿਲ ਪੀੜਾ ਕਹਾਣੀ, ਲੇਖਾ ਮੰਗੇ ਬਾਣੀਆਂ। ਜਮਦੂਤ ਵੀ ਦੁੱਖ ਦਿੰਦੇ, ਜਿਲੇ ਬੰਦਾ ਜੰਮਦਾ ਨਾ ਇਹਨੂੰ ਇੰਨਾ ਦੁੱਖ ਹੁੰਦਾ ਜਿਵੇਂ 10,000 ਬਿੱਛੂ ਕੱਠਾ ਡੰਗ ਮਾਰੇ, ਜੰਮਣ ਵੇਲੇ ਬੰਦੇ ਨੂੰ ਇੰਨਾ ਦੁੱਖ ਹੁੰਦਾ, ਤਾਂ ਹੀ ਬੱਚਾ ਉਸਲੇ ਰੋਂਦਾ। ਜੇਲੇ ਮਰਦਾ ਜਿੰਦ ਨਵਾਣੀ ਕੱਢੀਆ ਹੱਡਾਂ ਕੂ ਕੜਕਾਏ, ਸਰੀਰ ਚੋਂ ਜੇਲੇ ਜਿੰਦ ਨੂੰ ਕੱਢਦੇ ਨਾ ਰੂਹ ਨੂੰ, 60,000 ਬਿੱਛੂ ਕੱਠਾ ਡੰਗ ਮਾਰੇ, ਇੰਨਾ ਦੁੱਖ ਮਰਨ ਵੇਲੇ ਹੁੰਦਾ। ਇਹ ਗੱਲ ਗ੍ਰੰਥਾਂ ਵਿਚ ਲਿਖੀ, ਮਹਾਤਮਾ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਉਹਨਾਂ ਮਹਾਤਮਾ ਨੇ ਲਿਖੀ। ਜਮਾਂ ਤੋਂ ਵੀ ਦੁੱਖ ਹੈ, ਜਮਾਂ ਦਾ ਦੁੱਖ ਬੜਾ ਭਾਰੀ ਹੈ, ਜਮਾਂ ਦੇ ਦੁੱਖ ਤੋਂ ਬਚ ਸਕਦਾ ਭਜਨ ਸਿਮਰਨ ਕਰਨ ਵਾਲਾ ਗੁਰੂ ਵਾਲਾ ਨਗੁਰਾ ਨਹੀਂ। ਇੱਕ ਰਾਜੇ ਨੇ ਚੋਰ ਨੂੰ ਗੁਰੂ ਧਾਰਿਆ ਸੀ ਤੇ ਮੁਕਤੀ ਮਿਲ ਗਈ ਸੀ, ਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਾਂਗੇ ਤੇ ਦੱਸੋ ਕੀ ਛਾਕਿਆ ਵੀ ਨਾ ਮੁਕਤੀ ਮਿਲੇ। ਉਹ ਰਾਜੇ ਨੂੰ ਹੋ ਗਿਆ ਬਰਾਗ, ਚੱਲ ਪਿਆ, ਕਹਿੰਦਾ ਜਿਹੜਾ ਪਹਿਲਾਂ ਮਿਲ ਗਿਆ ਉਹਨੂੰ ਗੁਰੂ ਧਾਰ ਲੈਣਾ। ਹੁਣ ਰਾਤ ਨੂੰ ਆਮ ਜਾਂ ਚੋਰ ਜਾਗਦੇ ਜਾਂ ਸਾਧ ਜਾਗਦੇ, ਚੋਰ ਮਿਲ ਗਿਆ, ਕਹਿੰਦਾ ਜੀ ਮੈਂ ਤੁਹਾਨੂੰ ਗੁਰੂ ਧਾਰਿਆ। ਉਹ ਕਹਿੰਦਾ ਮੈਂ ਤਾਂ ਚੋਰ ਆ। ਕਹਿੰਦਾ ਗੁਰੂ ਜੀ ਮੈਨੂੰ ਟਾਲੋ ਨਾ, ਕਿਉਂ ਮੇਰੀ ਪ੍ਰੀਖਿਆ ਕਰਦੇ ਆ? ਕਹਿੰਦੇ ਫਿਰ ਦੰਦ ਘਸਾਈ ਦੇਣੀ ਪਵੇਗੀ। ਕਹਿਣ ਲੱਗੇ ਜੀ ਹੁਕਮ ਕਰੋ, ਸਿਰ ਵੀ ਹਾਜ਼ਰਿਆ। ਕਹਿੰਦੇ ਸਿਰ ਦੀ ਲੋੜ ਨਹੀਂ, ਹਾਜੜਾ ਗਲ ਚ ਸੋਨੇ ਦਾ ਕੈਂਠਾ ਪਾਇਆ ਇਹ ਦੇ ਦੇ। ਕਹਿੰਦਾ ਲਓ ਜੀ ਇਹ ਕਿਹੜੀ ਗੱਲਾਂ ਜੋ ਗੱਲ ਹੈ, ਤਾਂ ਗੱਲੇ ਹੀ ਕੁਛ ਨਹੀਂ। ਚੋਰ ਕਹਿੰਦਾ ਭੇ ਇੱਥੇ ਚੌਂਕੜਾ ਲਾ ਕੇ ਬਹਿ ਜਾ ਤੇ ਰਾਮ ਰਾਮ ਕਰੀ ਚੱਲ, ਜਦ ਤੱਕ ਮੈਂ ਆਵਾਂ ਨਾ ਉੱਤੇ ਉੱਠੀ ਨਾ। ਉਹਦਾ ਮਤਲਬ ਹੈ ਜਦ ਤੇ ਮੈਂ ਬਾਟ ਨਿਕਲ ਜਾਊ ਫੇਰ ਕਿਸੇ ਨੂੰ ਕੀ ਪਤਾ ਲੱਗਣਾ ਵੀ ਚੋਰ ਕਿੱਧਰ ਗਿਆ। ਉਹ ਆਪਣੇ ਦਾਤੇ ਸੀ, ਉਹ ਰਾਜਾ ਸੱਚਾ ਸੀ, ਹਿਰਦਾ ਸੁੱਧ ਸੀ, ਉਹਦੇ ਮਨ ਚ ਕੋਈ ਕਪਟ ਨਾ। ਉਹਨੂੰ ਪੂਰੀ ਸ਼ਰਧਾ ਧਾਰੀ ਵੀ ਮਹਾਤਮਾ ਹੈ। ਜਿਉਂ ਲੱਗਾ ਭਜਨ ਕਰਨ, ਇੱਕ ਦਿਨ ਗੁਜ਼ਰ, ਦੋ ਦਿਨ, 7 ਦਿਨ ਭੁੱਖਣ ਭਾਣੇ ਪਿਆਸੇ ਦੇ ਗੁਜ਼ਰ ਗਏ, ਚੌਂਕੜਾ ਹੀ ਨਾ ਖੁੱਲਿਆ।
ਭਗਵਾਨ ਦਾ ਆਸਣ ਡੋਲਿਆ ਵੀ ਭਾਈ ਇਹ ਤਾਂ ਨੀ ਉੱਠਣਾ ਤਾਂ ਬੜਾ ਸਿਰੜੀ ਹੈ। ਮਹਾਰਾਜ ਕਹਿਣ ਲੱਗਿਓ ਜਿਹਦੇ ਤੂੰ ਭਰੋਸੇ ਬੈਠਾ ਉਹਦਾ ਚੋਰ ਸੀ ਤੈਨੂੰ ਲੁੱਟ ਕੇ ਕੈਂਠਾ ਲੈ ਗਿਆ। ਕਹਿੰਦਾ ਮੁੜ ਕੇ ਨਾ ਇਹ ਗੱਲ ਕਹੀ ਉਹ ਮੇਰੇ ਗੁਰੂ ਸਨ ਜਿਹਨੇ ਮੈਨੂੰ ਨਾਮ ਦੀ ਜੁਗਤੀ ਦੱਸੀ ਗੁਰਮੰਤਰ ਦਿੱਤਾ ਮੁੜ ਕੇ ਨਾ ਇਹ ਗੱਲ ਕਹੀ। ਕਹਿੰਦੇ ਉੱਠ ਫਿਰ ਲੰਗਰ ਪਾਣੀ ਤਾਂ ਛੱਗ ਲਾ। ਕਹਿੰਦੇ ਮੇਰੇ ਗੁਰੂ ਦਾ ਹੁਕਮ ਆ ਜਦ ਤਾਈਂ ਉਹ ਹੁਕਮ ਨਹੀਂ ਦਿੰਦੇ ਉਦੋਂ ਤੱਕ ਨਹੀਂ ਮੈਂ ਉੱਠਣਾ ਮਰ ਜਾਊਂ ਉੱਠਣਾ ਨਹੀਂ। ਬਚਨ ਗੁਰੂ ਜੋ ਪੂਰੇ ਕਹੋ ਮੈਂ ਛੀਂਕ ਗਾਂਠਰੀ ਬੰਦ ਉਹ ਤੱਕ ਨਹੀਂ ਮੈਂ ਉੱਠਣਾ। ਮਹਾਰਾਜ ਗਏ ਇਹ ਤਾਂ ਨਹੀਂ ਹਿੱਲਦਾ ਚੋਰ ਨੂੰ ਭਾਲ ਕੇ ਲਿਆਏ ਜਾਣੇ ਜਾਣ ਸਨ। ਕਹਿੰਦੇ ਤੂੰ ਲੁੱਟ ਕੇ ਲਿਆਇਆ ਉਹ ਵਿਚਾਰਾ ਮਰਨ ਡਿਆ ਚੋਰ ਨੂੰ ਲੈਣ ਦਾ ਪਹਿਲਾਂ ਤਾਂ ਡਰੇ ਖੈਰ ਮਹਾਰਾਜ ਨੇ ਤੋਰ ਲਿਆ। ਹੁਣ ਜਿਹੜੇ ਰਾਜੇ ਨੇ ਵੇਖਿਆ ਉਹ ਕਹਿੰਦਾ ਵੀ ਇੱਕ ਪਾਸੇ ਮੇਰਾ ਗੁਰੂ ਖੜਾ ਇੱਕ ਪਾਸੇ ਰੱਬ ਖੜਾ ਮੱਥਾ ਕਿਹਨੂੰ ਟੇਕਾ ਪਹਿਲਾਂ। ਕਹਿੰਦਾ ਗੁਰ ਗੋਬਿੰਦ ਦੋਨੋਂ ਖੜੇ ਕਿਸ ਕਹਿ ਲਾਗਾਂ ਪਾਏ ਪਹਿਲੇ ਗੁਰ ਉਪਦੇਸਿਆ ਜਿਨ ਸਤਿਗੁਰ ਦੀਆ ਦਿਖਾਏ। ਪਹਿਲਾਂ ਗੁਰੂ ਨੂੰ ਮੱਥਾ ਟੇਕਾਂਗਾ ਜਿਨ ਰੱਬ ਦਿਖਾਇਆ ਅੱਗੇ ਨਾ ਇਹ ਆ ਗਿਆ। ਇਹ ਜਨਮ ਸਾਖੀ ਸਾਖੀ ਆ ਭਾਈ ਬਾਲੇ ਜੀ ਇੱਕ ਚੋਰ ਉੱਪਰ ਗੁਰੂ ਦੀ ਸ਼ਰਧਾ ਕਰਨਾ ਤੇ ਨਾਮ ਦੀ ਕਮਾਈ ਕਰਨ ਨਾਲ ਪ੍ਰਤੱਖ ਰੱਬ ਦੇ ਦਰਸ਼ਨ ਹੋ ਗਏ। ਫਿਰ ਸਾਧ ਸੰਗਤ ਜੀ ਮਹਾਰਾਜ ਨੇ ਰਾਜੇ ਦੀ ਬੇਨਤੀ ਤੋਂ ਚੋਰ ਨੂੰ ਵੀ ਸਾਧ ਬਣਾਤਾ ਤੇ ਜਿਨ੍ਹਾਂ ਨੂੰ ਗੁਰੂ ਹੀ ਗੁਰੂ ਨਾਨਕ ਸਾਹਿਬ ਮਿਲਿਆ ਹੋਵੇ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਪਰ ਗੁਰੂ ਨਾਨਕ ਨੂੰ ਗੁਰੂ ਜੇ ਮੰਨ ਲਈਏ ਦਿਖਾਵਾ ਨਾ ਕਰੀਏ ਇੱਕ ਬੇਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰ ਜਮਦੂਤ ਇੱਕ ਦੁੱਖ ਰੋਗ ਉੱਠਿਆ ਤਨ ਧਾਏ ਇੱਕ ਦੁੱਖ ਹੈ ਸਰੀਰ ਨੂੰ ਕੋਈ ਰੋਗ ਲੱਗ ਜਾਣ ਵੈਦ ਨਾ ਭੋਲੇ ਦਾਰੂ ਲੱਗ ਸਰੀਰ ਦਾ ਵੀ ਕਸ਼ਟ ਵਿਛੋੜੇ ਦਾ ਦੁੱਖ ਸਭ ਨੂੰ ਵੱਡਾ ਦੁੱਖ ਹੈ। ਸਿਆਮ ਸੁੰਦਰ ਤਾਜ ਨੀਂਦ ਕਿਉਂ ਆਈ ਮਹਾ ਮੋਹਨੀ ਦੂਤਾਂ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ। ਇਹ ਜਿਹੜਾ ਵਿਛੋੜਾ ਨਿਰਦਈ ਜੰਤ ਹੈ ਇਹ ਚ ਦਇਆ ਨਾ ਤੇ ਸਾਧ ਸੰਗਤ ਜੀ ਮਾਂ ਪੇ ਦਾ ਪੁੱਤਰਾਂ ਦਾ ਭੈਣਾਂ ਭਰਾਵਾਂ ਦਾ ਗੁਰੂ ਚੇਲਿਆਂ ਦਾ ਵਿਛੋੜਾ ਪਾ ਦਿੰਦਾ ਐਡਾ ਨਿਰਦਈ ਵਿਛੋੜੇ ਦਾ ਦੁੱਖ। ਬਿਰਹਾ ਬਿਰਹਾ ਆਖਿਆ ਬਿਰਹਾ ਤੂੰ ਸੁਲਤਾਨ ਜਿਤ ਘੱਟ ਬਿਰਹਾ ਨੂੰ ਉਪਜਾ ਸੋ ਤਨ ਜਾਣ ਮਸਾਨ। ਜਿਹੜੇ ਹਿਰਦੇ ਚ ਗੁਰੂ ਦੇ ਵਿਛੋੜੇ ਦਾ ਦੁੱਖ ਨੇ ਉਸ ਹਿਰਦੇ ਨੂੰ ਮਹਾਰਾਜ ਨੇ ਸ਼ਮਸ਼ਾਨ ਭੂਮੀ ਕਿਹਾ। ਗੱਜ ਕੇ ਬੋਲੋ ਸਤਨਾਮ। ਭਾਈ ਬਾਲੇ ਨੂੰ ਸੀ ਵਿਛੋੜੇ ਦਾ ਦੁੱਖ ਰੋਈ ਜਾਂਦਾ ਕਿ ਸਤਿਗੁਰੂ ਜੀ ਜਿੱਦਣ ਤੋਂ ਤੁਸੀਂ ਅਵਤਾਰ ਧਾਰਿਆ ਸੀ ਇੱਕ ਦਿਨ ਵੀ ਮੈਂ ਤੁਹਾਡੇ ਚਰਨਾਂ ਨੂੰ ਵਿਛੜਿਆ ਨਹੀਂ ਐਡੀ ਕਿਸਮਤ ਮਾੜੀ ਮਰਦਾਨਾ ਜੀ ਮੇਰੇ ਨਾਲ ਚੰਗੇ ਰਹੇ ਉਹ ਆਪ ਜੀ ਦੇ ਹੱਥਾਂ ਚ ਅਕਾਲ ਚਲਾਣਾ ਕਰ ਗਏ। ਜਿਹੜੇ ਅਰਬ ਦੇ ਖੁਰਮ ਸ਼ਹਿਰ ਚ ਗਏ ਨਾ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਦਿਓ ਗੱਲਾਂ ਫਿਰ ਕਹਿੰਦਾ ਮੇਰੇ 90 ਸਵਾਸ ਰਹਿ ਗਏ ਬਾਕੀ। ਮਹਾਰਾਜ ਕਹਿੰਦੇ ਤੈਨੂੰ ਸੋਝੀ ਕਿੱਥੋਂ ਮਿਲੀ ਕਹਿੰਦੇ ਆਪ ਜੀ ਦੇ ਦਰਬਾਰ ਦਾ ਕੀਰਤਨ ਕਰਨ ਤੋਂ ਸੇਵਾ ਕਰਨ ਤੋਂ ਸੰਗਤ ਦੀ ਬਾਣੀ ਗਾਉਣ ਤੋਂ। ਕਹਿਣ ਲੱਗੇ ਫਿਰ ਮਰਦਾਨਾ ਜੀ ਤੁਹਾਡਾ ਕਿਹੜਾ ਦਾਗ ਦਈਏ ਕਹਿੰਦੇ ਮਹਾਰਾਜ ਸਰੀਰ ਮੇਰਾ ਸਰੀਰ ਤੁਹਾਡਾ ਕਹਿੰਦੇ ਚਾਰ ਪ੍ਰਕਾਰ ਦਾ ਦਾਗ ਇੱਕ ਹੈ ਪਾਣੀ ਵਿੱਚ ਅਸਟੀ ਹੈ ਇੱਕ ਨਾ ਫਿਰ ਹੱਸਣ ਪਾਏ ਪਾਣੀ ਚ ਜਲ ਪ੍ਰਵਾਹ ਕਰ ਦੇਣਾ ਇੱਕ ਹੁੰਦਾ ਖੂਹ ਤੇ ਜਾਲ ਰੱਖ ਦੇਣਾ ਜਿਵੇਂ ਪਾਰਸੀ ਲੋਕ ਕਰਦੇ ਆ ਉੱਤੇ ਮੁਰਦੇ ਦੀ ਲੋਥ ਰੱਖ ਲੈਣੀ ਪੰਛੀ ਖਾ ਲੈਂਦੇ ਹੱਡੀਆਂ ਵੀ ਖੂਹ ਜੜੇਪਣੀ ਇੱਕ ਹੁੰਦਾ ਅੱਗ ਚ ਸੰਸਕਾਰ ਕਰਨਾ ਇੱਕ ਹੁੰਦਾ ਮੁਸਲਮਾਨਾਂ ਨੂੰ ਕਬਰਾਂ ਚ ਦੱਬਣਾ। ਮਹਾਰਾਜ ਕਹਿਣ ਲੱਗੇ ਤੇਰਾ ਅਸੀਂ ਸੰਸਕਾਰ ਕਰਾਂਗੇ ਕਿਉਂਕਿ ਉਦੋਂ ਹੀ ਸਭ ਕੁਝ ਸੰਭਾਲਿਆ ਜਾਂਦਾ ਬਾਕੀ ਨਾਲ ਲੋਥ ਦੀ ਬਿੱਦ ਵੀ ਹੁੰਦੀ। ਗੱਜ ਕੇ ਬੋਲੋ ਸਤਿਗੁਰ ਸੰਸਕਾਰ ਕਰਾਂਗੇ ਨਹੀਂ ਕਬਰਾਂ ਜਿਹੜੀਆਂ ਉਹਨਾਂ ਵਿੱਚ ਫਿਰ ਮੁਸਲਮਾਨ ਮਿੱਟੀ ਇੱਟਾਂ ਬਣ ਕੇ ਸੜਦੀ। ਆਸਾ ਦੀ ਵਾਰ ਚਾਹੁੰਦਾ ਨਾ ਝੜ ਝੜ ਪਵੇ ਅੰਗਿਆਰ ਸੋ ਇਸ ਕਰਕੇ ਸੰਸਕਾਰ ਕਰਾਂਗੇ। ਕਹਿੰਦੇ ਫਿਰ ਤੇਰੀ ਸੰਸਕਾਰ ਵਾਲੀ ਜਗ੍ਹਾ ਸੁੰਦਰ ਸੰਖ ਮਰਮਰ ਦਾ ਕੋਈ ਅਸਥਾਨ ਬਣਾ ਕੇ ਨਿਸ਼ਾਨ ਚਲਾ ਕੇ ਦੁਨੀਆਂ ਤੇ ਜਗ੍ਹਾ ਦੀ ਪੂਜਾ ਕਰਾ ਦਈਏ ਸੋਨਾ ਤੇ ਚਾਂਦੀ ਹੀਰੇ ਜੜ ਦਈਏ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਪ ਸਮਰੱਥ ਹੋ
ਮੈਨੂੰ ਆ ਪੰਜਾਂ ਤੱਤਾਂ ਦੇ ਸਰੀਰਾਂ ਦੀ ਮਿੱਟੀ ਦੀ ਮੜੋਲੀ ਚੋਂ ਕੱਢ ਕੇ ਹੁਣ ਪੱਥਰ ਦੀ ਮੜੋਲੀ ਚ ਪਸਾ ਰਹੇ ਹਾਂ, ਉੱਤੇ ਆ ਕੇ ਕੁੱਤੇ ਪਿਸ਼ਾਬ ਕਰਨਗੇ ਤੇ ਕਬੂਤਰ ਬੈਠਾ ਕਰਨਗੇ, ਮੜੀ ਚ ਪਸਾਉਣੇ ਆ। ਮੈਨੂੰ ਹੁਣ ਆਪਣੇ ਚਰਨਾਂ ਚ ਅਭੇਦਤਾ ਹੀ ਬਖਸ਼ੋ। ਗੱਜ ਕੇ ਬੋਲੋ ਸਤ। ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ ਸੋਝੀ ਕਿੱਥੋਂ ਆਈ? ਕਹਿੰਦੇ ਮਹਾਰਾਜ ਆਪਦੇ ਚਰਨਾਂ ਦਾ ਸਦਕਾ। ਕਹਿੰਦੇ ਮਰਦਾਨਿਆ, ਤੂੰ ਤਾਂ ਜਿੰਦਾ ਹੀ ਸਾਡੇ ਨਾਲ ਅਭੇਦ ਸੀ। ਗੱਜ ਕੇ ਬੋਲੋ ਸਤ। ਕਿਉਂਕਿ ਜਦੋਂ ਮਹਾਰਾਜ ਪਹਿਲੀ ਵਾਰੀ ਸੱਚਖੰਡ ਗਏ ਨਾ, ਮਰਦਾਨੇ ਨੂੰ ਧਰੂ ਦੀ ਪੁਰੀ ਚ ਛੱਡ ਗਏ। ਜੇਲੇ ਮਹਾਰਾਜ ਆਏ, ਮਰਦਾਨਾ ਗੁੱਸੇ ਹੋ ਗਿਆ, ਬੋਲੇ ਹੀ ਨਾ। ਮਹਾਰਾਜ ਕਹਿੰਦੇ ਮਰਦਾਨਾ ਜੀ ਕੀ ਗੱਲ? ਕਹਿੰਦੇ ਮਹਾਰਾਜ ਦੇਵਲੂਤ ਮੋਹਰੇ ਮੈਨੂੰ ਨਾਲ, ਕੌਡੇ ਰਾਕਸ਼ ਕੋਲ ਮੈਨੂੰ ਨਾਲ, ਹੋਰ ਬਲਾਵਾਂ ਮੋਹਰੇ ਮੈਨੂੰ ਨਾਲ, ਤੇ ਜੇਲੇ ਸੱਚਖੰਡ ਜਾਣਾ ਕੱਲੇ ਹੀ ਚ ਲਗਾ, ਮੈਨੂੰ ਨਾਲ ਨਾ ਲਗਾਇਆ। ਕਹਿੰਦੇ ਮਰਦਾਨਿਆ ਤੇਰਾ ਗੁੱਸਾ ਤਾਂ ਠੀਕ ਹੈ, ਪਰ ਸਾਡੀ ਗੱਲ ਵੀ ਸੁਣ ਲੈ। ਕਹਿੰਦੇ ਕਿਰਪਾ ਕਰੋ। ਕਹਿੰਦੇ ਅਸੀਂ ਤੁਹਾਨੂੰ ਨਾਲ ਤਾਂ ਲਗਾਇਆ, ਅਕਾਲ ਪੁਰ ਕਹਿਣਾ ਸੀ ਮਰਦਾਨਾ ਜੀ ਕੀਰਤਨ ਸੁਣਾਓ ਰਬਾਬ ਨੂੰ। ਤੇਰਾ ਕੀਰਤਨ ਮਹਾਰਾਜ ਨੂੰ ਪਸੰਦ ਆ ਜਾਣਾ ਸੀ, ਉਹਨੇ ਕਹਿਣਾ ਸੀ ਨਾਨਕ ਤਪੇ ਨੂੰ ਇੱਥੇ ਛੱਡ ਜਾ ਤੇ ਤੇਰੇ ਬਿਨਾਂ ਸਾਡਾ ਚੇਤਨ ਸ ਲੱਗਣਾ। ਗੱਜ ਕੇ ਬੋਲੋ ਸਤ। ਹੁਣ ਅਸੀਂ ਸੱਚਖੰਡ ਚ ਸਰੀਰ ਕਰਕੇ ਬਾਅਦ ਚ ਆਵਾਂਗੇ, ਤੈਨੂੰ ਪਹਿਲਾਂ ਭੇਜਾਂਗੇ। ਉਹ ਬਚਨ ਫਿਰ ਖੁਰਮ ਸ਼ਹਿਰ ਚ ਪੂਰਾ ਕੀਤਾ। ਉੱਥੇ ਫਿਰ ਮਰਦਾਨੇ ਦੇ ਸਾਹਿਬਜ਼ਾਦੇ ਨੂੰ ਛੱਡਿਆ। ਅੱਜ ਉਹਦੀ ਔਲਾਦ ਮਰਦਾਨੇ ਦੇ ਦੋ ਲੜਕੇ ਸ਼ਹਿਜ਼ਾਦਾ ਰਜ਼ਾਦਾ, ਸ਼ਹਿਜ਼ਾਦੀ ਤੇ ਰਜ਼ਾਦੀ ਦੋ ਲੜਕੀਆਂ ਸਨ। ਗੱਜ ਕੇ ਬੋਲੋ ਸਤਨਾਮ। ਕਹਿਣ ਲੱਗੇ ਮਰਦਾਨਾ ਜੀ ਮੇਰੇ ਨਾਲ ਚੰਗੇ, ਉਹਦੇ ਤੇ ਇੱਕ ਆਪਣਾ ਚਾਦਰਾ ਪਾਇਆ, ਇਸਦੇ ਕੰਬੀਰਾ ਪਾਇਆ ਸੀ ਸੰਸਕਾਰ ਵੇਲੇ, ਆਪਣੇ ਹੱਥੀ ਹੀ ਸਾਰੀ ਕੀਰਤਨ ਸੋਹਲੇ ਦੀ ਰਸਮ ਕੀਤੀ ਸੀ। ਮਹਾਰਾਜ ਮੈਂ ਵਿਛੜ ਗਿਆ ਤੁਹਾਡੇ ਨੂੰ, ਮੈਂ ਨੀਰ ਬਹੇ ਬਹਿ ਚੱਲੇ ਜੀ। ਉਹ ਵਿਛੋੜਾ ਇੱਕ ਐਸੀ ਚੀਜ਼। ਮਹਾਰਾਜ ਪ੍ਰਤੱਖ ਹੋ ਗਿਆ। ਕਹਿੰਦੀ ਭਾਈ ਬਾਲਾ ਅਰਦਾਸ ਕਿਉਂ, ਰੋਂਦਾ ਕਿਉਂ? ਬਾਬਾ ਨਾ ਮੜੀ ਨਾ ਗੋਰ ਮਸਾਣ, ਬਾਬਾ ਗੁਰੂ ਅੰਗਦ ਕੇ ਹੀਏ ਮੈਂ। ਭਾਈ ਮਿਹਰਬਾਨ ਨੇ ਆਪਣੀ ਸਾਖੀ ਚ ਲਿਖਿਆ, ਬਾਬਾ ਨਾਨਕ ਇਸ ਵੇਲੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿਚ ਹਨ। ਖਡੂਰ ਸਾਹਿਬ ਜਾਓ, ਉੱਥੇ ਮੇਰਾ ਦਰਸ਼ਨ ਕਰਿਆ ਕਰੋ। ਫਿਰ ਭਾਈ ਬਾਲਾ ਜੀ ਉੱਥੇ ਆਏ। ਜਿਹੜੇ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਵੇਖਿਆ, ਇਹ ਨੀ ਵੀ ਗੱਦੀ ਤੇ ਬਹਿ ਗਏ, ਵੱਡੇ ਗੁਰ ਭਾਈ ਦਾ ਸਤਿਕਾਰ ਨਾ ਕਰੀਏ। ਉੱਠ ਕੇ ਦੌੜ ਪੈਣ, ਨਮਸਕਾਰ ਕਰਨ ਲੱਗੇ। ਭਾਈ ਬਾਲਾ ਜੀ ਨੇ ਕਿਹਾ, ਮਹਾਰਾਜ ਆ ਮੇਰੇ ਗੁਰੂ ਦੀ ਗੱਦੀ ਤੇ ਉਹ। ਦੋਹਾਂ ਨੇ ਗਲਵੱਕੜੀਆਂ ਪਾ ਲਈਆਂ। ਆਬੂ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕਾਂਤ ਕੀ ਆ। ਇਹਨੂੰ ਕਹਿੰਦੇ ਪ੍ਰੇਮ। ਅੱਜ ਕੱਲ ਤਾਂ ਅੰਮ੍ਰਿਤਧਾਰੀਆਂ ਦੀ ਫਤਿਹ ਵੀ ਜਾਂਦੀ ਰਹੀ। ਕਹਿੰਦੇ ਜੀ ਸਾਡੀ ਜਥੇਬੰਦੀ ਤੋਂ ਅੰਮ੍ਰਿਤ ਨਹੀਂ ਛਕਿਆ। ਗੱਜ ਕੇ ਬੋਲੋ ਸਤਨਾਮ। ਹੁਣ ਤਾਂ ਅੰਮ੍ਰਿਤ ਵੀ ਵੰਡੇ ਹੋਇਆ ਤੇ ਰਹਿਤਾਂ ਵੀ ਵੰਡੀਆਂ ਹੋਈਆਂ ਤੇ ਫਤਿਹ ਵੀ ਵੰਡੀ ਗਈ। ਮਹਾਰਾਜ ਤਾਂ ਫਤਿਹ ਦੀ ਸਾਂਝ ਦਿੱਤੀ ਸੀ ਸਾਰਿਆਂ ਨੂੰ। ਫਤਿਹ ਨੀ ਬੁਲਾਉਂਦੇ। ਮਹਾਰਾਜ ਨੇ ਕਿਹਾ, ਜਿਹੜਾ ਮੈਨੂੰ ਚਿਹਰੇ ਦੇ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਚਿਹਰਾ ਹੋਏਗਾ, ਜਿਹੜਾ ਖੱਬੇ ਪਾਸੇ ਉਹਦੇ ਪਾਸੇ ਮੇਰਾ ਖੱਬਾ ਪਾਸਾ, ਜਿਹੜਾ ਸੱਜੇ ਪਾਸੇ ਸੱਜਾ ਪਾਸਾ, ਜਿਹੜਾ ਪਿੱਠ ਪਿੱਛੋਂ ਬੁਲਾਏਗਾ ਉਹਦੇ ਵੱਲ ਮੇਰੀ ਪਿੱਠ ਹੋਵੇਗੀ। ਇਹ ਹੁਕਮ ਹੈ ਦਸਮ ਪਾਤਸ਼ਾਹ। ਜਦੋਂ ਸਿੰਘ ਮਿਲਦਾ ਪਰਸਪਰ ਇੱਕ ਦੂਜੇ ਨੂੰ ਪਿਆਰ ਨਾਲ ਫਤਿਹ ਬੁਲਾਉਣੀ ਚਾਹੀਦੀ। ਸੋ ਪੁਰਾਣਾ ਰਿਵਾਜ ਹੈ, ਮੱਥੇ ਟਿਕਾਈ ਦਾ, ਕਈ ਦਾ ਤਾਂ ਬੜਾ, ਪਰ ਕਈ ਆਦਤ ਤੋਂ ਮਜਬੂਰ ਹੁੰਦੇ, ਉਂਝ ਫਤਿਹ ਬੁਲਾਇਆ ਕਰੋ। ਇਹਦੇ ਚ ਨਾਲੇ ਤਾਂ ਵਾਹਿਗੁਰੂ ਸ਼ਬਦ ਬੋਲਦਾ, ਨਾ ਖਾਲਸਾ ਤੇ ਨਾ ਫਤਿਹ ਬੋਲਦੀ ਹੈ। ਗੱਜ ਕੇ ਬੋਲੋ ਸਤਨਾਮ। ਸੋਰਾ ਵਿਚਾਰ, ਮੈਂ ਬੇਨਤੀ ਕਰ ਰਿਹਾ ਸੀ ਕਿ ਉੱਥੇ ਫਿਰ ਪਿਆਰ ਦੇ ਨਾਲ ਬਿਠਾਇਆ, ਜਲ ਪਾਣੀ ਲੰਗਰ ਪਾਣੀ ਸੇਵਾ ਕੀਤੀ, ਬੜਾ ਪਿਆਰ ਕੀਤਾ। ਕਹਿਣ ਲੱਗੇ ਸੁਣਾਓ ਭਾਈ ਬਾਲਾ ਜੀ ਧੰਨ ਪਾਗ ਦਰਸ਼ਨ ਦਿੱਤੇ। ਕਹਿੰਦੇ ਮਹਾਰਾਜ ਮੈਂ ਤਾਂ ਬਹੁਤ ਬਰਾਗ ਗਿਆ ਸੀ, ਕਿਉਂਕਿ ਮਨ ਬਹਿ ਰਾਗੇਗੀ ਪਾਵੋ ਦਰਸਾਰ। ਜਦੋਂ ਮਨ ਚ ਵਿਰਾਗ ਹੋਵੇਗਾ ਫੇਰ ਦਰਸ਼ਨ ਹੁੰਦਾ, ਐਵੇਂ ਹੁੰਦਾ ਵੀ ਹਨੇ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਹੋ, ਬਰਾਗ ਹੈ ਨੀ ਤਾਂ ਨੀ ਦਰਸ਼ਨ ਕਰਨਾ ਕੀ ਹੈ? ਬਰਾਗ ਬਿਨਾਂ ਨੀ ਦਰਸ਼ਨ ਹੁੰਦੇ। ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਇੱਕ ਪ੍ਰੇਮੀ ਨੇ ਕਿਹਾ, ਸਾਨੂੰ ਗੁਰੂ ਨਾਨਕ ਦੇ ਦਰਸ਼ਨ ਕਰਾ ਦਿਓ। ਕਹਿੰਦੇ ਮਾਇਆ ਨੂੰ ਗਾਂ ਤੇ ਆਪਣੇ ਘਰ ਵਾਲੀ ਨੂੰ ਮਾਂ ਸਮਝ ਕੇ ਆ ਜਾ, ਅਜੇ ਹੀ ਕਰਾ ਦਿੰਦੇ ਹਾਂ ਹੁਣੇ। ਗੱਜ ਕੇ ਬੋਲੋ ਸਾਤਨਾ। ਪਰ ਇੰਨਾ ਹੌਸਲਾ ਕੌਣ ਧਾਰੇ? ਕਹਿੰਦੇ ਹੁਣੇ ਹੀ ਕਰਾਨੇ ਆ, ਕੱਲ ਤਾਂ ਦੂਰ ਹੈ, ਘਰ ਵਾਲੀ ਨੂੰ ਮਾਂ ਦੇ ਤੁਲ ਸਮਝ ਕੇ ਆ ਜਾ ਤੇ ਮਾਇਆ ਨੂੰ ਗਾਂ ਸਮਝ ਕੇ ਆ ਜਾ, ਦਰਸ਼ਨ ਕਰਾਨੇ ਆ। ਪਰ ਐਡਾ ਤਿਆਗ ਕੌਣ ਕਰੇ? ਇਹਦਾ ਭਰਥਰੀ ਸੀ ਜਿਹੜਾ 1400 ਰਾਣੇ ਤੇ ਰਾਜ ਛੱਡ ਕੇ ਫਕੀਰ ਹੋ ਗਿਆ ਸੀ। ਹਰੇਕ ਬੰਦਾ ਇਹੋ ਜਿਹਾ ਤਿਆਗ ਨਹੀਂ ਕਰ ਸਕਦਾ। गज के बोलो सतनाम। त्याग करना केड़ा सौखा, बड़ा औखा। गुरु कृपा करे फेरे ही ये भावना बनती। सोरा विचार मैं बेनती कर रहा सी के गुरु अंगद साहब कहन लगे भाई बाला जी तुहाडे वाली अवस्था साडी होई हुई है। एक बारी महाराज अंदर बढ़ गए सी, बाहरों दरवाजे लपा लाए सन माता भराई दे घर, ते बाबा बुढ़ा जी ने प्रगट कीते सी। इन्ने गुरु नानक साहब दे बराग च खमोश हो गए सन। फिर भाई बाला जी नूं कहा सी ना जन्म साखी सुनाओ, सुनाई ते सत सात दिन समाधि लगी रहिंदी सी ते आपां नूं तां दो मिंट उपर हो जाण ते वेखी दा भी बाबे भोगे नहीं पाउंदे। गज के बोलो सतनाम, उदो अचवाई लग जाती। टेलीविजन फिल्मे देखते नहीं अज दे, कहते होर फिल्म वेख लीए, होर वेख ली ना गंद वेखते। गंद आमद के मंद आमद, उथो मिलना कुछ नहीं। अजले क्लबा पबा जाते टी पार्टियां च, उथे सारी सारी रात भंगड़े पाए जाते, कदी नींद नहीं आती, ना थकेवा आंदा नचद्या टपद्या। यह गुरु नानक दे घरे आके कहते बहुता टाइम हो गया। कई कहे जी थोड़ा कीमती टाइम लै रहे, पर कीमती टाइम तो आह जरा संग च बहना, वह जरा काम माड़े धंधे च लाने वह कीमती टाइम कहता हो। गलत ना व्याख्या कर, असली कीमती टाइम आ साई घड़ी सलखनी जो शौ दे नाल बिहावे, वो घड़िया कीमत आलिया। सो संग जी उथे फिर गुरु अंगद साहब जी महाराज ने शब्द आचारिया, किस ही कोई कोए मन नमाणी एक तू, क्यों ना मरीजा रोए जान लग चेतना आवे। इनू कहंदे प्यार, इनू प्रेम कहंदे। पर जे किसे नू प्राप्त हो जावे, प्रेम दा डेरा सिर तो परे है। प्रेम प्राप्ति दे साधन की है, प्रेमी बंदियां दी संगत करनी। प्रेमिया दे नौ लक्षण है, राकट जी भी आ गए हैं सुना दईए, क्योंकि रागी सिंघां नूं ते प्रचारकां नूं इन्हां चीजां दी ज्यादा लोड़ हुंदी। जे प्रचारक कथा सुन इन्हां दे ज्ञान च होर भी वाधा हुंदा। मैं सगों कोई व्याख्या करे ते बड़ा सुन के खुश हुंदा, ते सुणाउंदे दा रोज रहिंदा, सुणदा किते टाइम मिलदा, क्योंकि हर इक दी जबान ते कोई ना कोई नवीं गल हुंदी। पंजवां वेद हुंदी साधुआं दी जबान। सो जड़ी गल चार वेदां च नहीं होवेगी, वह संतां दी रसना ते होगी। क्योंकि जले वेद लिखे स्याही बच गई, ब्रह्मे ने कहा इनू की करिए, कहंदे साधां दी जबान ते डोल दे। जड़ी गल वेदां च ना होगी वह साध दी रसना ते होगी। ताही मारन का साध की महिमा वेद ना जान, जेता सुने तेता बखियान। एक बारी कोई ज्ञानी कलेरी संगत जान लगी, कहंदा जी किथे चले हैं, दौधर पिंडिया मल विच जिथे बड़े बड़े रागी हुए। बाबा ईश्वर सिंह प्रगट हुए ब्रह्म ज्ञानी पूरे महापुरख, उन्हां अर्गा संत नहीं कोई होया, पूरन महापुरख। क्योंकि संत वर्गा तो संत ही हो सकता, होर तो बंदा कोई हो नहीं सकता। वो ज्ञानी कहन लगा, उन्हूं हकार सी अपनी विद्या का, कहंदा किथे चले हैं, कहंदा जी कलेरी चले पुन्या का मेला। कहंदे किले ठोकन आला तखान बैठा अनपढ़, उत्थे की लैन चले हैं, आज तुहानूं इत्थे सुना दिंदे हां। पर प्रेम वाली संगत कहनू रुकती, सप्पा बाड़ सुमंद कर छेरा पै बुकन, जे जम होवे पाहरू प्रेमी कदे ना रुकन। सप्पा दी बाड़ होवे राच, छेर बुकदे हुण राच, ते समुंदर विच घर होवे गुरु दा, ते मोरे जम राजा कहे मैं लंघन नहीं देना। प्रेमी फेब नहीं रुकदे, प्रेमियां नूं कोई बाड़ रोक सकदी, प्रेमियां नूं कोई बाट दूर नहीं, प्रेमिया नूं कोई पहाड़ नहीं, प्रेमिया नूं कोई समुद्र नहीं, प्रेमिया नूं कोई खाई नहीं, प्रेम नूं नहीं कोई रोक सकता। प्रेम दा सागर जदों उमड़दा इनू कोई बन नहीं मार सकता, ऐसा प्रेम। खैर उह संगत रुकदी है, सच्ची संगत सी। जले आ गए बाबा जी कहण लगे, भाई एक सिंह ज्ञानी जी उन्हां नूं भी लिया, अज कथा उन्हां तों सुननी, जानी जान महापुरख ब्रह्म ज्ञानी, उन्हां नूं तां इउं तिन्नां लोकां च होण वाली गल दी है जिमें हाथ से पिया औला नजर आउंदा। ब्रह्म ज्ञानी दी इन्नी दृष्टि खुल जांदी, ब्रह्म ज्ञानी सब श्रेष्ठ का करता हो जांदा। सो साध संगत जी ज्ञानी नूं लै ਪਹਿਲਾਂ ਤਾਂ ਕੱਟੇ ਵਾਂਗੂ ਪੈਰ ਮਲੇ ਪਿੱਛੇ ਨੂੰ ਖਿੱਚੇ, ਪਰ ਲੈ ਖਿੱਚ ਧੂ ਕੇ ਪਤਿਆ ਪਤੂ ਕੇ। ਬਾਬੇ ਕਹਿਣ ਲੱਗੇ, ਗਿਆਨੀ ਜੀ, ਅਸੀਂ ਤਾਂ ਕਿਲੇ ਠੋਕਣ ਵਾਲੇ ਤਖਾਣ ਸੀ, ਉੱਚੋਂ ਵਾਲੇ ਮਹਾਂਪੁਰਸ਼ਾਂ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਕਰਨ ਲਾ ਤਾ, ਹੋਰ ਤਾਂ ਸਾਨੂੰ ਆਉਂਦਾ ਕੁਝ ਨਹੀਂ, ਜਾਂ ਕੀਰਤਨ ਸੁਣ ਛੱਡੀਦਾ ਰਾਗੀਆਂ ਤੋਂ। ਤੁਸੀਂ ਅੱਜ ਵਿਆਖਿਆ ਸੁਣੋ, ਸਾਡੇ ਤਾਂ ਗਿਆਨੀ ਵੀ ਕੋਈ ਨੀ, ਉਹ ਵੀ ਫਰੀਦਕੋਟ ਟੀਕੇ ਤੋਂ ਹੀ ਅਸੀਂ ਪੜ੍ਹਦੇ ਹਾਂ। ਅੱਜ ਬੜੀ ਮਿਹਰ ਹੋਈ ਹੈ ਕਿ ਵਿਦਵਾਨਾਂ ਨੇ ਦਰਸ਼ਨ ਦਿੱਤੇ, ਧੰਨ ਭਾਗ ਹਨ ਜਿੰਨੇ ਚਰਨ ਸਾਡੇ ਸਿਰ ਮੱਥੇ। ਮਹਾਂਪੁਰਸ਼ਾਂ ਨੂੰ ਪਾਣੀ ਉਹ ਪਤਲਾ ਬਣਾਈ ਜਾਣ ਯੋਗਤੀ ਨੇ, ਗੱਜ ਕੇ ਬੋਲੋ ਸਤਨਾਮ, ਜਾਣੀ ਜਾਣ ਪੈਰਾਂ ਨੂੰ ਮਿੱਟੀ ਨਿਕਲੀ ਜਾਏ ਵੀ ਇਹਨਾਂ ਨੂੰ ਕਹਿੰਦੇ ਗੱਲਾਂ ਦੱਸਦੀਆਂ, ਤੇ ਮੈਂ ਕੀ ਬੋਲਦਾ ਸੀ, ਗੱਲਾਂ ਕੀ ਹੈ। ਬਹਾਲ ਲਿਆ ਜੀ ਕਥਾ ਲਈ, ਹੁਣ ਗੁਰੂ ਗ੍ਰੰਥ ਸਾਹਿਬ ਵੀ ਫਿਰ ਅੰਤਰਜਾਮੀ ਅੱਗੇ ਪ੍ਰਤੱਖ ਜੂ ਹੋਏ। ਜਿਲੇ ਸ਼ਬਦ ਕੱਢਿਆ, ਸ਼ਬਦ ਆ ਗਿਆ ਨਾਮਦੇਵ ਦਾ, ਪਹਿਲ ਪੂਰੀਏ ਪੁੰਡਰਕ ਬਣਾ ਤਾਚੇ ਹੰਸਾ ਕਬਲੇ ਜਨ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਣਾ। ਇਹਦੀ ਹੁਣ ਵਿਆਖਿਆ ਮਾੜਾ ਧੀੜਾ ਕਰ ਨਹੀਂ ਸਕਦਾ, ਸ਼ਬਦ ਮਹਿੰਗਾ ਬਹੁਤ ਹੈ, ਬ੍ਰਹਮ ਗਿਆਨ ਦਾ ਹੀ ਸਾਰਾ। ਸ੍ਰਿਸ਼ਟੀ ਕਿਵੇਂ ਪੈਦਾ ਹੋਈ, ਕਿਸ ਤਰ੍ਹਾਂ ਰਚੀ, ਇਹ ਮਾਇਆ ਕਿਵੇਂ ਪੈਦਾ ਹੋਈ, ਤਿੰਨ ਗੁਣ ਪੰਜ ਤੱਤ ਪ੍ਰਕਿਰਤੀਆਂ ਕਿਵੇਂ ਪੈਦਾ ਹੋਈਆਂ, ਸਾਰਾ ਕੁਝ ਦੱਸਿਆ ਹੋਇਆ ਇਸ ਸ਼ਬਦ ਵਿੱਚ। ਹੁਣ ਸਮਾਂ ਨਹੀਂ ਮੈਂ ਵਿਆਖਿਆ ਕਰਾਂ। ਸੋ ਹੁਣ ਉਹ ਕੀ ਕਰਨ ਲੱਗਾ, ਮਹਾਰਾਜ ਦੇ ਅੰਗ ਉਲਟ ਕਰਕੇ ਹੋਰ ਲਗਾ ਮੁਖਬਾ ਕੱਢਣ। ਆਮ ਗਿਆਨੀਆਂ ਨੂੰ ਪਤਾ ਹੁੰਦਾ ਵੀ ਅੰਗ ਕਿਹੜਾ, ਉੱਥੋਂ ਸੌਖਾ ਜਿਹਾ ਕੱਢ ਲੈਣਾ, ਗੱਜ ਕੇ ਬੋਲੋ ਸਤਨਾਮ, ਚਾਰਕ ਚੇਤੇ ਕੀਤੇ ਹੁੰਦੇ ਇਹਨਾਂ ਨੇ। ਸੋ ਜਿਲੇ ਹੋਣ ਲੱਗਾ ਕਾਰਨ, ਮਹਾਰਾਜ ਕਹਿੰਦੇ ਹੁਕਮ ਤਾਂ ਉਹ ਹੁੰਦਾ ਜਿਹੜਾ ਆਪਣੇ ਆਪ ਗੁਰੂ ਸਾਹਿਬ ਬਖਸ਼ਣ, ਜਿਹੜਾ ਆਪਣੀ ਮਰਜ਼ੀ ਨਾਲ ਲਿਆ, ਫਿਰ ਤਾਂ ਉਹ ਬੰਦੇ ਦਾ ਹੁਕਮ ਹੋਇਆ, ਗੁਰੂ ਦਾ ਤਾਂ ਨਾ ਹੋਇਆ। ਹੁਕਮ ਤਾਂ ਉਹ ਆ ਜਿਹੜਾ ਗੁਰੂ ਸਾਹਿਬ ਨੇ ਬਖਸ਼ ਦਿੱਤਾ। ਹੁਣ ਬੁੱਲਾਂ ਦੇ ਜਵਾਨ ਫੇਰੀ ਜਾਏ, ਕਹਿੰਦੇ ਤੂੰ ਤਾਂ ਕਹਿੰਦਾ ਇਹ ਕਿਲੇ ਠੋਕਣ ਵਾਲਾ ਤਖਾਣ ਬੈਠਾ, ਤਾਂ ਹੁਣ ਕਥਾ ਨਹੀਂ ਕਰਦਾ, ਬਸ ਸ਼ਰਮਿੰਦਾ ਹੋ ਗਿਆ, ਭੁੱਬੀ ਰੋਣ ਲੱਗ ਪਿਆ, ਬਾਬਾ ਜੀ ਬਖਸ਼ ਲਓ, ਮੈਨੂੰ ਤੁਹਾਡੀ ਮਹਾਨਤਾ ਦਾ ਨਾ ਪਤਾ। ਕਹਿੰਦੇ ਇੰਨਾ ਹੰਕਾਰ ਨਹੀਂ ਕਰੀਦਾ ਹੁੰਦਾ, ਜਿੰਨੀ ਕੁ ਪੜ੍ਹਾਈ ਪੜ੍ਹਾਓ, ਉਹਨੇ ਤਾਂ ਤੋਤੇ ਵੀ ਪੜ੍ਹੇ ਹੋਏ ਆ, ਇਹ ਕਿਹੜੀ ਗੱਲਾਂ ਜੋ ਗੱਲ ਆ, ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀ ਆ, ਸਾਰ ਪੜ੍ਹ ਪੜ੍ਹ ਬੇੜੀ ਪਾਈ ਆ, ਪੜ੍ਹ ਪੜ੍ਹ ਗੱਡੀ ਆ, ਖਾਦ ਪੜ੍ਹੀ ਆ, ਜੇਤੇ ਬਰਸਰ ਪੜ੍ਹੀ ਆ, ਜੇਤੇ ਮਾਸ ਅੱਗੇ ਪੜ੍ਹੀ ਆ, ਜੇਤੀ ਆਰਜਾਂ ਪੜ੍ਹੀ ਆ, ਜੇਤੇ ਸਾਸ। ਪਾਠੀ ਸਿੰਘ ਮੇਰੀ ਮਦਦ ਕਰ ਦਿਆ ਕਰੋ, ਮੈਨੂੰ ਕਈ ਵਾਰੀ ਭੁੱਲ ਜਾਂਦਾ, ਕਿਉਂਕਿ ਪਾਠੀਆਂ ਨੂੰ ਬਾਣੀ ਜ਼ਿਆਦਾ ਯਾਦ ਹੁੰਦੀ ਹੈ। ਸੋ ਰੋਜ਼ ਕਰਦੇ ਜੂ ਰਹਿੰਦੇ ਨਿਤਨੇਮ। ਔਰ ਨਾਨਕ ਲੇਖਾ ਇੱਕ ਗੱਲ ਹੋਰ ਹੋਮੈਂ ਚੱਖਣਾ ਚਾਰ, ਕਹਿੰਦੇ ਆ ਜਾ ਬਿਰਦ। ਬਾਬਾ ਜੀ ਕਹਿੰਦਾ ਆਪ ਕਿਰਪਾ ਕਰੋ। ਬਾਬਿਆਂ ਨੇ ਜਿਹੜੇ ਕਥਾ ਕੀਤੀ ਨਾ, ਉਹ ਬ੍ਰਹਮ ਗਿਆਨ ਦਾ ਅੰਮ੍ਰਿਤ ਵਰਸਿਆ, ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਾਣਿਆ। ਮਿਸ਼ਰੀ ਦਾ ਜਿਨ ਸ਼ਰਬਤ ਪੀਤਾ, ਅਲੌਤੀ ਮਿਸ਼ਰੀ ਨੂੰ ਕਹਿੰਦੇ, ਉਹ ਜਾਣਦਾ ਇਹਦਾ ਸਵਾਦ ਕੀ ਰੂਹ ਕਿਹੜਾ ਪਿਆ ਹੋਵੇ ਵਿੱਚ, ਤੇ ਜਿਨ ਹੁਣ ਪੀਤਾ ਹੀ ਨਹੀਂ, ਟਿੰਡ ਲਾਹਣ ਦੀ ਪੀਤੀ, ਉਹਨੂੰ ਕੀ ਪਤਾ ਮਿਸ਼ਰੀ ਦਾ ਸਵਾਦ ਕੀ ਹੈ ਅੰਮ੍ਰਿਤ ਦਾ। ਬਾਣੀ ਦੀ ਵਿਆਖਿਆ ਜਿਹੜੇ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੀ ਰਸਨਾ ਤੋਂ ਹੋਈ, ਤੇ ਆ ਕੇ ਸਾਖਿਆਤ ਗੁਰੂ ਨਾਨਕ ਵੀ ਹਾਜ਼ਰ ਉੱਥੇ ਹੋ ਜਾਂਦਾ, ਗੱਜ ਕੇ ਬੋਲੋ ਸ਼ਹੀਦ ਮਰੀਦ ਹਾਜ਼ਰੀ ਭਰਦੇ। ਜਿਹੜੇ ਕਥਾ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ, ਸਭ ਚੀਜ਼ਾਂ ਨੂੰ ਆਉਣਾ ਪੈਂਦਾ, ਪ੍ਰਤੱਖ ਗੁਰੂ ਨਾਨਕ ਸਾਹਿਬ ਹਾਜ਼ਰੀ ਭਰਦੇ। ਤਾਂ ਜਾਂ ਕਿਵੇਂ ਜੇ ਪ੍ਰੇਮੀ ਬਣ ਜਾਈਏ, ਲਓ ਸੁਣ ਲਓ ਪ੍ਰੇਮੀਆਂ ਦੇ ਲੱਛਣ। ਆਸ਼ਕਾਰਾਂ ਨਵ ਨਿਸ਼ਾਨੇ ਪਿਸਰ, ਰੱਬ ਦੇ ਪ੍ਰੇਮੀਆਂ ਦੀਆਂ ਨੌ ਨਿਸ਼ਾਨੀਆਂ, ਇੱਕ ਫਾਰਸੀ ਦੇ ਵਿਦਵਾਨ ਨੇ ਲਿਖਿਆ। ਕਿਹੜੀਆਂ ਕਿਹੜੀਆਂ? ਮਹਾਤਮਾ ਆਪਣੇ ਸ਼ਗਿਰਦ ਨੂੰ ਦੱਸ ਰਹੇ, ਆ ਸਰਦੋ ਰੱਬ ਦੇ ਵਿਛੋੜੇ ਵਿੱਚ ਠੰਡੇ ਹੋ ਕੇ ਭਰਨੇ, ਵੀ ਗੱਲ ਕੀ ਹੈ, ਮੈਂ ਕਮਾਈ ਕਰਦਾ, ਦਰਸ਼ਨ ਕਿਉਂ ਨਹੀਂ ਹੋ ਰਿਹਾ। ਰੰਗ ਜਰਦੋ, ਖਾਣਾ ਪੀਣਾ ਭੁੱਲ ਜਾਂਦਾ, ਹਰ ਦਿਨ ਨੀਂਦ ਭੁੱਖ ਕੋ ਕੈਸੀ, ਐਸੀ ਅਵਸਥਾ ਬਣ ਜਾਂਦੀ ਹੈ, ਤੇ ਸਰੀਰ ਪੀਲਾ ਹੀ ਹੋਣਾ ਜਾਂ ਰੋਟੀ ਨਹੀਂ ਖਾਣੀ। ਅੱਜ ਕੱਲ ਦੇ ਸਾਹ ਤਾਂ ਰੋਜ਼ ਸ਼ੀਸ਼ੇ ਚ ਮੂੰਹ ਵੇਖਦੇ ਹੈ ਕਿ ਮੇਰਾ ਚਿਹਰਾ ਕਿਤੇ ਪੀਲਾ ਤਾਂ ਨਹੀਂ ਹੋ ਗਿਆ, ਕਈ ਤਾਂ ਇੱਥੇ ਆ ਕੇ ਜੂਸ ਦੁਆਲਾ ਹੀ ਹੋ ਜਾਂਦੇ ਆ, ਗੱਜ ਕੇ ਬੋਲੋ ਸਾਤਨ। ਜਿਹੜੇ ਇੰਡੀਆ ਜਾਂਦੇ, ਸੰਤ ਜੀ ਬੜੇ ਟਮਾਟਰ ਵਰਗੇ ਲਾ ਲਿਆ, ਮੈਨੂੰ ਕਹਿੰਦੇ ਸੰਤ ਜੀ ਤੁਸੀਂ ਉਹ ਜਿਹਾ ਮੁੜਿਆ, ਉਹ ਮੈਂ ਕਿਹਾ ਜਵਾਨ ਆਈ ਤਾਂ ਇੱਥੇ ਵੀ ਆਪ ਪਕਾ ਕੇ ਰੋਟੀਆਂ ਖਾਂਦੇ, ਉੱਥੇ ਵੀ ਖਾਂਦੇ ਰਹੇ, ਗੱਜ ਕੇ ਸਾਨੂੰ ਤਾਂ ਜ਼ਿਆਦਾ ਸਿਆਪਾ ਉੱਥੇ ਕਰਨਾ ਪਿਆ, ਗੱਜ ਕੇ ਬੋਲੋ ਸਾਤਨ। ਕਹਿੰਦੇ ਤੁਹਾਡੇ ਤੇ ਨੀ ਦੂਏ ਸਾਧਾਂ ਵਾਲੀ ਗੋਗੜ ਆਈ ਤੇ ਲਾਲੀ ਆਈ, ਮੈਂ ਕਿਹਾ ਅਸੀਂ ਹਾਲੇ ਸੰਤ ਨੀ ਨਾ ਬਣੇ। اج تک ہر خود کھدے کتے مو اپنا سیر کانیا چ لگو کے دن کٹن ڈا کتے نو خرچ پی ہو ڈردا مکھیا تو لوک دان اج تک لوگ اپنا ٹائم سنگت آسرے کٹن ڈا مارا کرپا کرے کہ مایا چھال نہ جائے گج کے بولو ست نام سورا بچار آ سر دو رنگ جر دو رنگ پیلا ہو جاتا بابے فرید نے بھی کوئل نو مخاطب کر کے کیا سی نا کالی کوئل کت گن کالی پہ میں تا کالا ہو گیا تونیاں تو پوندا دے پھاکے چلدا توں کالی کیویں ہو گئی پھر آپ ہی اپنے من نو سبودھن کر کے کہہ رہا ہے وہ کوئل کہندی توں دس پہ کیویں کالا ہویا کہندے اپنے پریتم کے ہاں برہ جالی اپنے پریتم دے بچھوڑے وچ میں سڑ گیا اینو کہندے پیار آ سر دو رنگ جر دو چاشم تار اکھاں وچ پانی بگدا رہندا اج کل کئی سادھ کرتے سروں کا تیل اکھ چ پا لینا انہیں پانی بگی جانا اگلا کہے بھی براگی بہت ہے گج کے بولو ساتنا تے کئیاں نے سمادھی ایو لونی بگلے بھگت مانگو دسم پاتشاہ کہندے تین مکھ دیکھ بڑال لجاہی جڑا بلا نا جلے چوہے نو پھڑن واسطے سمادھی لا کے بیٹھا ہوندا انہاں سادھاں دیاں سمادھیاں ویکھ کے بلا بھی کہندے شرمسار ہو جاندا اے دسم گرنتھ چ گل لکھی کلگیاں والے پاتشاہ تین مکھ دیکھ بڑال لجائی ایسا چونگڑا لونا اسی سمادھی لونی یہ اگلا کہہ جی تو بہت بڑا برہم گیانی سمادھی دا ساہ ہے اندروں جے من ٹکیا تا ہی ہاں اکھاں میٹیاں تے من کدے ہور دوڑا پھردا سمادھی کا دی سمادھی دا تا ہے جے من اکاگر کیونکہ تاپ نام من کی اکاگرتا کو جانی ہے سورا ہو بچار چاشم تار اکھاں تار رہن گلیاں بھاو براگ بچ اترو بگتے رہ چم چم برسا امرتار والی اوستھا ہوئے میرا من روچا گردرسن تائیں بلپ کرا چاتر کی نیائی والی اوستھا ہوئے سو میرے من پریم لگو ہر تیر جو میرے ہر پرب کی بات سناو سو بھائی سو میرا بیر اینا پیار ہوئے پھر اگے کی ہے کام خوردنو کام گفت نو خوابش حرام پھر ساتھ سنگ جی ہو جڑے گرمکھ انہوں کا لچھن کی ہے تھوڑا کھاندے ہو خرد نو گفت نو تھوڑا بول دے گفتگو گھٹ کرتے خوابش نیند بھی تھوڑی لیندے پوری دنیا توڑا بندنا ان پانی تھوڑا کھا گرمکھ تھوڑا سب ہے اور تھوڑا کھا تھوڑا سبنا جاگنا تھوڑا بولن گرمت پائے بھائی گرداس کہہ رہا میں نہیں کہندا گرمت دا لچھن دس الپ آہار سلپ سی نندرا دیا شما تن پریت دسم پاشا کہہ رہا سو یہ لچھن ہے پریمیاں دے یہ ہو گیا چھ ہن اگے کی ہے انتجاری بے قراری دست سر وہ انتظار نہیں کر سکتے پہ کل ملا گا وہ کہندے اسی تے تیرے بچھوڑے جو ہن مرن لگے ہوں ہاں تے تو کل آویں گا تنا جلے پرشادہ پروس کے بہ گیا کہندے تو پنڈت ترلوچن دیاں روز کھانا پولیاں پولیاں تے میریاں جٹ دیاں تینو بیریڑے دیاں روٹیاں سواد نہیں لگدیاں کھانیاں تے آ میں آ کے اپنا ہلٹ بھی جوڑنا گائیاں تے بلداں نوں پٹھے بھی پاؤنے ویلا میں اسے کام تے نہیں کھیتیاں نہیں لگا چھری مارن گلے چھری کی سیدھی بھگوان نے ہاتھ پڑ لیا پتا نہیں کیوں ہاتھ کر دیں کہندے پہ کھاندا کیوں نہیں سیدھا ہو کے گج کے بولو ساتنا بھوجن کھانا پہ ترلوچن کہندا تینو ٹھاکر دتا روز چکاؤندا رہا کہندا روز ہے کہندا کھلوندا ہی نہیں روٹی کھلا کے کام بھی لینا ویلا نہیں توڑ دینا گج کے بولو ساتنا کہندا گپوڑا تو نہیں ماردا کہندا ویکھ لئی ہلٹ ہکدا ہوندا پرانی لے کے ترلوچن آ گیا تے مارا گپت ہو گیا کہندے پکھنڈی دے متھے نہیں آئی لگنا یہ لوکاں نوں اس پکھنڈ نال لٹدا تنا کہندا جی ایوں نہ کرو میرا گرو تے ایہی ہے انہیں مینوں راستے پایا خیر پھر مارے نے تنے دی بےنتی تو درشن دے تنے نوں پھر کچھ سوکھم ہومے ہوئی کہ مینوں تاں بڑی چھتی رب ملیا ਮਹਾਰਾਜ ਕਹਿੰਦੇ ਉਹ ਆਕਾਰ ਨਾ ਕਰ, ਤੇਰੇ ਸੱਤ ਜਨਮਾਂ ਦੀ ਕਮਾਈ ਹੈ, ਅੱਖਾਂ ਮੀਟ ਕੇ ਖੋਲ, ਜਿਹੜੇ ਵੇਖਿਆ ਕਰਨਗੇ। ਪਏ ਕਈ ਕਹਿੰਦੇ ਪੱਥਰ ਜੋ ਧੰਨੇ ਨੂੰ ਰੱਬ ਮਿਲਿਆ, ਗੱਲ ਗਲਤ, ਬਾਣੀ ਤੋਂ ਪੁੱਛੋ ਕਿਵੇਂ ਮਿਲਿਆ। ਭੋਲੇ ਭਾਏ ਮਿਲਿਆ ਰਗ ਰਾਇਆ, ਉਹਦਾ ਭੋਲਾ ਭਾਵ ਸੀ, ਨਿਸ਼ਲ ਸੀ, ਕਪਟ ਤੋਂ ਰਹਿਤ ਸੀ, ਤਾਂ ਮਿਲਿਆ। ਸੋ ਸਾਹ ਸੰਗਤ ਜੀ ਇੰਤਜ਼ਾਰੀ, ਉਹ ਜਿਹੜੇ ਰੱਬ ਦੇ ਪਿਆਰੇ ਇੰਤਜ਼ਾਰ ਨਹੀਂ ਕਰ ਸਕਦੇ, ਅੜੀਕ ਨਹੀਂ ਕਰ ਸਕਦੇ। ਉਡੀਨੀ ਉਡੀਨੀ ਕਬ ਘਰ ਆਵੇ ਰੀ, ਉਹ ਨਹੀਂ ਉਡੀਕ ਕਰ ਸਕਦੇ, ਕਿਹੜੀ ਘੜੀ ਮਿਲ ਜਾ, ਇੰਨੇ ਕਾਲੇ ਹੋ ਜਾਂਦੇ। ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ, ਹੁਣ ਕਦ ਮਿਲੀਐ ਫਿਰਿਆ ਤੁਧ ਭਗਵੰਤਾ। ਮੋਹ ਰਹਿਣ ਨਾ ਬਿਆਵੈ, ਨੀਂਦ ਨਾ ਆਵੈ, ਬਿਨ ਦੇਖਿਆ ਗੁਰ ਦਰਬਾਰਾ ਜੀਓ। ਇਹ ਹੈ ਪ੍ਰੇਮੀਆਂ ਦੀ ਅਵਸਥਾ ਜੀ। ਹਜ਼ੂਰ ਫਰਮਾਉਂਦੇ ਹਨ ਮਹਾਂਪੁਰਖ, ਇੰਤਜ਼ਾਰੀ ਬੇਕਰਾਰੀ, ਰੱਬ ਕਰਾਰ ਕਰੇ ਨਾ ਕਿ ਫਲਾ ਦੇ ਦਿਨ ਤੈਨੂੰ ਮਿਲੂ, ਉਹ ਕਹਿੰਦੇ ਅਸੀਂ ਨੀ ਕਰਾਰਾਂ ਗੁਰੂ ਨੂੰ ਜਾਣਦੇ, ਸਿੱਧਾ ਹੋ ਕੇ ਸਾਹਮਣੇ ਆ। ਬਾਬਾ ਕਰਮ ਸਿੰਘ ਜੀ ਮਹਾਰਾਜ ਜਾ ਰਹੇ ਸਨ, ਇੱਕ ਮੁਸਲਮਾਨ ਫਕੀਰ ਪਾਲਕੀ ਚ ਜਾ ਰਿਹਾ ਸੀ, ਉਦੋਂ ਫੌਜ ਵਿਚ ਸਨ। ਇਕਦਮ ਝਬਾਲ ਚੋਂ ਛਾਲ ਮਾਰ ਕੇ ਝਬਾਨ ਚੋਂ ਮਹਾਂਪੁਰਸ਼ਾਂ ਚਰਨਾਂ ਹੀ ਡਿੱਗ ਪਿਆ। ਕਹਿੰਦਾ ਜੀ ਬੁੱਕਲ ਵਿਚ ਫੇਰ ਕਦੋਂ ਦਰਸ਼ਨ ਹੋਣਗੇ। ਬਾਬਾ ਜੀ ਨੇ ਕਿਹਾ ਜਦੋਂ ਸਮਾਂ ਬਣਿਆ ਪਹਿਲਾਂ ਕਿਰਪਾ ਤੁਹਾਡੇ ਤੇ ਹੋਈ। ਫਕੀਰ ਚਲ ਗਿਆ। ਮਰੀਦਾਂ ਨੇ ਕਿਹਾ ਤੁਸੀਂ ਮਹਾਰਾਜ ਕਾਫਰਾਂ ਦੇ ਮਨੁੱਖ ਨੂੰ ਮੱਥਾ ਟੇਕਿਆ, ਉਹਦੇ ਸਾਧੂ ਦਾ ਲਿਬਾਸ ਵੀ ਕੋਈ ਨਾ ਸੀ, ਇਹ ਮੱਥਾ ਕਿਉਂ ਟੇਕਿਆ? ਕਹਿਣ ਲੱਗੇ ਮੱਥਾ ਤਾਂ ਟੇਕਿਆ ਇੱਕ ਦਿਨ ਨੂੰ ਇਹ ਫਕੀਰ ਮੁਸ਼ਕਣ ਵਾਲਾ। ਮੁਸਲਮਾਨ ਮੁਸ਼ਕਣ ਕਹਿੰਦੇ ਇੱਕ ਦਿਨ ਦੀ ਖੁਸ਼ਬੋ ਫੈਲੇਗੀ। ਮੁਸ਼ਕ ਨਾਮ ਕਸਤੂਰੀ ਦਾ ਹੁੰਦਾ ਫਾਰਸੀ ਚ, ਕਸਤੂਰੀ ਵਾਂਗੂ ਦੀ ਮਹਿਕ ਫੈਲੇਗੀ ਥੋੜੇ ਦਿਨਾਂ ਤੋਂ। ਮੈਂ ਤਾਂ ਬੇਨਤੀ ਕੀਤੀ ਹੈ ਕਿ ਜਿੱਦਣ ਤੁਹਾਨੂੰ ਅਵਸਥਾ ਮਿਲ ਜਾਏ ਮੇਰਾ ਵੀ ਖਿਆਲ ਰੱਖਿਓ ਕਿ ਬੁੱਕਲ ਵਿਚ ਖੁਦਾ ਕਦੋਂ ਮਿਲੇਗਾ। ਜਦੋਂ ਫਿਰ ਕਿਰਪਾ ਹੋਈ ਬਾਬਾ ਕਰਮ ਸਿੰਘ ਸਾਹਿਬ ਤੇ, ਦੇਖ ਲਓ ਫੌਜ ਚ ਦਸਮ ਪਾਤਸ਼ਾਹ ਨੇ ਆਪ ਉਹਨਾਂ ਦੀ ਜਗ੍ਹਾ ਪਹਿਰਾ ਦਿੱਤਾ। ਕਹਿੰਦੇ ਨਾਂ ਕੱਟਦੇ? ਕਹਿੰਦੇ ਨਹੀਂ ਕੱਟਣਾ, ਬੜਾ ਅਫਸਰ ਬਣਾਉਂਦੇ ਆ। ਕਹਿੰਦੇ ਸਾਡਾ ਨਾਂ ਹੀ ਨੀ। ਕਹਿੰਦੇ ਕਾਗਜ਼ ਵੇਖ ਲਾ, ਜਿਹਨੇ ਦੇਖੇ ਤੇ ਰਜਿਸਟਰਾਂ ਚ ਨਾਂ ਨੀ, ਉਹ ਕਾਗਜ਼ ਮੇਰਠ ਛਾਉਣੀ, ਅੱਜ ਪੈ ਜਦ ਮਰਜ਼ੀ ਜਾ ਕੇ ਵੇਖ ਲਓ ਜਿੱਥੇ ਬਾਬਾ ਕਰਮ ਸਿੰਘ ਦਾ ਨਾਂ ਉੱਡਿਆ ਹੋ। ਫਿਰ ਫਕੀਰ ਨੂੰ ਬੁਲਾਇਆ। ਫਕੀਰ ਬਾਬਾ ਜੀ ਮਲਿਆਂ ਦੇ ਬੇਰ ਜ਼ਿਆਦਾ ਪਸੰਦ ਕਰਦੇ ਸਨ, ਲਿਆ ਕੇ ਭੇਟਾ ਦਿੱਤੀ ਤੇ ਮਹਾਂਪੁਰਸ਼ਾਂ ਨੇ ਫਿਰ ਨੇਤਰਾਂ ਨਾਲ ਨੇਤਰ ਮਿਲਾਏ। ਉਸੇ ਵੇਲੇ ਕੁਆੜ ਖੋਲਦੇ, ਗੱਜ ਕੇ ਬੋਲੋ ਸਾਧਨ, ਅੱਖਾਂ ਚ ਬਾਲ ਬਹੁਤ, ਅੱਖਾਂ ਜਿਹੜੀਆਂ ਬੰਦੇ ਦੇ ਮਨ ਨੂੰ ਵਕਾਰਾਂ ਨਾਲ ਵੀ ਪਾਣੀ ਕਰ ਦਿੰਦੀਆਂ। ਵਕਾਰੀ ਆਦਮੀ ਦੀ ਅੱਖ ਮਾੜੇ ਬੰਦੇ ਨੂੰ ਪੈਰਾਂ ਤੋਂ ਕੱਢ ਦਿੰਦੀ ਹੈ, ਤੇ ਪੁਲਿਸ ਵਾਲਾ ਅੱਖੀ ਕਿਤੇ ਝਾਕ ਦੇਵੇ ਤੇ ਮਾੜੇ ਆਦਮੀ ਦਾ ਤਾਂ ਹਰੀ ਹਰੀ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਸ਼ੇਰ ਨਾਲ ਅੱਖ ਮਿਲ ਜਾਵੇ ਕਈਆਂ ਦੀ ਮੌਤ ਹੀ ਹੋ ਜਾਂਦੀ ਹੈ, ਅੱਖ ਚ ਬੜਾ ਬਲ। ਪਰ ਮਹਾਂਪੁਰਖਾਂ ਦੀ ਅੱਖ ਚ ਇੰਨਾ ਬਲ ਆ, ਗੁਰਮੁਖ ਬਾਹਰੋਂ ਭੋਲਾ ਅੰਦਰੋਂ ਸਿਆਣਾ। ਸੰਗਤ ਚ ਬੈਠੇ ਦੇ ਹਰੇਕ ਦੇ ਦ੍ਰਿਸ਼ਟੀ ਹੁੰਦੀ ਆ ਵੀ ਕਿੱਥੇ ਕਿੱਥੇ ਘੁੰਮਦਾ, ਕਿੱਧਰ ਕਿੱਧਰ ਨੇਤਰ ਘੁਮਾਉਂਦਾ। ਇਹ ਗੁਰੂ ਘਰ ਚ ਨੀ ਹੈਰਾ ਫੇਰੀ ਚੱਲਦੀ। ਗੱਜ ਕੇ ਬੋਲੋ ਸਾਧਨਾ। ਇਹ ਨੀ ਹੁੰਦਾ ਵੀ ਅਸੀਂ ਭੋਲੇ ਭਾਲੇ ਬਣ ਕੇ ਕਥਾ ਕਰਦੇ, ਇੱਕ ਇੱਕ ਦੇ ਪਤਾ ਹੁੰਦਾ ਵੀ ਕਿੱਥੇ ਕਿੱਥੇ ਘੁੰਮ ਰਹੇ। ਜਿਹੜੇ ਗੇਟੋਂ ਆਉਂਦਾ ਉਦੋਂ ਹੀ ਵੇਖੀਦਾ ਇਹ ਕਿਹੜੇ ਪਾਸੇ ਜਾਣ ਵਾਲਾ। ਗੱਜ ਕੇ ਬੋਲੋ ਸਤਨਾ। ਨਿਗਰਾਨੀ ਰੱਖਣੀ ਪੈਂਦੀ, ਤਾੜਨਾ ਕਰਨੀ ਪੈਂਦੀ। ਸੰਗਤ ਚ ਜਦੋਂ ਆਉਣਾ ਐਨ ਅਕਾਗਰ ਹੋ ਕੇ, ਸਮਾਧੀ ਲਾ ਕੇ, ਇੰਦਰੀਆਂ ਨੂੰ ਸਕੋਚ ਕੇ ਫਿਰ ਬੈਠਣਾ। ਜਦੋਂ ਇਉਂ ਬੈਠਾਂਗੇ ਅੰਦਰੋਂ ਵਾਹਿਗੁਰੂ ਜਪਾਂਗੇ ਤੇ ਵਾਹਿਗੁਰੂ ਦਾ ਦਰਸ਼ਨ ਹੋ ਜਾਏਗਾ। ਕਿਉਂਕਿ ਮੁੰਦਲੀਏ ਦਰਵਾਜੇ ਤਾਂ ਬਾਜੀ ਵਾਲੇ ਅਨਹਦ ਬਾਜੇ, ਅਨਹਦ ਬਾਜੇ ਤਾਂ ਵੀ ਬੱਜ ਪਣਗੇ, ਪਰ ਤਰੀਕਾ ਇਹ ਨੀ ਵੀ ਅੱਖਾਂ ਨੂੰ ਉਵੇਂ ਸੀ ਲੈਣਾ। ਵੇਖਣਾ ਹੈਗਾ ਬ੍ਰਹਮ ਰੂਪ ਕਰਕੇ, ਸੁਣਨਾ ਆ ਗੁਰਬਾਣੀ, ਬੋਲਣਾ ਸ਼ਬਦ ਦਾ ਜਾਪ ਮਿੱਠਾ, ਪੈਰਾਂ ਨਾਲ ਚੱਲਣਾ ਧਰਮ ਮਾਰਗ, ਹੱਥਾਂ ਨਾਲ ਕੰਮ ਕਰਨਾ ਧਰਮ ਦੀ ਕਿਰਤ, ਮਨ ਨਾਲ ਫੁਰਨਾ ਤਾਂ ਕਰਨਾ ਹੀ ਆ ਮਨ ਦਾ ਸੁਭਾਅ ਨੇਕ, ਬੁੱਧੀ ਨਾਲ ਧਾਰਨਾ ਕਰਨੀ ਗਿਆਨ ਦੀ। ਇਹ ਹੈ ਇੰਦਰੀਆਂ ਨੂੰ ਕਾਬੂ ਕਰਨ ਦਾ ਇੱਕ ਸਾਧਨ। ਸੋਰਾ ਵਿਚਾਰ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਂਪੁਰਖ ਦੱਸਦੇ ਆ, ਇੰਤਜ਼ਾਰੀ ਬੇਕਰਾਰੀ ਦਸਤ ਸਰ, ਫਿਰ ਮੱਥਾ ਫੜ ਕੇ ਬਹਿ ਜਾਣਾ ਵੀ ਪਤਾ ਨੀ ਜਵਾਨ ਕੀ ਗੱਲ ਆ, ਕਮਾਈ ਕਰ ਕਰ ਥੱਕ ਗਏ ਆ ਤੇ ਮਹਾਰਾਜ ਮਿਲ ਨੀ ਰਹੇ। ਇਹ ਨੌ ਨਿਸ਼ਾਨੀਆਂ ਪਿਆਰਿਆਂ ਦੀਆਂ, ਆ ਜਿਹੜੇ ਦੁਨਿਆਵੀ ਆਸ਼ਕੀ ਮਸ਼ੂਕੀ ਜੇ ਲਈ ਫਿਰਦੇ ਇਹਨਾਂ ਚ ਨਹੀਂ ਹੁੰਦੀਆਂ ਇਹ ਰੱਬ ਦੇ ਪਿਆਰੇ ਨੇ। ਉਹ ਆ ਕਈ ਥਾਣੀ ਲਾਈਨਾਂ ਥੱਲੇ ਸਿਰ ਦੁ ਕੇ ਮਰ ਜਾਂਦੇ, ਕੋਈ ਫਾਹਾ ਲੈ ਕੇ ਮਰ ਜਾਣਗੇ, ਕੋਈ ਸੰਖੀਆ ਖਾ ਲੈਣਗੇ। ਇਹਦੇ ਨਾਲ ਤਾਂ ਬੰਦਾ ਆਤਮਘਾਤੀ ਜਗਤ ਕਸਾਈ ਗੱਜ ਕੇ ਬੋਲੋ ਸਤਨਾਮ, ਪਰ ਰੱਬ ਦੇ ਪਿਆਰਿਆਂ ਦੀ ਮਜ਼ਲ ਕੁਝ ਹੋਰ ਹੈ। ਦੁਨਿਆਵੀ ਪਿਆਰ ਜਿਹੜਾ ਇਹ ਚਮੜੇ ਤੱਕ ਸੀਮਤ ਹੈ, ਪਰ ਵਾਹਿਗੁਰੂ ਦਾ ਜਿਹੜਾ ਪਿਆਰ ਹੈ ਉਹ ਆਤਮਾ ਨਾਲ ਸੰਬੰਧਿਤ ਹੈ। ਜਿਹੜੀ ਸਰੀਰ ਦੀ ਪ੍ਰੀਤੀ ਹੈ ਨਾ, ਇਹ ਕਬਰ ਦੀ ਪ੍ਰੀਤੀ ਹੈ, ਮੁਰਦਾਰ ਦੀ ਪ੍ਰੀਤੀ। ਜਿਹੜੀ ਆਤਮਾ ਦੀ ਪ੍ਰੀਤੀ ਹੈ ਵਾਹਿਗੁਰੂ ਦੀ ਪ੍ਰੀਤੀ। ਸਰੀਰ ਤਾਂ ਆਤਮਾ ਦੀ ਕਬਰ ਹੈ, ਗੱਜ ਕੇ ਬੋਲੋ ਸਤ, ਆਤਮਾ ਦਾ ਖੋਲ ਹੈ। ਹੁਣ ਖੋਲਣਾ ਪ੍ਰੀਤੀ ਕਰਨੀ ਹੈ, ਜਿਹੜੀ ਵਿੱਚ ਚੀਜ਼ ਹੈ ਉਹਦੇ ਨਾਲ ਕਰਨੀ ਹੈ। ਹੁਣ ਗਹਿਣਾ ਜਿਹੜੇ ਡੱਬੇ ਚ ਰੱਖਿਆ ਹੋਵੇ, ਤੁਸੀਂ ਡੱਬੇ ਨਾਲ ਪਿਆਰ ਕਰਨਾ ਜਾਂ ਗਹਿਣੇ ਨਾਲ ਕਰਨਾ? ਕਿਉਂਕਿ ਅਸਲੀ ਡੱਬੇ ਦੀ ਕੀਮਤ ਤਾਂ ਗਹਿਣੇ ਨਾਲ ਹੀ ਆ। ਇਹ ਠੀਕ ਆ ਕਿ ਡੱਬੇ ਦੁਆਰਾ ਗਹਿਣਾ ਵੀ ਕੁਝ ਸਮੇਂ ਲਈ ਸੁਰੱਖਿਅਤ ਆ ਜਾਂ ਕਾਰਜਕਾਰੀ, ਪਰ ਅਸਲੀ ਮਹਾਨਤਾ ਤਾਂ ਗਹਿਣੇ ਨਾਲ ਹੀ ਆ ਨਾ। ਗੱਜ ਕੇ ਬੋਲੋ ਸਾਧਨ, ਆਤਮਾ ਜਿਹੜੀ ਹੈ ਇਹ ਸਰੀਰ ਨੂੰ ਵਾਹਣ ਬਣਾ ਕੇ ਕੁਝ ਚਿਰ ਲਈ ਪਿਛਲੇ ਕਰਮਾਂ ਦਾ ਹਿਸਾਬ ਚੁਕਾਉਣ ਲਈ, ਨੇਕ ਕਰਮ ਕਰਕੇ ਮਜ਼ਲ ਪ੍ਰਾਪਤ ਕਰਨ ਲਈ ਆਉਂਦੀ। ਪਰ ਜੇ ਸਰੀਰ ਰੂਪੀ ਰਾਤ ਦਾ ਲਾਭ ਨਾ ਲਈਏ, ਮਾੜੇ ਪਾਸੇ ਤੁਰੇ ਰਹੀਏ, ਫਿਰ ਕੋਈ ਲਾਭ ਨਹੀਂ। ਇਸ ਕਰਕੇ ਇਹਦਾ ਲਾਭ ਮਾਨਸ ਦੇ ਦਾ ਲੈਣਾ ਚਾਹੀਦਾ। ਸੋ ਇਸ ਪ੍ਰਕਾਰ ਸਾਹਿਬ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੇ ਪ੍ਰੇਮੀ ਹਨ ਉਹਨਾਂ ਦੀ ਇਹ ਅਵਸਥਾ ਹੈ। ਪ੍ਰੇਮ ਸ਼ਬਦ ਜਿਹੜਾ, ਇਹਦੀ ਮਹਾਨਤਾ ਬਹੁਤ ਵੱਡੀ। ਮਾਇਆ ਤੋਂ ਪਰੇ ਹੋ ਜਾਣਾ, ਮਨ ਚੋਂ ਮਾਇਆ ਦੀ ਮਮਤਾ ਦਾ ਤਿਆਗ ਕਰ ਦੇਣਾ ਹੀ ਪ੍ਰੇਮ ਹੈ। ਸੋ ਇਸ ਕਰਕੇ ਪ੍ਰੇਮ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਮਨ ਚ ਪਹਿਲਾਂ ਇੱਛਾ ਹੋਣੀ ਚਾਹੀਦੀ ਹੈ ਕਿ ਵਾਹਿਗੁਰੂ ਦਾ ਮੈਂ ਪ੍ਰੇਮੀ ਬਣਾ। ਇੱਛਾ ਕਦੋਂ ਜਾਗੇਗੀ? ਜਦੋਂ ਪ੍ਰੇਮੀਆਂ ਦੀ ਸੰਗਤ ਕਰਾਂਗੇ, ਫਿਰ ਗੁਰਦੁਆਰੇ ਆ ਕੇ ਜਿਹੜੇ ਸਤਸੰਗ ਕਥਾ ਕੀਰਤਨ ਸੁਣਾਂਗੇ, ਪ੍ਰੇਮ ਵਧੇਗਾ। ਜਿਹੜੇ ਪ੍ਰੇਮ ਦਾ ਸਾਗਰ ਉਮੜਿਆ ਤੇ ਆਪਣੇ ਆਪ ਗੁਰੂ ਵੱਲ ਜਾਏਗਾ। ਗੱਜ ਕੇ ਬੋਲੋ ਸਤਨਾਮ। ਜਿਹੜੇ ਫਿਰ ਸਾਗਰ ਉਮੜਦਾ, ਫੇਰ ਇਹ ਅੱਖਰ ਨਿਕਲਦੇ ਆ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੁਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਨੂੰ ਕਹਿੰਦੇ ਪ੍ਰੇਮ। ਸੋ ਸਾਧਸੰਗ ਜੀ, ਸਮਾਂ ਸੰਪੂਰਨ ਹੋ ਗਿਆ ਹੈ। ਸੋ ਜ਼ਿਆਦਾ ਦਾਸ ਅੱਗੇ ਨਾ ਜਾਣ, ਕੱਲ ਦਾ ਦਿਨ ਇਸ ਅਸਥਾਨ ਤੇ ਸ਼ਾਮ ਨੂੰ ਦਾਸ ਵਿਆਖਿਆ ਕਰਨਗੇ, ਪਰਸੋਂ ਫਿਰ ਦੁਪਹਿਰ ਦੇ ਸਮਾਗਮਾਂ ਚ। ਸੋ ਦਾਸ ਪ੍ਰਬੰਧਕਾਂ ਦਾ ਵੀ ਤੇ ਸੰਗਤਾਂ ਦਾ ਵੀ ਬਹੁਤ ਬਹੁਤ, ਖਾਸ ਕਰਕੇ ਗ੍ਰੰਥੀ ਸਿੰਘ ਔਰ ਰਾਗੀ ਸਿੰਘਾਂ ਦਾ ਵੀ ਧੰਨਵਾਦੀ ਹੈ, ਜਿਹੜੇ ਠਾਠ ਬਣਾਉਂਦੇ ਹਨ। ਸੋ ਇਹ ਸਾਰੀ ਮਹਿਮਾ ਗੁਰੂ ਸਾਹਿਬ ਦੇ ਦਰਬਾਰ ਦੀ ਆਪਣੀ ਹੈ। ਸੰਗਤ ਨੇ ਬੜਾ ਉਤਸ਼ਾਹ ਦਿਖਾਇਆ, ਸਾਰੀਆਂ ਸੰਗਤਾਂ ਹੁੰਮ ਹੁਮਾ ਕੇ ਆਉਂਦੀਆਂ ਰਹੀਆਂ ਹਨ, ਕਿਉਂਕਿ ਜਦੋਂ ਕਰਮ ਜਾਗਦਾ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ, ਭਾਗਾਂ ਬਿਨ ਭਲੇ ਮਾਰਗ ਤੇ ਚੱਲਣਾ ਵੀ ਕਿਹੜਾ ਸੌਖਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਔਰ ਬਖਸ਼ਿਸ਼ ਕੀਤੀ ਹੈ, ਆਪ ਸਾਰੀਆਂ ਸੰਗਤਾਂ ਸਤਿਗੁਰੂ ਦੇ ਚਰਨਾਂ ਚ ਲਾਭ ਲੈ ਰਹੇ ਹੋ। ਸੋ ਸਰਦਾਰ ਇਕਬਾਲ ਸਿੰਘ ਜੀ ਖੇੜਾ ਸਾਹਿਬ ਭਾਵੇਂ ਸਹਿਜਧਾਰੀ ਹਨ, ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਚ ਰਹਿ ਗਏ ਸਨ। ਸੋ ਵਾਹਿਗੁਰੂ ਨੇ ਪ੍ਰੇਰਨਾ ਕੀਤੀ, ਕਿਉਂਕਿ ਇਹਨਾਂ ਦਾ ਨਗਰ ਉਸ ਇਲਾਕੇ ਚ ਸੀ। ਆਪਣੇ ਕੋਲ ਹੁਣ ਜੇ ਕੋਈ ਵੱਡਾ ਸਥਾਨ ਹੈ ਬਾਬੇ ਨਾਨਕ ਦਾ ਤੇ ਸੁਲਤਾਨਪੁਰ ਕਪੂਰਥਲੇ ਜ਼ਿਲ੍ਹੇ ਚ, ਜਿੱਥੇ ਮੂਲ ਮੰਤਰ ਆਚਾਰਿਆ, ਜਿੱਥੋਂ ਸੱਚਖੰਡ ਗਏ, ਜਿੱਥੇ ਬਾਬਾ ਜੀ ਵਿਆਹੁਣ ਗਏ, ਜਿੱਥੇ ਉਨ੍ਹਾਂ ਦਾ ਪਰਿਵਾਰ ਰਿਹਾ, ਜਿੱਥੇ ਬਾਬਾ ਸ੍ਰੀ ਚੰਦ ਲਖਮੀ ਦਾਸ ਨੇ ਅਵਤਾਰ ਧਾਰਿਆ, ਜਿੱਥੇ ਮੋਦੀ ਖਾਨਾ ਕੀਤਾ, ਤੇਰਾਂ ਤੇਰਾਂ ਦੀਆਂ ਧੜੀਆਂ ਤੋਲੀਆਂ, ਬਾਬਾ ਆਨੰਦ ਸਿੰਘ 13 ਸ਼ਬਦ ਨੂੰ ਬੜੀ ਮਹਾਨਤਾ ਦਿੰਦੇ ਸਨ। ਬਾਬੇ ਨਾਨਕ ਨੇ 13 ਨੂੰ ਪ੍ਰਵਾਨ ਕੀਤੀ, ਆ ਗੋਰੇ 13 ਅੰਕ ਤੋਂ ਡਰਦੇ, ਗੱਜ ਕੇ ਬੋਲੋ ਸਤਨਾਮ, ਇਹ 13 ਅੰਕ ਤੋਂ ਬਹੁਤ ਡਰਦੇ, ਪਰ ਗੁਰੂ ਨਾਨਕ ਦੇ ਘਰ ਚ 13 ਅੰਕ ਪ੍ਰਵਾਨ ਆ ਬਈ, ਕਿਤੇ ਗੋਰਿਆਂ ਦੀ ਨਕਲ ਨਾ ਲਾ ਪਿਓ ਕਰਨ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਚਮੜੀ ਦੇ ਗੋਰੇ ਆ, ਮਨ ਦੇ ਤਾਂ ਕਾਲਾ ਹੀ ਹੈ। ਸੋ ਇਸ ਕਰਕੇ ਰੋਹ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ, ਉਹ 14 ਬੱਟੇ ਮੌਜੂਦ ਹੈ ਜਿਹਦੇ ਨਾਲ ਸਤਿਗੁਰੂ ਜੀ 13 ਤੇਰਾਂ ਦੀਆਂ ਧੜੀਆਂ ਤੋਲਿਆ ਕਰਦੇ ਸੀ। ਇੱਕ ਬੱਟਾ ਉਹਨਾਂ ਚੋਂ ਅੱਗੇ ਖੁੱਲੇ ਪਏ ਹੁੰਦੇ ਸੀ, ਸਿੰਧੀ ਚੁੱਕ ਕੇ ਲੈ ਗਿਆ, ਉਹ ਧਾਰੀਆਂ ਵਾਲਾ ਬੱਟਾ, سال رکھیا ان پوجا بھی کرتا رہا من چی ہونا پاوے پوجا ہی کردا لیا تو چوری آنا خیر پھر مہاراج کی چیز مہاراج سان آنی ہونی سی آ گیا وہ سڈے نہ بھی پریم چنگا رکھتا سی معافی منگے بابا جی مینوں بخشا دیو میرے تو بھول ہوئی میں کہا بھی میں نہیں بخش سکتا تو چور گرو نانک کا منوش کا ہوں تو میں گل کر لینا ہوں کھنڈ پاٹ کرا سارا پنتھ کٹھا کران گے پھر معافی منگی سنگت سنگت معافی دے سکتی گرو دے چور خیر پھر معافی منگ کے اتنے سجا گیا بھاو یہ ہے کہ بابا نانک دے بٹے نوں کون لجا سکتا جنوں پوتر ہاتھ لگے وہ جتھے دی چیز اتے ہی ہونی ہے سو اس کر کے اتے ہی سات گرو جی نے نواز پڑھنی دسی جلے دسیا سی نا تیرا من گھوڑے خریدا تے توں بچھیرا سانبدا یہ بھی سلطان پورے استھان اتوں ہی بابا جی نے رباب لین مردانے نوں بھیجا سی کیرتن بھی اتوں شروع ہے اسے نگر چ مول منتر اچاریا گیا اتوں ہی بابا جی بھگویں لیڑے پا کے اداسی کرن گئے سادھواں دا بنا دھاریا سادھ روپ اپنا تن دھاریا سنت گھاٹ او جگہ دا نا ہے جتھوں سنتاں دا بنا پا کے چار اداسیاں کرن ترے سو اس کر کے اتھے ہی او بھائی بھگیرتھ جی دی لیاندی ہوئی بیری دی داتن دا نشان کڈیا جی دے ناں دے بیر صاحب گردوارا اس بیری چ وشیشتا یہ ہے جس ویلے دنیا دے پہاڑی آندی ہے خون نکلن لگ جاتا پرتکھ ارداس کر کے کڑا پرشاد بنو تے ہٹدا دو سال ہے ایک چ تھوڑا ایک چ زیادہ جے وڈا نکلے پھر ساری دنیا دے قہر برتنا چھوٹا ہوئے تے تھوڑیاں تھوڑیاں درگھٹنا اگے ڈاکٹر کہن جی پکھنڈ ہے ایم ہی سکھ پکھنڈ کر دے بیری چو خون کیویں نکل سکتا انہیں لجا کے لیبورٹری وچ ٹیسٹ کیتا اور دسیا کہ بندے دے خون دے دے پورے جراثیم ہوں لدھیانہ یونیورسٹی جیڑی ایگریکلچر دی وہ ہر سال آ کے ویر صاحب دی کٹائی کردے پھر دوائی لاؤندے کہ انہوں لاکھ لاکھ کے بابا جی دا نشان ختم نہ ہو جائے جو جگ اٹل رہے گج کے بولو سات بیر صاحب گردوارا جتھوں کامنا پوریاں ہوئی آ سن لو بیر صاحب دی طاقت تو سنائیے جلندر ایک برہمن ہے انہوں کتوں پت نہ ملے سارے دیوی دیوتے منائے بابے بیر صاحب دے آ گیا اتھے دہاڑی چ لکھاں ارداساں ہونی پتر والے نے آ میں جی دی ارداس کرا بیر صاحب دا دھیان کر کے کر اتھے دا کھنڈ پاٹ سکھائی دا جڑا اتھے ہوئے پہلا بینچ شنان کرونا دے کرونے پھال دوانا ارداس کرا کے اتھے دا نجم ہے بیر صاحب دا سلطان پور اور سب دنیا ہوندی بنا بت کرے جات پا دھرم تو یہ نہیں بے ایک دھرم دے سارے کل دنیا وہ پنڈت نے ارداس کرائی پوتا مل گیا تے جویں ہن ہندو مت دے لوگ کردے وہ دیوی دے بھجن کراؤن رگٹ جی لے کے تر پے وہ بزرگ نے کیا بھی وہ دتا بابے نانک نے تر پے ادھر نو میں کہندا دیوی دیوتے نندا تے نہیں کردا پر جن دا دتی منوت اودی کرنی چاہیے خیر وہ کلا سی وہ بہتے سی تر پے ہن نال انہوں بھی جانا پیا وہ دیوی دے مندر تر نہیں پہنچ سکے راہ چ بچہ مر گیا کہندے کرا لو بھی بھجن دتا بابے نانک نے سی ہوں کہ دب دئیے کہندے نہیں جن دتا ایک بری میں اُدھے کو پہنچنا بھول منگنی بھول ہونے کر کے ہویا لے کے آ گیا روندے پٹ سے بیر صاحب گردوارا صاحب دے موہرے لٹا دتا دربار صاحب گرو گرانتھ صاحب چرن چ گرانتھی سنگھ نو کہا کہ مارا ارداس کرو کہندے اکل دی گل کرو یہ شمشان بھومی ہے کہ گردوارا جتھے مردے لٹاؤن ڈے کوئی اکل دی گل کریا کرو وہ پنڈت کہنے لگا مارا بےنتی سنو مینو بھی پتا ہے مہاراج کا سچ کھنڈیا آ گل ہوئی ہے ساری کہانی دس تھی تھی ارداس کر دو اگے سڈے پا گیا زور لگتا کرنے والا تو گرو نانک ہے بندے کو کی ہے گرنتھی جی نے جلے ارداس کی بچہ اٹھ کے بہ گیا ہوں وہ جلندر رہتے ہیں بچہ کہاں منڈا کڑیاں والا ہو گیا دنیا تو کہندی ہے کہ اگے جیندے ہو گئے مردے اج نہیں اج بھی مہاراج حاضر ہے مرت کو پایو تن ساسا بچرتان ملایا مرت کو جیبالن ہار بھوکھے کو دیوت آدھار این پرتا کیا بابا نانک اس استھان بہتا سما مہاراج اپنے 13 سال 9 مہینے 14 دن اتھے رہے، بیبے نانکی دے پیار وچ بجے، بیبے نانکی دا گھر کیڑا جی دا بڑا بڑا بیڑا۔ بھائی جے رام کہندے نانکی تو تانیا، کہندے مہاراج تان تا تسی ہو پتی پرمیشر، کہندے میں بھی کچھ کچھ تانیا۔ اکھے میں تان کیوں ہاں؟ کہندے کیونکہ تو نانک نرانکار تان نرانکار دی بھن ہے، تیرے پیچھے میں بھی تانیا کیونکہ میرا تیرے نال سہیوگ ہویا، تیرے پیچھے بابا نانک نے میرے گھر چرن پائے، گج کے بولو ساتھ میں، اس کر کے میں بھی تانیا۔ دیکھو پیار، اینو پیار کہندے ساتھ سنگ جی، این پیار چ بجے ہیں۔ یہ بیبے نے کہا مارا تھی تو چل چلے ہاں، مارن کا پتراں دا پروار دا بھار توں سوپنا۔ کہندے پھر درشن جدوں یاد کریں گی اسی ویلے آ جانا، گج کے بولو ساتھ میں۔ سو مارن نے انہاں نوں سمات دتی کہ اس استھان نوں آپاں ننکانا صاحب دی یاد نوں مکھ رکھ کے کچھ گردوارے صاحب تاں سنت بابا کرتار سنگھ بڑا گردوارا بیر صاحب مہاراجا کپورتھلہ جگجیت سنگھ نے سجایا سی، اور اس طرح سنت بابا جگتار سنگھ داساں دی پریرنا نال کچھ سیوا کر رہے ہیں، پھر کچھ افسراں تے میونسپیلٹی دوارا نگری دا کچھ سدھار کہہ سن کے کرایا۔ سو اکالی منسٹری ویلے جلے بادل صاحب آئے، کافی پوڑ بنے، ہور کئی چیزاں انہیں پردرشیاں بنائیاں سن۔ سو انہاں نے لوڑ انپب کیتی ٹیکنیکل کالج میں بیدر سی، اگے سکھاں دے منڈے کڑیاں دا کی حال ہویا، تے جے اپنے پنجاب چ ہو جائیں تے نالے باقی گردوارا صاحب بیئی چل دی جتھے بابا جی شنان کر دے سن۔ ہون کچھ سمے تو گورنمنٹ نے پیچھے نہر کڈ لئی، پانی بن لیا، وادو پانی چھڑ دے سک جاندی ہے، شردالو آندے بے بابا نانک اتھے شنان کردے رہے، جلے ہن سک جاندی ہے تے سنگتاں نراسیاں جانیا۔ وچار ہویا بھی سروور بنایا جائے پہ سنگ تو پرام نہ ہو چلدار، اور دوجا لائبریری عجائب گھر، پھر گورمت کالج، باقی ہے ٹیکنیکل کالج۔ سو انہاں نے تقریباً 44 کروڑ دا اونج سیواواں وچ لیکھے جوکھے دا ہوندے ہی نہیں پینے لگنے جائنے، بد بھی سکتے گھٹ بھی سکتے کیونکہ گنتی منتی دیا نہیں سیوا ہونی، وہ شروع ہو چکی۔ ٹراسٹ انہاں دا رجسٹرڈ ہے، شرومنی کمیٹی نے انہاں نوں لکھتی سیوا دے دتی۔ سو سیوا جڑی ہے جاری ہے۔ باقی ساتھ سنگت جی تہاڈا سنگتاں دا سہیوگ ہے، سیوا تو گرو نانک دیاں ہو ہی جانیاں، پر جنہ جنہ حصہ پاؤں گے کیونکہ گرو نانک صاحب تو ساریاں دا سانجھا ہی ہے نا، گج کے بولو ساتنا۔ سو اس کر کے بھائی تسیں ڈائریکٹ اتھے جا کے سیوا دیو، انہاں نال سپرک کر لو، یہ تہاڈی مرضی تے، جاں تہانوں آپ وشواس ہے تے تسیں آپ جا کے بھائی اتھے سامان سٹاؤ، جی نانک سر پیسہ نہیں لیندے، کئی پریمی لوہا سٹا جاندے، کئی سیمنٹ سٹا جاندے، یہ نہیں اہی کہندے پہ ہتھیں پڑاؤ، تسیں خود کرو، جا تسیں ایتھے انگلینڈ وچ اپنی ایک ایسی کمیٹی بنا لو جڑے یہ مایا اپنے ہتھیں جا کے لاؤ، اس بھی کوئی انہاں نوں اعتراض نہیں، گج کے بولو ساتنا۔ سیوا کرنی ہے تسیں موہرے لا کے کر لو، انہاں تو کرا لو، گرو نانک دے گھر دا جڑا سیوا کردا اوہی موہری ہوندا، ہور کوئی مکھی بناونا موری نہیں بنتا، جن ڈٹ کے سیوا کرنی بھائی پہلو سب تے پہلو بن جانا، گج کے بولو ساتنا۔ سو رہو وچار، اس کر کے ساتھ سنگ جی انہاں نے اگے ایک دن آپ جی نو وچار درسائے سن۔ باقی میرے بارے یہ گل ہے، میں اگے بھی کیا، میں اج تک نہ گراہی کیتی ہے تے نہ کردا تے نہ کرنی، آ جڑا تسی شبد بھیٹ دینا اہی تک یہ چکی دا ہی نہ سی، ہونے ہو جے مار نو خالی ہتھی متھا ٹیکی، یہ تو اگلا جاندا نہیں پینا اپنا آپ بھی چڑھایا، یہ ماں پے نے سادہ نو چڑھاتا، کہندے لو جی خالی ہتھی متھا ٹیکدا، کئی اعتراض کرتے سی، پھر راگی سنگھ نو بھی کچھ نہ دئیے، وہ کہندے بابے آپ پرچار کرتے سانو دیندے کچھ نہیں، انہاں دا بھی بھائی شبد بھیٹ ستکار کرنا ضروری ہے، تے جے دو گردوارے جائیے 120 پاؤنڈ تو چاہیے ہی ہے نا۔ اس کر کے ساتھ سنگ جی میں چکن لگا سی، ਬਾਕੀ ਸਾਡੇ ਹਰ ਖੁਆਲ ਡੇਰੇ ਵਾਲੇ ਉਹਨਾਂ ਨੂੰ ਕੋਈ ਲੋੜ ਨਹੀਂ, ਉਹਨਾਂ ਨੂੰ ਮਹਾਂਪੁਰਖਾਂ ਨੇ ਬਥੇਰਾ ਕੁਝ ਦਿੱਤਾ, ਜਾਇਦਾਦ ਬੜੀ ਹੈ, ਸਭ ਕੁਛ ਹੈ। ਸੋ ਮੈਨੂੰ ਵੀ ਕੋਈ ਇੱਛਾ ਨਹੀਂ, ਅੱਠੀ ਪਹਿਰੀ ਦੋ ਰੋਟੀਆਂ ਖਾਣੀਆਂ, ਕੱਪੜਾ ਵੀ ਸੀਤਾ ਸਤਾਏ ਮਿਲ ਜਾਂਦਾ, ਕਦੀ ਦਰਜੀ ਕੋਲ ਗਏ ਨੀ, ਨਾ ਕਦੀ ਬਜ਼ਾਰੇ ਗਏ, ਨਾ ਜਾਣਾ ਹੀ, ਸਰੀ ਜਾਂਦਾ ਕੰਮ। ਤੇ ਜਿਹੜੇ ਮੱਥਾ ਟਿਕਾਈ ਤੋਂ ਵੱਧ ਜਾਂਦੇ ਆ, ਇਹ ਮੈਂ ਕੁਝ ਬੇਰ ਸਾਹਿਬ ਲਾ ਦਿੰਦਾ ਸੀ, ਖੰਡ ਪਾਣ ਲੰਗਰ ਲਾ ਦੇਣੇ, ਜਾਂ ਪਿੰਗਲ ਪਾੜੇ ਦੇ ਆਉਣੇ, ਸਕੂਲਾਂ ਨੂੰ ਦੇ ਦੇਣੇ, ਕਾਲਜਾਂ ਨੂੰ ਦੇ ਦੇਣੇ, ਜਾਂ ਕਿਸੇ ਗਰੀਬ ਦੀ ਕੰਨਿਆਂ ਦੀ ਵਿਆਹ ਚ ਮਦਦ ਕਰ ਦੇਣੀ। ਸੋ ਇਹੋ ਜਿਹਾ ਵਿਦਿਆਰਥੀਆਂ ਦੀ ਸੇਵਾ ਚ ਖਰਚ ਦੇਣਾ, ਜਾਂ ਪਿੰਗਲ ਪਾੜਿਆਂ ਚ, ਜਾਂ ਫਤਿਹਗੜ੍ਹ ਸਾਹਿਬ, ਮੈਨੂੰ ਪ੍ਰੇਮ ਸਾਹਿਬ ਜਾ ਦੇਣਾ ਜ਼ਿਆਦਾ ਸੀ, ਉੱਥੇ ਖੰਡ ਪਾਠ ਲੰਗਰ ਲਾ ਦੇਣਾ, ਇਹੋ ਜਿਹੀ ਮੇਰੀ ਰੁਚੀ ਹੁੰਦੀ ਸੀ। ਹੁਣ ਇਹ ਕਹਿਣ ਲੱਗੇ, ਮੈਂ ਕਿਹਾ ਵੀ ਮੈਂ ਇਹ ਨਹੀਂ ਗ੍ਰਾਹੀ ਕਰਨੀ ਵੀ ਮੈਨੂੰ ਪੈਸੇ ਦਿਓ। ਹਾਂ, ਜਿਹੜੇ ਸ਼ਬਦ ਭੇਟ ਹੋਣਗੇ ਉਹ ਜੋ ਤੁਸੀਂ ਕਹੋਗੇ ਉਵੇਂ ਕਰ ਦਿਆਂਗੇ। ਗੱਜ ਕੇ ਬੋਲੋ ਸਤਨਾਮ। ਅੱਗੇ ਅਸੀਂ ਐਵੇਂ ਲਾ ਦਿੰਦੇ ਸੀ, ਹੁਣ ਜਿਵੇਂ ਤੁਸੀਂ ਕਹੋਗੇ। ਗੁਰੂ ਨਾਨਕ ਸਾਹਿਬ ਦਾ ਹੀ ਆ ਸਭ ਕੁਛ, ਜੇ ਸਾਨੂੰ ਆ ਮਾਇਆ ਲੋਕ ਦਿੰਦੇ ਵੀ ਆ, ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਦਿੰਦੇ, ਮੈਨੂੰ ਕੌਣ ਦਿੰਦਾ? ਗੱਜ ਕੇ ਬੋਲੋ ਸਰ, ਤੁਸੀਂ ਕਥਾ ਸੁਣਦੇ ਆ, ਮੈਨੂੰ ਦਿੰਦੇ ਆ, ਬਾਣੀ ਸ਼ਬਦ ਭੇਟ ਦਿੰਦੇ ਆ। ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਨੂੰ ਕਾਰਾਂ ਵੀ ਚੜਾਈ ਫਿਰਦਾ ਤੇ ਜਹਾਜਾਂ ਚ ਵੀ ਉਡਾਈ ਫਿਰਦਾ, ਸਾਨੂੰ ਤਾਂ ਵੀ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਤਾਰ, ਕੋਈ ਭੁੱਖ ਨੀ ਇਸ ਨੇ ਰਹਿਣ ਦਿੱਤੀ। ਆ ਬਾਣੀ ਆਸਰੇ ਕੱਪੜਾ ਲੀੜਾ ਮਿਲਦਾ, ਬਾਣੀ ਆਸਰੇ ਕਾਰਾਂ ਦੇ ਜਹਾਜ਼ ਝੂਟਦੇ ਫਿਰਦੇ ਆ, ਹੋਰ ਅਸੀਂ ਕੋਈ ਹਲਵਾ ਕੇ ਮਾਇਆ ਲਿਆਉਂਦੇ ਆ, ਹਜ਼ਾਰਾਂ ਰੁਪਏ ਇੱਥੇ ਆਉਣ ਨੂੰ ਲੱਗਦੇ ਆ, ਇਹ ਸਭ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ। ਜੇ ਤੁਸੀਂ ਸਾਨੂੰ ਟਿਕਟ ਭੇਜਦੇ ਆ ਇੱਥੇ ਸੱਦਦੇ, ਇਸੇ ਕਰਕੇ ਵੀ ਕਥਾ ਸੁਣਾਓ ਬਾਣੀ ਦੀ, ਗੁਰੂ ਗ੍ਰੰਥ ਸਾਹਿਬ ਕਰਕੇ ਪਿਆਰ ਕਰਦੇ ਆ। ਹੋਰ ਉਂਝ ਤਾਂ ਮੇਰੀ ਕਿਸੇ ਨਾਲ ਰਿਸ਼ਤੇਦਾਰੀ ਨੀ ਇੱਥੇ, ਗੱਜ ਕੇ ਬੋਲੋ, ਇੱਥੇ ਦਾ ਰਿਸ਼ਤੇਦਾਰ ਹੈ ਹੀ ਕੋਈ ਨੀ ਕਿਸੇ ਦਾ। ਇਹੋ ਜਿਹੀ ਹਵਾ ਚੱਲੀ ਹੋ ਇਹਨਾਂ ਦੇਸ਼ਾਂ ਚ, ਆਹਦਾ ਗੁਰਬਾਣੀ ਕਰਕੇ ਇੰਨੀਆਂ ਸੰਗਤਾਂ, ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਸਾਰਾ ਪ੍ਰਤਾਪ, ਪ੍ਰਗਟ ਪ੍ਰਤਾਪ ਵਰਤਾਇਣ ਸਭ ਲੋਕ ਕਰਾਂ ਜੈ ਕਾਰ ਜੀ, ਇਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ। ਹਾਲਾਂ ਮਨ ਕਰਕੇ ਬਾਣੀ ਸਾਡੇ ਹਿਰਦੇ ਚ ਵਸੀ ਨਹੀਂ, ਰਸਨਾ ਨੇ ਵਚਨ ਕਰਦੇ ਆ, ਫੇਰ ਇੰਨਾ ਸਤਿਕਾਰ ਆ, ਤੇ ਜੇ ਕਦੇ ਮਨ ਚ ਵਸ ਗਈ ਫੇਰ ਤਾਂ ਸਿੱਧੇ ਸੱਚਖੰਡ ਆ। ਗੱਜ ਕੇ ਬੋਲੋ ਸਤਿਗੁਰੂ। ਨਾਨਕ ਜਿਨ ਕਹਿ ਹਿਰਦੈ ਵਸਿਆ, ਮੋਖ ਮੁਕਤ ਤੈਨ ਪਾਇਆ, ਇਹ ਤਾਂ ਛੱਕੇ ਹੀ ਕੋਈ ਨੀ। ਇਹ ਸਾਹ ਸਿੰਘ ਗੁਰੂ ਗ੍ਰੰਥ ਸਾਹਿਬ ਦੀਆਂ ਕਿਰਪਾ ਮੈਂ ਤੁਹਾਨੂੰ ਦੱਸ ਦਿੱਤੀਆਂ, ਤੇ ਤੁਸੀਂ ਵੀ ਬਈ ਇਸ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੋਗੇ, ਤੁਹਾਡੇ ਤੇ ਵੀ ਕਿਰਪਾ ਹੋਜੂ। ਮਹਾਰਾਜ ਤਾਂ ਕਿਸੇ ਨਾਲ ਦਵੈਸ਼ ਕਰਦੇ ਹੀ ਨੀ, ਉਹ ਤਾਂ ਸਾਰਿਆਂ ਦੇ ਸਾਂਝੇ ਆ, ਸਭੇ ਸਾਂਝੀ ਬਾਲ ਸਦਾਇਨ, ਕੋਈ ਨਾ ਦਿਸਾ ਵਾਰਾ ਜੀਓ। ਪਰ ਗੱਲ ਇਹ ਆ, ਅਸੂਲ ਚ ਆਉਣਾ ਪਊ। ਉਹ ਮਿੱਟੀ ਅਵਾਰਾ ਹੁੰਦੀ ਹੈ, ਜਿਹੜੇ ਠੇਕੇਦਾਰ ਸਾਂਚੇ ਚ ਪੱਥ ਦਿੰਦਾ, ਨਾ ਨੰਬਰ ਲੱਗ ਜਾਂਦੇ, ਨਾ ਇੱਟ ਦੀ ਕੀਮਤ ਬਣ ਜਾਂਦੀ, ਬਾਜ਼ਾਰ ਚ ਵਿਕਦੀ। ਇਸ ਤਰ੍ਹਾਂ ਹੀ ਜਿਹੜਾ ਬੰਦਾ ਅਵਾਰਾ, ਉਹਦੀ ਕੋਈ ਕੀਮਤ ਨੀ ਨਗੁਰੇ ਦੀ, ਤੇ ਜਿਹਦੇ ਉੱਤੇ ਗੁਰੂ ਦਾ ਠੱਪਾ ਮੋਹਰ ਛਾਪ ਲੱਗ ਜਾਂਦੀ ਹੈ, ਉਹ ਕੀਮਤ ਵਾਲਾ। ਜਿਹੜੇ ਕੁੱਤੇ ਦੇ ਗਲ ਚ ਪਟਾ ਹੋਵੇ, ਉਹਨੂੰ ਕੋਈ ਗੋਲੀ ਨੀ ਪਾ ਸਕਦਾ, ਗੋਲੀ ਮਾਰ ਨੀ ਸਕਦਾ, ਉਹਨੂੰ ਕੋਈ ਫੜ ਨੀ ਸਕਦਾ, ਕਿਉਂਕਿ ਰੱਖਿਆ। ਜੇ ਮਾਰਦਾ ਤੇ ਅਦਾਲਤ ਚ ਕੁੱਤੇ ਦਾ ਕੇਸ ਚੱਲਦਾ, ਕਿਉਂਕਿ ਗਲ ਚ ਪਟਾ। ਤੇ ਜੇ ਗਲ ਚ ਗੁਰੂ ਗੋਬਿੰਦ ਸਿੰਘ ਦਾ ਪਟਾ ਪਾ ਲਾਂਗੇ, ਤੇ ਸਾਡੀ ਵੀ ਕੋਈ ਬਾਂਹ ਫੜੇਗਾ। ਇੱਕ ਕਸ਼ਮੀਰ ਚ ਕੁੱਤੇ ਹੁੰਦੇ ਆ, ਉਹਨਾਂ ਦੇ ਗਲ ਚ ਇੱਕ ਪਟਾ ਹੁੰਦਾ ਰਾਗਟ ਜੀ, ਉਹਦੇ ਉੱਤੇ ਸੂਏ ਹੁੰਦੇ, ਜਿੱਥੇ ਭੇਡਾਂ ਦਾ ਪਾੜਾ ਨਾ, ਉੱਥੇ ਉਹ ਕੁੱਤਾ ਛੱਡ ਦਿੰਦੇ। ਜਿਹੜੇ ਸ਼ੇਰ ਤੇ ਬਘਿਆੜ ਭੇਡਾਂ ਜਾਂ ਗਊਆਂ ਨੂੰ ਮਾਰਨ ਆਉਂਦੇ, ਕੁੱਤਾ ਭੌਂਕਦਾ। ਉਹ ਸ਼ੇਰ ਜਿਹੜਾ ਆਪਣੇ ਮੁਕਾਬਲੇ ਤੇ ਬੈਰੀ ਜਰ ਨਹੀਂ ਸਕਦਾ, ਉਹ ਕੁੱਤੇ ਦੇ ਗਲ ਨੂੰ ਮੂੰਹ ਪਾਉਂਦਾ, ਗਲ ਚ ਪਟੇ ਦੇ ਕੇਲੂ ਦੇ ਮੂੰਹ ਚ ਧੱਸ ਜਾਂਦੇ ਆ, ਤੇ ਸ਼ੇਰ ਨੂੰ ਕੁੱਤਾ ਦੜਾ ਦਿੰਦਾ। ਪਟੇ ਦੇ ਬਾਲ ਨਾ ਕੁੱਤੇ ਨੇ ਸ਼ੇਰ ਨੂੰ ਦੜਾਤਾ। ਜੇ ਸਾਡੇ ਗਲ ਚ ਗੁਰੂ ਦਾ ਪਟਾ ਹੋ ਤੇ ਸਾਡੇ ਨੇੜੇ ਕੋਈ ਆ ਸਕਦਾ? ਤਾਂ ਹੀ ਮਾਰਨਗਾ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਧਾਰੀਆਂ, ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰ ਗਜਨਾ ਬਾਸ਼ਦ ਪੰਜ ਮੁਆਫ, ਕੜਾ ਕਾਰ ਦੋ ਕਛ ਕੰਘੇ ਬੇਦਾ, ਹੱਸ ਕੇ ਸਹੇ ਚ ਜੁਮਲੇ ਨਿਸ਼ਾ। ਇਸ ਕਰਕੇ ਮੇਰੇ ਭਰਾਵੋ, ਵੀਰੋ, ਬਜ਼ੁਰਗੋ ਤੇ ਮਤਾਵੋ, ਤੁਸੀਂ ਸ਼ਰਾਬਾਂ, ਮੀਟ, ਆਂਡੇ ਖਾ ਖਾ ਪੱਬਾਂ ਦੇ ਕਲੱਬਾਂ ਤੇ ਸਿਨੇਮਿਆਂ ਚ ਟੈਲੀਵਿਜ਼ਨਾਂ ਨੂੰ ਵੇਖ ਵੇਖ ਕੇ ਵੇਖ ਲਿਆ ਕਿੱਥੇ ਪਹੁੰਚੇ ਆ, ਕਿਤੇ ਸਾਡੇ ਕਹੇ ਲਾ ਕੇ ਖੰਡੇ ਪਾਠ ਦਾ ਅੰਮ੍ਰਿਤ ਛੱਕ ਕੇ, ਬਾਣੀ ਪੜ੍ਹ ਕੇ, ਸਤਸੰਗਤ ਕਰਕੇ, ਸੇਵਾ ਸਿਮਰਨ ਕਰਕੇ ਵੇਖ ਲਓ, ਫਿਰ ਤੁਹਾਨੂੰ ਜਿਹੜਾ ਨਜ਼ਾਰਾ ਆਵੇਗਾ ਤੁਸੀਂ ਆਪੇ ਅਨੁਭਵ ਕਰੋਗੇ। ਤੇ ਮੇਰੇ ਕਹਿਣ ਤੇ ਸੁਣਨ ਦੀ ਲੋੜ ਨਹੀਂ। ਆ ਬੁਰੇ ਕੰਮਾਂ ਦੇ ਤਾਂ ਤੁਸੀਂ ਨਜ਼ਾਰੇ ਵੇਖ ਲਏ, ਤੁਹਾਨੂੰ ਇਹ ਨੀ ਕਿੱਥੇ ਪਤਾਲ ਚ ਸਿੱਟ ਦਿੱਤਾ ਰਸਾਤਲ ਚ, ਹੁਣ ਕਿਤੇ ਨਿਕਲ ਕੇ ਇੱਧਰ ਵੀ ਆ ਕੇ ਵੇਖ ਲਓ ਨਜ਼ਾਰਾ। ਅਸੀਂ ਕਹਿੰਦੇ ਜੋ ਸੁੱਖ ਅਸੀਂ ਲੈਣੇ ਤੁਹਾਨੂੰ ਵੀ ਮਿਲ ਜਾਏ। ਗੱਜ ਕੇ ਬੋਲੋ ਸਤਿਗੁਰੂ। ਇਸ ਕਰਕੇ ਮੇਰੀਆਂ ਭੈਣਾਂ, ਹਾਰਾਂ ਸ਼ਿੰਗਾਰਾਂ ਨਾਲ ਪਿਆਰ ਨਾ ਕਰੋ, ਗੁਰੂ ਕੀ ਬਾਣੀ ਨਾਲ ਪਿਆਰ ਕਰੋ। ਸ਼ਿੰਗਾਰ ਲਾਉਣਾ ਪੰਜਾਂ ਕਕਾਰਾਂ ਦਾ ਲਾਓ, ਇਹਨੂੰ ਵੱਡਾ ਸ਼ਿੰਗਾਰ ਕਰੋ। ਇਸ ਤਰ੍ਹਾਂ ਮੇਰੇ ਵੀਰ, ਆ ਜਿਹੜੀ ਭੈੜੀ ਬਿਮਾਰੀ ਹੈ, ਡੁੱਬੇ ਹੈ ਗਲਾਸੋਂ ਕੇ, ਨਾ ਉਭਰੇ ਜਿੰਦਗਾਨੀ ਮੈਂ, ਸੈਂਕੜੇ ਹੀ ਬਹਿ ਗਿਆ ਬੋਤਲੋਂ ਕੇ, ਬੰਦ ਕਰਦੇ ਹਾਂ ਕਿ ਅਧੀਆ ਪੀ ਕੇ ਸਾਧ ਸੰਗਤ ਜੀ ਬਾਂਦਰ ਬਣ ਜਾਏ, ਤੇ ਪਊਆ ਪੀ ਕੇ ਤੋਤਾ, ਤੇ ਫਿਰ ਸਾਧ ਸੰਗਤ ਜੀ ਫਿਰ ਅਧੀਆ ਪੀ ਕੇ ਬਣਦਾ ਕੀ ਹੈ, ਕੋਇਲ ਬਣ ਜਾ, ਤੇ ਬੋਤਲ ਪੀ ਕੇ ਖੋਤਾ, ਤੇ ਖੋਤਾ ਬਣਾ ਦਿੰਦੀ ਹੈ। ਆ ਤੁਹਾਡੇ ਇੰਗਲੈਂਡ ਦੀਆਂ ਕੰਧਾਂ ਤੇ ਇੱਕ ਖੋਤਾ ਬਣਾਇਆ, ਉਹਦੇ ਗਾਲ ਚ ਸ਼ਰਾਬ ਦੀ ਬੋਤਲ ਪਾਈ ਹੋ ਤੇ ਮੂੰਹ ਚ ਮੱਛੀ ਫੜਾਈ ਹੋ, ਗੱਜ ਕੇ ਬੋਲੋ ਸਾਥਣ ਤੇ ਮੱਛੀ ਤੇ ਸ਼ਰਾਬ, ਮੀਟ ਤੇ ਸ਼ਰਾਬ, ਆ ਖੋਤਾ ਬਣਾਉਂਦੇ ਆ, ਆ ਕੰਧਾਂ ਤੇ ਫੋਟੋਆਂ ਬਣਾਈਆਂ। ਮੈਂ ਤਾਂ ਅਨੁਭਵ ਹੀ ਕੀਤਾ, ਤੁਹਾਨੂੰ ਪੁੱਛ ਲੈਣੇ ਗੱਲ ਸਹੀ ਹੈ ਕਿ ਨਹੀਂ, ਗੱਜ ਕੇ ਬੋਲੋ ਸਾਥਣਾ। ਪਊਆ ਪੀ ਕੇ ਕੋਇਲ ਬਣ ਜਾ, ਫਿਰ ਸਾਹ ਸੰਗ ਜੀ ਕੋਇਲ ਵਾਂਗ ਬੋਲੂ ਜਾਂ ਤੋਤੇ ਵਾਂਗ ਬੋਲੂ, ਇਹੋ ਜਿਹੀਆਂ ਬੋਲੀਆਂ ਬੋਲਣੀਆਂ ਸ਼ਰਾਬੀ ਨੇ। ਅੱਧ ਪਾ ਪੀ ਕੇ ਕੀ ਬਣਦਾ, ਬਾਂਦਰ ਬਣ ਜਾ, ਤੇ ਪਊਆ ਪੀ ਕੇ ਬਣ ਜਾ ਤੋਤਾ, ਅਧੀਆ ਪੀ ਕੇ ਕੋਇਲ ਬਣ ਜਾ, ਤੇ ਬੋਤਲ ਪੀ ਕੇ ਖੋਤਾ। ਇਹ ਆਹ ਬਣਾਉਂਦੀ ਹੈ, ਕੜਾਹੀ ਚ ਪਾ ਕੇ ਰੱਖ ਦਿਓ, ਕਾਂ ਕੁੱਤਾ ਤੇ ਸੂਰ ਤਿੰਨੇ ਬੇਸ਼ਾ ਖਾ ਲੈਂਦੇ ਆ, ਇਸ ਪਾਪਣ ਨੂੰ ਮੂੰਹ ਨਹੀਂ ਲਾਉਂਦੇ। ਵੀ ਅੱਗੇ ਪਸ਼ੂ ਦਾ ਬਣਿਓ ਆ, ਗੰਦਗੀ ਖਾਨੇ ਆ, ਜੇ ਇਹ ਮੂੰਹ ਲਾ ਲਈ ਤੇ ਖਬਰੀ ਅੱਗੇ ਭੈੜੀ ਜੂਨ ਕਿਹੜੀ ਮਿਲੂ, ਗੱਜ ਕੇ ਬੋਲੋ ਸਾਧਨਾ। ਤੇ ਫਿਰ ਸਾਧ ਸੰਗਤ ਜੀ 58 ਕਰੋੜ ਜਾਦਵਿੰਦ ਤਬਾਹ ਕਰਾਏ, ਪਾਰ ਇਸਤਰੀ ਤੋਂ ਸੁੰਭ ਨੂੰ ਸੁੰਭ ਦਇਆ ਤੇ ਰਾਵਣ ਤਬਾਹ ਹੋਇਆ, ਲੰਕਾ ਫੂਕੀ ਗਈ, ਔਰ ਜੈਦਰਥ ਔਰ ਕਰੀਚਕ ਦਾ 100 ਭਰਾ ਪਰਾਈ ਇਸਤਰੀ ਤੋਂ ਤਬਾਹ ਹੋਇਆ, ਦਰਯੋਧਨ ਹੁਣੀ ਇਸ ਪਰਾਈ ਇਸਤਰੀ ਨਾਲ ਬੁਰਾ ਵਿਵਹਾਰ ਕਰਨ ਤੋਂ ਤਬਾਹ ਹੋਏ ਦ੍ਰੋਪਦੀ। ਸੋ ਇਸੇ ਪ੍ਰਕਾਰ ਮਾਸ ਤੋਂ ਰਾਜਾ ਸ਼ਿਕਾਰ ਖੇਲਣ ਗਿਆ, ਉਹ ਜਾਨਵਰ ਸੰਤਾਂ ਦੀ ਗੋਦ ਚ ਆ ਗਿਆ, ਉਹ ਕਹਿੰਦਾ ਮੈਨੂੰ ਦਿਓ, ਉਹ ਕਹਿੰਦੇ ਨਹੀਂ ਦਿੰਦੇ, ਉਹ ਸੰਤ ਨੂੰ ਮਾਰਨ ਲੱਗਾ, ਸੰਤ ਨੇ ਕਿਹਾ ਜਾ ਬਗਲਾ ਬਣ ਕੇ ਮੱਛੀਆਂ ਡੱਡੀਆਂ ਖਾਈ ਜਾ, ਜੇ ਨਹੀਂ ਰਹਿ ਸਕਦਾ ਮਾਸ ਤੋਂ ਬਿਨਾਂ। ਮਾਸ ਦੇ ਲੱਚ ਵਿਚ ਰਾਜੇ ਨੂੰ ਬਗਲੇ ਦੀ ਜੂਨ ਜਾਣਾ ਪਿਆ, ਖਾਈ ਚੱਲ ਮੱਛੀਆਂ ਡੱਡੀਆਂ, ਬੰਦੇ ਵਾਸਤੇ ਮਹਾਰਾਜ ਨੇ 36 ਪਦਾਰਥ ਦਿੱਤੇ, ਫਿਰ ਮੱਛੀਆਂ ਡੱਡੀਆਂ ਕਿਉਂ ਖਾਵੇ, ਕਈ ਅੰਮ੍ਰਿਤ ਛੱਕ ਕੇ ਖਾਏ ਜਾਂਦੇ, ਬਾਣਾ ਹੰਸਾਂ ਦਾ ਪਾਉਣਾ ਦੇ ਕੰਮ ਬਗਲੇ ਵਾਲੇ ਕਰਨੇ, ਗੱਜ ਕੇ ਬੋਲੋ ਸਾਧਨਾ। ਅੰਮ੍ਰਿਤਧਾਰੀ ਖਾ ਰਹੇ, ਬਾਣਾ ਹੰਸਾਂ ਦਾ ਪਾਉਣਾ ਕੰਮ ਬਗਲਿਆਂ ਦਾ ਕਰਨਾ, ਮੱਛੀਆਂ ਡੱਡੀਆਂ ਖਾਣ ਦਾ ਹੋਟਲਾਂ ਚ, ਇਹ ਕਿੱਧਰ ਨੂੰ ਗੱਲ ਗਈ, ਕਿਉਂਕਿ ਇੱਕ ਅੰਨਹਾਰੀ ਹਨ, ਇੱਕ ਤ੍ਰਿਣਹਾਰੀ ਹਨ, ਇੱਕ ਮਿੱਟੀਆ ਮੈਂ ਮਿੱਟੀਆ, ਇੱਕ ਮਾਸਾਹਾਰੀ, ਇੱਕ ਪੌਣ ਸਮਾਰੀ, ਇੱਕ ਨਿਰੰਕਾਰੀ ਨਾਮ ਆਧਾਰ। ਆਪਾਂ ਵੇਖ ਲਓ ਕਿਹੜੀ ਕੈਟਾਗਰੀ ਚੋਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ। ਬੰਦਾ ਅੰਨਹਾਰੀ, ਬੰਦੇ ਵਾਸਤੇ ਅੰਨ, ਮੇਵਾ, ਫਲ ਫਰੂਟ, ਦੁੱਧ, ਬਟਰ, ਲੱਸੀ, ਦਹੀਂ ਖਾਓ ਪਦਾਰਥ, ਤੁਹਾਡੇ ਵਾਸਤੇ ਮਾਸ ਹੈ, ਅੰਨ ਵੀ ਮਾਸ, ਸ਼ੇਰ ਵਾਸਤੇ ਮਾਸ ਅੰਨ ਹੈ, ਉਹਨੂੰ ਕੋਈ ਪਾਪ ਨਹੀਂ। ਇਸ ਤਰ੍ਹਾਂ ਸਾਹੀਂ ਚੂਹੇ ਵਾਸਤੇ ਮਿੱਟੀ ਮਾਸ ਜਾਂ ਅੰਨ ਹੈ, ਗਊਆਂ ਬੈਲਾਂ ਵਾਸਤੇ ਘਾਹ ਫੂਸੀ ਮਾਸ ਤੇ ਅੰਨ ਹੈ। ਜਿਹੜੇ ਸਿੱਧਿਆ ਪਾਉਣ ਦੇ ਆਸਰੇ ਜਿੰਦੇ, ਬਾਬਾ ਨਾਨਕ ਨਾਮ ਦੇ ਆਸਰੇ, ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਨਰਕ ਧਾਰੀਆ ਸੀ, ਇਹ ਗਾਂ ਤੇ ਸੂਰ ਰਲਾ ਕੇ ਖਾਂਦਾ ਸੀ, ਗੱਜ ਕੇ ਬੋਲੋ ਸਾਧਨ। ਨਿਰੰਕਾਰੀ ਦਾ ਲੱਛਣ ਬਾਣੀ ਚੋਂ ਪੜੋ ਕੀ ਹੈ, ਇੱਕ ਨਿਰੰਕਾਰੀ ਨਾਮ ਆਧਾਰ, ਬਾਣੀ ਤਾਂ ਸਭ ਕੁਝ ਲਿਖਿਆ ਹੋਇਆ, ਆਪਾਂ ਖੋਜਦੇ ਨੀ, ਤਾਂ ਹੀ ਮਾਰਨਗਾ ਖੋਜੀ ਖੋਜ ਲੱਦਾ ਹਰ ਸੰਤਨ ਪਹਾਰਾਂ, ਸੰਤਾਂ ਦੁਆਰਾ ਪਤਾ ਲੱਗਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੀਆਂ ਖੁਰਾਕਾਂ ਪਿਸ਼ਾਕਾਂ, ਇਹਨਾਂ ਨੂੰ ਸੁਧਾਰੋ। ਆਹ ਜਿਹੜੀਆਂ ਮੇਰੀਆਂ ਭੈਣਾਂ ਗੋਰੀਆਂ ਦੀ ਨਕਲ ਕਰਕੇ ਸਿਰ ਮੁੰਨਣ ਲੱਗ ਗਈਆਂ, ਬੜੀ ਤਗੜੀ ਮਨਮਤ, ਪਰ ਵੱਟੇ ਮੁੰਨਣੇ ਤੇ ਤਗੜੀ ਮਨਮਤ। ਜਿਹੜਾ ਸਾਧ ਸੰਗਤ ਜੀ ਸਿਰ ਦੇ ਕੇਸ ਮੁੰਨਣੇ ਆ, ਇਹ ਕਿਸੇ ਮੰਦਰ ਦਾ ਕਾਲਸ ਤੇ ਗੁੰਮਟ ਢਾਉਣਾ, ਜਿਹੜੇ ਭਰਵੱਟੇ ਮੁੰਨਣੇ ਆ, ਇਹ ਰੋਸ਼ਨਦਾਨ ਤੋੜਨੇ ਆ, ਜਿਹੜੇ ਕੰਨ ਬਿੰਨਣੇ ਆ, ਖਿੜਕਣੀਆਂ ਭੰਨਣੀਆਂ, ਜਿਹੜਾ ਮੁੱਛਾਂ ਦਾੜੀ ਬੰਨਣੀ ਹੈ, ਦਰਵਾਜ਼ਾ ਤੋੜਨਾ। ਜਿਹੜੇ ਮਕਾਨ ਨੂੰ ਨਾ ਰੋਸ਼ਨਦਾਨ ਹੋਵੇ, ਨਾ ਤਾਕੀ ਹੋਵੇ, ਨਾ ਦਰਵਾਜ਼ਾ ਹੋਵੇ, ਉੱਥੇ ਆਵਾਰਾ ਜਿਹੜਾ ਮਰਜ਼ੀ ਆਵੜੇ, ਚਿੜੀਆਂ ਆਲਣੇ ਪਾਈ ਚੱਲ ਜਾਏ, ਕਬੂਤਰ ਪਾਈ ਜਾਂ, ਅੱਜ ਸਾਡੀ ਹਾਲਤ ਤਾਂ ਹੀ ਇਹ ਮਾੜੀ ਹੁੰਦੀ ਜਾਂਦੀ ਨਾ। ਇਹ ਸ੍ਰੀ ਰੱਬ ਦੇ ਰਹਿਣ ਦਾ ਮੰਦਰ ਹੈ, ਇਹਨੂੰ ਉਜਾੜੋ ਨਾ, ਇਹਨੂੰ ਬਣਾਓ, ਗੱਜ ਕੇ ਬੋਲੋ ਸਾਧਨ। ਹੁਣ ਭੈਣਾਂ ਕੀ ਕਰਦੀਆਂ, ਪਰਵੱਟੇ ਮੁੰਨ ਕੇ ਕਾਲਾ ਰੰਗ ਲਾਉਂਦੀਆਂ, ਇਹ ਬੜੀ ਤਕੜੀ ਮਨਮਤ, ਇਹ ਅੱਖਾਂ ਦੀ ਰੱਖਿਆ ਕਰਦੇ ਪਰਵੱਟੇ, ਇਹ ਰੱਬ ਨੇ ਵਾਧੂ ਨੀ ਲਾਏ, ਸੋਚ ਕੇ ਲਾਏ, ਇੱਥੇ ਵਾਲ ਨੀ ਲਾਤੇ, ਇੱਥੇ ਕਿਉਂ ਲਾਏ, ਸੋਚ ਕੇ ਲਾਏ, ਜਿੱਥੇ ਜਿੱਥੇ ਲਾਉਣੇ ਸੀ, سو اس کر کے جڑے کیس ہے رب دا ایریل پریم دیا تارا ان بجلی اور خاص فورس ہے یہ دس مدوار تے چور کر رہا رب دے اتے کیونکہ دس مدوار چ رب دا نواس ہے دس مدوار آگما پارا پرم پورش کی کاٹی جدو بچہ جمدا دیکھ لو دس مدوار تے ہوندے باقی نے سو معاف کرنا ہے تہاڈے وس دی گل نہیں کوئی سنگت بندے نو ماڑے پاسے لے جاندی بندہ نہیں کوئی ماڑا ہوندا کسنگت ماڑی ہے کسنگت چھڈو سرسنگت کرو سو پھر جڑا ناک کن بننا جڑا موتی آپ بن دئیے چھیک کر دئیے وہ قیمت بازار چ گھٹ جاندی ہے اگے انبد موتی دان کرتے سن یہ ہوں میں کل کی ویاخیا چناوا گا کہ نک کن بننا کتوں چلیا گلامی کا چن گج کے بولو ست ہوں ٹائم اوور ہوئی جا رہا سو کیونکہ تھی گرستی ہاں اہ تو یہو جہ ہی ساڈا تو ہوں عمل بنیا جنہ کریے انہیں کھڑتا عملی نو جنہ ماں باپ ملے انہیں ہی کھڑتا جنہ ساتسنگ کریے انہیں نشا زیادہ چڑھتا بانی طاقت ہی ایسی ساری خوراک ہی بانی سو رہو بچار اس کر کے ساتھ جی فیشن پراستی یہ بڑے بھاری دوش آ جڑا بلہ نو رنگ لاؤنی یہ بڑی ماڑی شہ ان شریر چ روگ اور کیمیکل کئی ایسے پیندے ہیں جڑے چمڑی دے روگ پیدا کر رہے آ کئی بیبیاں نے کل میں پوچھا جی ساری چمڑی نو روگ ایک تو جڑے بلیتی لیڑے ہیں نا یہ چمڑی چ روگ پیدا کر رہے ہیں سوتی کپڑا پاؤ اور یہ جڑے فیشن ہیں انہوں تیاگو اور گرو کا بانا گرو کی بانی گرو کا سمرن گرو کی رہت مریادا اوپر درڑ ہو وہ ادھے روگ تک کٹے جان گے گج کے بولو ساتھ سو باقی بچار اگلے سمے چ داس آپ نال سانجے کرنگے سو انیاں بینتیاں پروان کرنیاں واہ گرو جی کا خالصہ